ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
ਅੰਦਰ ਆਸਾਨੀ ਇਹ ਚੁੱਪੀ ਇਹ ਰਹਿ ਰਾਸਾਨੀ ਕੋਈ ਰੂਹ ਦੇ ਹਾਣੀ ਲੋਚਦੀਆਂ ਅੱਖਾਂ ਲਈ ਚੁੱਪਰ ਦਾਸਾਂ ਨੇ ਉਮੀਦ ਪਿਆਰਾ ਮੁੜਿਆ ਨਾ ਤੇ ਹਾਲ ਸੁਣਾਉਣਾ ਜੁੜਿਆ ਨਾ ਨੀ ਮਿਲਿਆ ਸੱਥਰ ਯਾਰਾਂ ਦਾ ਦਮ ਘੁੱਟਿਆ ਨਾਗ ਨੇ ਵਾਸਾਂ ਨੇ ਤੇ ਲਓ ਜੀ ਫਿਰ ਇਸੇ ਹੀ ਅਰਦਾਸ ਦੇ ਨਾਲ ਕਿ ਤੁਹਾਡੇ ਦਿਲ ਦੇ ਅੰਦਰ ਜਿਹੜੀਆਂ ਆਸਾਂ ਨੇ ਉਹ ਇਸੇ ਤਰ੍ਹਾਂ ਹੀ ਪੂਰੀਆਂ ਹੁੰਦੀਆਂ ਰਹਿਣ ਤੇ ਤੁਹਾਨੂੰ ਤੁਹਾਡੇ ਰੂਹ ਦੇ ਹਾਣੀ ਇਸੇ ਤਰ੍ਹਾਂ ਮਿਲਦੇ ਰਹਿਣ ਤੇ ਇੱਕ ਦੂਸਰੇ ਨਾਲ ਹਾਲ ਚਾਲ ਸੁਣਾਉਂਦੇ ਰਹੋ ਤੇ ਤੁਹਾਡੇ ਹਾਲ ਚਾਲ ਜਾਣਨ ਦੇ ਲਈ ਲਓ ਜੀ ਫਿਰ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ ਲਹਿਰਾ ਹਰਮਨ ਰੇਡੀਓ ਦੇ ਵਿਹੜੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਨਿੱਕੀ ਜੀ ਆਇਆ ਆਦਾਬ ਨਮਸਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ ਕਿੱਦਾਂ ਹਾਲ ਚਾਲ ਨੇ ਸਾਰਿਆਂ ਦੇ ਤੇ ਕਿੱਦਾਂ ਦਾ ਰਿਹਾ ਸਾਰਿਆਂ ਦਾ ਹਫਤਾ? ਲਓ ਫਿਰ ਅੱਜ ਅਗਲਾ ਹਫਤਾ ਜਿਹੜੀ ਕਿ ਵੀਕਐਂਡ ਵੀ ਸ਼ੁਰੂ ਹੋ ਗਿਆ ਵਾ ਜੀ। ਤਰੀਕ ਹੋ ਚੁੱਕੀ ਆ 10 ਮਾਰਚ ਤੇ ਸਾਲ ਚੱਲ ਰਿਹਾ 2017 ਤੇ ਦਿਨ ਆ ਸ਼ੁੱਕਰਵਾਰ ਤੇ ਟਾਈਮ ਹੋ ਚੁੱਕਾ ਜੀ ਬ੍ਰਿਸਬਨ ਸਮੇਂ ਮੁਤਾਬਕ 7:03 ਤੇ ਸਿਡਨੀ ਸਮੇਂ ਮੁਤਾਬਕ 8:00 ਤੇ ਆਪਣਾ ਇਹ ਸਾਫ ਇਸੇ ਤਰ੍ਹਾਂ ਹੀ ਬਣਿਆ ਰਹੂਗਾ ਜੀ 2 ਘੰਟੇ ਲਈ 8:10 ਸਿਡਨੀ ਸਮੇਂ ਮੁਤਾਬਕ ਤੇ ਤੁਸੀਂ ਵੀ ਮੇਰਾ ਸਾਥ ਦੇ ਸਕਦੇ ਹੋ। ਕਿੱਦਾਂ ਦੇ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਥੋੜਾ ਜਿਹਾ ਰੋਕ ਕੇ ਦੱਸੂਗੀ ਨਾਲੇ ਮੈਨੂੰ ਪਤਾ ਲੱਗ ਜੂ ਕਿ ਤੁਸੀਂ ਭੁੱਲੇ ਤਾਂ ਨਹੀਂ ਕਿਉਂਕਿ ਮੈਂ ਲਾਸਟ ਵੀਕ ਆਈ ਨਹੀਂ ਸੀ ਨਾ ਤਾਂ ਕਰਕੇ, ਪਰ ਮੈਂ ਜਰੂਰੀ ਕੰਮ ਲਈ ਅਰਜੀ ਭੇਜ ਦਿੱਤੀ ਸੀਗੀ। ਪਰ ਲਓ ਜੀ ਫੇਰ ਆਪਾਂ ਹਾਜ਼ਰ ਹਾਂ ਅੱਜ ਤੇ ਤੁਹਾਡੇ ਨਾਲ ਕਰਨ ਲਈ ਦਿਲ ਦੀਆਂ ਗੱਲਾਂ, ਕੀ ਚੱਲਦਾ ਤੁਹਾਡੇ ਦਿਲਾਂ ਦੇ ਵਿੱਚ ਜਰੂਰ ਸਾਂਝਾ ਕਰਾਂਗੇ। ਪਰ ਫਿਲਹਾਲ ਦੱਸੀਏ ਜੀ ਬ੍ਰਿਸਬਨ ਦੇ ਵਿੱਚ ਕਿੱਦਾਂ ਦਾ ਮੌਸਮ ਆ। ਬ੍ਰਿਸਬਨ ਦੇ ਵਿੱਚ ਜੀ ਹੁਣ ਠੰਡ ਸ਼ੁਰੂ ਹੋ ਗਈ ਆ, ਸੁਬਾ ਸੁਬਾ ਕਾਫੀ ਠੰਡ ਹੁੰਦੀ, ਵੈਸੇ ਤਾਂ ਸਰਦੀਆਂ ਜਿਹੜੀਆਂ ਉਹ ਸ਼ੁਰੂ ਹੋਣ ਵਾਲੀਆਂ ਹੀ ਨੇ ਤੇ ਗਰਮੀਆਂ ਜਿਹੜੀ ਉਹ ਬਾਏ ਬਾਏ ਕਹਿਣ ਵਾਲੀ ਆ। ਸੋ ਆਗਾਜ਼ ਤਾਂ ਹੋ ਗਿਆ ਵਾ ਠੰਡ ਦਾ ਤੇ ਸੁਬਾ ਸੁਬਾ ਕਾਫੀ ਠੰਡ ਵੀ ਹੁੰਦੀ ਆ ਤੇ ਬ੍ਰਿਸਬਨ ਦੇ ਵਿੱਚ ਜੀ ਮੌਸਮ ਹੁੰਦਾ ਵਾ ਕਿ ਬੱਦਲਬਾਈ ਬਣੀ ਹੋਈ ਆ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦੀ ਫਿਰ ਆਉਂਦੀ ਆ ਨਾ ਠੰਡੀ ਠੰਡੀ ਹਵਾ ਤੇ ਇਸੇ ਤਰ੍ਹਾਂ ਹੀ ਠੰਡੀਆਂ ਹਵਾਵਾਂ ਤੁਹਾਡੇ ਵੱਲੋਂ ਮਿਲਦੀਆਂ ਰਹਿਣ ਸੀ। ਪਰ ਇਸ ਦੇ ਨਾਲ ਨਾਲ ਹੀ ਜੀ ਆਪਾਂ ਤੁਹਾਨੂੰ ਅੱਜ ਗੀਤ ਸੰਗੀਤ ਦੇ ਨਾਲ ਗੱਲਾਂ ਬਾਤਾਂ ਵੀ ਸੁਣਾਵਾਂਗੇ ਤੇ ਬੁਝਾਰਤਾਂ ਵੀ ਪਾਵਾਂਗੇ ਤੇ ਕੁਝ ਥੋਡੀਆਂ ਸੁਣਾਂਗੇ ਤੇ ਕੁਝ ਮੈਂ ਆਪਣੀਆਂ ਸੁਣਾਉਂਗੀ, ਠੀਕ ਆ ਨਾ? ਕਿਉਂਕਿ ਪਿਛਲੇ ਹਫਤੇ ਵਾਲਾ ਵੀ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਵੀ ਆਪਾਂ ਪੂਰਾ ਕਰਨਾ ਵਾ ਤੇ ਇਹ ਹਫਤੇ ਵਾਲਾ ਵੀ। ਹੁਣ ਤੁਸੀਂ ਸੋਚ ਲਓ ਕਿ ਅੱਜ ਕਿੰਨੀਆਂ ਗੱਲਾਂ ਹੋਣਗੀਆਂ ਪ੍ਰੋਗਰਾਮ ਦੇ ਵਿੱਚ। ਗੱਲਾਂ ਜ਼ਰੂਰ ਸੁਣਾਉਂਗੀ ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ। ਨਵਜੀਤ ਸਰਜੀਤ ਭੁੱਲਰ ਦਾ ਗਾਏ ਗਾਣੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ ਉਹਨਾਂ ਦੇ ਮੈਸੇਜ ਵੀ ਜ਼ਰੂਰ ਲਵਾਂਗੇ। ਸੋ ਸਰਜੀਤ ਭੁੱਲਰ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੀ ਸੀ ਤੁਸੀਂ ਉਹਨਾਂ ਦੀ ਕੈਸੇਟ ਆਈ ਸੀ ਜੀ 2009 ਦੇ ਵਿੱਚ ਨਾਮ ਖੁਮਾਰੀ। ਸੋ ਬੜਾ ਹੀ ਪਿਆਰਾ ਜਿਹਾ ਗੀਤ ਆ ਉਸ ਦੇ ਵਿੱਚੋਂ ਜਿਹੜਾ ਅਸੀਂ ਤੁਹਾਨੂੰ ਸੁਣਾਇਆ ਤੇ ਲਓ ਫਿਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਅੱਗੇ ਵੱਧਦੇ ਹਾਂ ਜੀ। ਬਾਕੀ ਗੱਲਾਂ ਤੇ ਬਾਤਾਂ ਨਾਲ ਗੁਜ਼ਾਰਤਾਂ ਵੀ ਜ਼ਰੂਰ ਪਾਉਂਗੇ ਪਰ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਨਾ ਕਿ ਅੱਜ ਦਾ ਵਿਚਾਰ ਆਪਾਂ ਕਰ ਲਈਏ ਜੀ, ਅੱਜ ਦਾ ਵਿਚਾਰ ਕੀ ਕਹਿੰਦਾ ਵਾ। ਸੋ ਵਿਚਾਰ ਆ ਜੀ ਕਹਿੰਦੇ ਕਿ ਮਨੁੱਖ ਸੰਸਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਨਾਲ ਨਹੀਂ ਬੈਠ ਸਕਦਾ। ਤੇ ਮਨੁੱਖ ਸੰਸਾਰ ਦੇ ਬਾਰੇ ਵੀ ਬਹੁਤ ਕੁਝ ਜਾਣਦਾ ਹੈ ਤੇ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ। ਵਿਚਾਰ ਆ ਜੀ ਸੰਤ ਗਿਆਨੀ ਮਸਕੀਨ ਸਿੰਘ ਜੀ ਦੇ। ਤੇ ਬਿਲਕੁਲ ਜੀ, ਗੱਲ ਤਾਂ ਬਿਲਕੁਲ ਇਸੇ ਤਰ੍ਹਾਂ ਹੀ ਹੈ ਕਿਉਂਕਿ ਅਸੀਂ ਆਪਣੇ ਅੰਦਰ ਜਿਹੜੀਆਂ ਕਮੀਆਂ ਹੁੰਦੀਆਂ ਵਾ ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ, ਪਰ ਦੂਸਰੇ ਦੀਆਂ ਜਿਹੜੀਆਂ ਕਮੀਆਂ ਹੁੰਦੀਆਂ ਨਾ ਉਸਨੂੰ ਅਸੀਂ ਜ਼ਰੂਰ ਆਪਣੇ ਦਿਲੋਂ ਨਹੀਂ ਜਾਣ ਦਿੰਦੇ। ਕਿਉਂਕਿ ਆਪਾਂ ਨੂੰ ਹੁੰਦਾ ਵਾ ਨਾ ਕਿ ਇਹਨੇ ਫਲਾਣੇ ਟਾਈਮ ਸਾਡੇ ਨਾਲ ਇੱਦਾਂ ਕੀਤਾ ਸੀਗਾ ਤੇ ਹੁਣ ਇਹਦੇ ਨਾਲ ਇੱਦਾਂ ਹੋ ਜੇ ਤਾਂ ਬਾਹਲਾ ਚੰਗਾ ਹੁੰਦਾ ਵਾ। ਸੋ ਇਸੇ ਤਰ੍ਹਾਂ ਦੀ ਇੱਕ ਗੱਲ ਮੈਂ ਤੁਹਾਨੂੰ ਸੁਣਾਉਣੀ ਆ। ਇੱਕ ਵਾਰੀ ਕੀ ਹੁੰਦਾ ਵਾ, ਮੈਂ ਲਿਖੀ ਹੋਈ ਪੜ੍ਹੀ ਆ ਕਿਤੇ, ਪਰ ਉਹ ਲਿਖੀ ਕਿੰਨਾ ਦੇ ਸੀ, ਇਸਦੇ ਰਾਈਟਰ ਕੌਣ ਸੀ, ਉਸਦੇ ਬਾਰੇ ਮੈਨੂੰ ਜ਼ਿਆਦਾ ਨਹੀਂ ਪਤਾ, ਪਰ ਫਿਰ ਵੀ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰੂੰਗੀ। ਕਹਿੰਦੇ ਕਿ 1980 ਦੀ ਗੱਲ ਆ ਕਿ ਜਿਹੜਾ ਇਸ ਰਚਨਾ ਦਾ ਰਾਈਟਰ ਆ ਉਹ ਖੁਦ ਦੱਸ ਰਿਹਾ ਆਪਣੀ ਹੱਡ ਬੀਤੀ ਕਿ ਉਸਦੇ ਨਾਲ ਕੀ ਹੋਈ ਸੀ। ਕਹਿੰਦੇ ਕਿ ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰ ਰਿਹਾ ਸੀ। ਕਹਿੰਦੇ ਸਾਰੀਆਂ ਸੰਗਤਾਂ ਆਨੰਦ ਮਾਣ ਰਹੀਆਂ ਸੀ ਤੇ ਅਚਾਨਕ ਮੇਰੀ ਨਜ਼ਰ ਨਾ ਕੀਰਤਨੀਆਂ ਦੇ ਪਿੱਛੇ ਬੈਠੇ ਇੱਕ ਬਜ਼ੁਰਗ ਤੇ ਪਈ ਤੇ ਕਹਿੰਦੇ ਮੈਂ ਦੇਖਿਆ ਕਿ ਉਹ ਬਜ਼ੁਰਗ ਨੇ ਖੱਦਰ ਦਾ ਕੁੜਤਾ ਪਾਇਆ ਸੀ ਤੇ ਉਹਦੀ ਹਾਲਤ ਆ ਜਿਹੜੀ ਉਹ ਬਾਹਲੀ ਹੀ ਮਾੜੀ ਸੀ, ਬਾਹਲੀ ਖਸਤਾ ਸੀ ਤੇ ਉਹਦੇ ਉੱਤੇ ਨਾ ਕਈ ਰੰਗ ਬਿਰੰਗੀਆਂ ਕਸਮੈਲ ਦੀਆਂ ਜਿਹੀਆਂ ਟਾਕੀਆਂ ਲੱਗੀਆਂ ਹੋਈਆਂ ਸੀ ਤੇ ਉਹ ਬਜ਼ੁਰਗ ਨਾ ਆਰਾਮ ਨਾਲ ਚੌਂਕੜੀ ਮਾਰ ਕੇ ਸਿਰ ਸੁੱਟ ਕੇ ਕੀਰਤਨ ਦੇ ਵਿੱਚ ਲੀਨ ਜਾਪਦਾ ਸੀ ਤੇ ਕਹਿੰਦੇ ਕਿ ਮੇਰੇ ਮਨ ਦੇ ਵਿੱਚ ਆਇਆ ਵੀ ਇਹ ਵਿਅਕਤੀ ਆ ਜਿਹੜਾ ਬੰਦਾ ਵਾ ਇਹ ਕਿੰਨੀ ਸ਼ਰਧਾ ਨਾਲ ਗੁਰਬਾਣੀ ਸੁਣ ਰਿਹਾ ਵਾ, ਪਰ ਜਿਹੜਾ ਰੱਬ ਆ ਵੀ ਇਹਦੀ ਤਪੱਸਿਆ ਵਾ, ਇਹਦੀ ਜਿਹੜੀ ਭਗਤੀ ਆ ਉਹਨੂੰ ਦੇਖ ਨਹੀਂ ਰਿਹਾ। ਵੀ ਹੈਰਾਨੀ ਦੀ ਗੱਲ ਆ ਵੀ ਇੰਨਾ ਧਿਆਨ ਦੇ ਨਾਲ ਸੁਣਨ ਦੇ ਬਾਵਜੂਦ ਵੀ ਇਹ ਬੰਦੇ ਨੂੰ ਰੱਬ ਨੇ ਕੀ ਦਿੱਤਾ, ਇਹਦੇ ਕੋਲ ਇੱਕ ਚੰਗੀ ਜਿਹੀ ਕਮੀਜ਼ ਵੀ ਹੈ ਨੀ ਗੀ ਵੀ ਇੰਨਾ ਗਰੀਬ ਆ ਇਹ। ਤੇ ਇਹ ਸੁਣ ਕੇ ਨਾ ਉਹ ਬੰਦਾ ਬੜਾ ਮਨ ਦੇ ਵਿੱਚ ਬੇਚੈਨੀ ਮਹਿਸੂਸ ਕਰਦਾ, ਉਹ ਸੋਚਦਾ ਕਿ ਮੈਂ ਇਸ ਬੰਦੇ ਨੂੰ ਪੁੱਛਣਾ ਵਾ ਤੇ ਇਸ ਗੱਲ ਨੂੰ ਸੋਚ ਕੇ ਨਾ ਉਹ ਵੀ ਉੱਥੇ ਬੈਠਾ ਰਹਿੰਦਾ ਵਾ, ਕੀਰਤਨ ਖਤਮ ਹੋ ਜਾਂਦਾ ਵਾ ਤੇ ਬਜ਼ੁਰਗ ਆ ਜਿਹੜਾ ਫਿਰ ਉਸੇ ਤਰ੍ਹਾਂ ਹੀ ਬੈਠਾ ਰਹਿੰਦਾ ਵਾ ਤੇ ਬੰਦਾ ਸੋਚਦਾ ਕਿ ਇਹਨਾਂ ਵੀ ਚਲੋ ਇਹ ਬੇਚਾਰਾ ਬਾਹਲਾ ਗਰੀਬ ਆ, ਮੈਂ ਇਹਨੂੰ ਕੁਛ ਨਾ ਕੁਛ ਪੈਸੇ ਦੇ ਕੇ ਜਾਊਂਗਾ ਤਾਂ ਜੋ ਇਹ ਆਪਦੇ ਲਈ ਨਵੀਂ ਕਮੀਜ਼ ਤਾਂ ਖਰੀਦ ਲਵੇ ਤੇ ਇਹਨੂੰ ਇਸ ਤਰੀਕੇ ਨਾਲ ਆਉਣਾ ਪਵੇ ਤਾਂ ਜੋ ਸਾਰੇ ਲੋਕ ਇਹਦੇ ਵਾਲੇ ਦਇਆ ਭਾਵਨਾ ਜੀ ਨਾਲ ਦੇਖ ਰਹੇ ਆ। ਬੈਠਾ ਰਿਹਾ ਇਸੇ ਤਰ੍ਹਾਂ ਹੀ ਕੀਰਤਨ ਹੁੰਦਾ ਵਾ ਤੇ ਜਦੋਂ ਸਾਰਾ ਕੁਛ ਮੁੱਕ ਜਾਂਦਾ, ਕੀਰਤਨ ਵੀ ਖਤਮ ਹੋ ਜਾਂਦਾ ਵਾ, ਉਹ ਬੰਦਾ ਫਿਰ ਵੀ ਉੱਥੇ ਬੈਠਾ ਰਹਿੰਦਾ ਵਾ ਤੇ ਜਿਹੜਾ ਬੰਦਾ ਲਿਖ ਰਿਹਾ, ਜਿਹੜਾ ਉਹਨੂੰ ਵਾਚ ਕਰ ਰਿਹਾ ਸੀ, ਦੇਖ ਰਿਹਾ ਸੀ ਕਿ ਕਦੋਂ ਉੱਠੇ ਤੇ ਮੈਂ ਇਹਦੇ ਨਾਲ ਗੱਲ ਕਰਾਂ, ਉਹ ਬੰਦਾ ਆਪਣੇ ਕੰਮ ਤੋਂ ਵੀ ਲੇਟ ਹੋ ਜਾਂਦਾ ਵਾ, ਪਰ ਉਹਦੇ ਮਨ ਚ ਫਿਰ ਵੀ ਹੁੰਦਾ ਵਾ ਕਿ ਨਹੀਂ ਵੀ ਮੈਂ ਇਸ ਬੰਦੇ ਨੂੰ ਮਿਲ ਕੇ ਹੀ ਜਾਣਾ ਵਾ ਤੇ ਉਹ ਵੀ ਉਸੇ ਤਰ੍ਹਾਂ ਉੱਥੇ ਬੈਠਾ ਹੀ ਰਹਿੰਦਾ ਵਾ ਤੇ ਉਹ ਜਿਹੜਾ ਕੀਰਤਨ ਸੁਣ ਰਿਹਾ ਸੀ ਉਹ ਫਿਰ ਜਦੋਂ ਉੱਠ ਕੇ ਜਾਣ ਲੱਗਦਾ ਵਾ ਤਾਂ ਉੱਠ ਕੇ ਤੁਰ ਪੈਂਦਾ ਤੇ ਉਹ ਨਾ ਕੁਝ ਦੇਰ ਵਾਰੋਂ ਉਹਦੇ ਮਗਰੇ ਮਗਰੇ ਉੱਠ ਕੇ ਤੁਰ ਪੈਂਦਾ ਵਾ ਤੇ ਜਦੋਂ ਮਗਰ ਜਾਂਦਾ ਵਾ ਤਾਂ ਉਹ ਬਜ਼ੁਰਗ ਦੇ ਪਿੱਛੇ ਮੋਢੇ ਤੇ ਹੱਥ ਰੱਖ ਲੈਂਦਾ, ਕਹਿੰਦਾ ਕੀ ਗੱਲ ਆ ਬੱਚਿਆ, ਕਹਿੰਦੇ ਨਾ ਤੂੰ ਮੈਨੂੰ ਕੀਰਤਨ ਸੁਣਨ ਦਿੱਤਾ ਤੇ ਨਾ ਤੂੰ ਆਪ ਉੱਧਰ ਧਿਆਨ ਦਿੱਤਾ, ਵੀ ਚੱਕਰ ਕੀ ਆ, ਕਿਉਂ ਮੈਨੂੰ ਕਹਿੰਦਾ ਪਾਪ ਦਾ ਭਾਗੀਦਾਰ ਬਣਾਉਣਾ ਵਾ। ਉਹ ਬੰਦਾ ਬੜਾ ਹੈਰਾਨ ਹੁੰਦਾ ਵਾ ਕਿ ਇਸ ਬੰਦੇ ਨੇ ਮੇਰੇ ਵੱਲ ਦੇਖਿਆ ਤੱਕ ਨਹੀਂ ਤੇ ਇਹਨੂੰ ਕਿਵੇਂ ਪਤਾ ਲੱਗਾ ਵੀ ਮੈਂ ਸਾਰੇ ਕੀਰਤਨ ਦੇ ਵਿੱਚ ਇਸ ਇਨਸਾਨ ਬਾਰੇ ਹੀ ਸੋਚਦਾ ਰਿਹਾ। ਉਹ ਬੜਾ ਹੈਰਾਨ ਹੁੰਦਾ ਤੇ ਜਦੋਂ ਬੜਾ ਹੈਰਾਨ ਹੁੰਦਾ ਵਾ ਤੇ ਉਹ ਫਿਰ ਦੱਸਦਾ, ਕਹਿੰਦਾ ਵੀ ਤੂੰ ਮੇਰੀਆਂ ਟਾਕੀਆਂ ਵੱਲ ਨਾ ਦੇਖ, ਇਹ ਜਿਹੜੀਆਂ ਟਾਕੀਆਂ ਮੇਰੇ ਸਰੀਰ ਤੇ ਲੱਗੀਆਂ ਨਾ ਇਹ ਮੈਨੂੰ ਅਹਿਸਾਸ ਦਵਾਉਂਦੀਆਂ ਨੇ ਮੇਰੀ ਅਸਲੀਅਤ ਦਾ, ਤੇ ਇਹ ਮੈਨੂੰ ਅਹਿਸਾਸ ਦਵਾਉਂਦੀਆਂ ਨੇ ਕਿ ਮੈਂ ਜ਼ਿੰਦਗੀ ਦਾ ਕਿੰਨਾ ਸਫ਼ਰ ਤੈਅ ਕਰ ਲਿਆ, ਮੇਰੇ ਵਿੱਚ ਲੋਭ ਮਾਇਆ ਹੰਕਾਰ ਇਹ ਸਾਰੇ ਤਾਂ ਨਹੀਂ ਆ ਗਏ। ਕਹਿੰਦੇ ਵੀ ਅੱਜ ਤੂੰ ਮੇਰੀ ਭਗਤੀ ਭੰਗ ਕਰ ਦਿੱਤੀ, ਮੈਨੂੰ ਕਿਤੇ ਨਾ ਕਿਤੇ ਉਸ ਰੱਬ ਦੇ ਨਾਲ ਜੋੜਨ ਨਹੀਂ ਦਿੱਤਾ, ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈਗੀ, ਬਸ ਇੰਨਾ ਜ਼ਰੂਰ ਦੇਖਦਾ ਹੁੰਦਾ ਕਿ ਕਿਤੇ ਮੇਰੇ ਵਿੱਚ ਹੰਕਾਰ ਨਾ ਆ ਜਾਵੇ। ਸੋ ਇਸੇ ਤਰ੍ਹਾਂ ਹੀ ਆ ਤੇ ਉਹ ਬੰਦਾ ਬੜਾ ਹੈਰਾਨ, ਪਤਾ ਲੱਗਦਾ ਕਿ ਉਹ ਕੋਈ ਬੰਦਾ ਮਾੜਾ ਮੋਟਾ ਨਹੀਂ ਸੀ, ਕੋਈ ਗਰੀਬ ਨਹੀਂ ਸੀ, ਉਹ ਬਹੁਤ ਹੀ ਅਮੀਰ ਘਰ ਤੋਂ ਸੀ ਤੇ ਪਰ ਉਹਨੇ ਉਸ ਬੰਦੇ ਨੂੰ ਸਾਰਾ ਕੁਛ ਦੱਸਿਆ ਕਹਿੰਦਾ ਵੀ ਪਰ ਮੇਰੇ ਨਾਲ ਇੱਕ ਵਾਅਦਾ ਕਰੀ ਕਿ ਮੈਂ ਤੇਰੇ ਨਾਲ ਜੋ ਗੱਲ ਕੀਤੀ ਆ, ਜੋ ਤੇਰੇ ਮੇਰੇ ਵਿੱਚ ਵਾਰਤਾਲਾਪ ਹੋਈ ਆ, ਉਹਨੂੰ ਕਦੇ ਵੀ ਕਿਸੇ ਕੋਲ ਜ਼ਿਕਰ ਨਾ ਕਰੀ, ਕਦੇ ਵੀ ਉਹਨੂੰ ਕਿਤੇ ਲਿਖੀ ਨਾ। ਪਰ ਫਿਰ ਵੀ ਕਹਿੰਦੇ ਹੁੰਦੇ ਆ ਨਾ ਕਿ ਜਿਹੜੇ ਮਨ ਦੇ ਵਲਵਲੇ ਆ ਉਹ ਕਿਤੇ ਨੀ ਜਾਣ ਦਿੰਦੇ, ਕਿਤੇ ਨਾ ਕਿਤੇ ਉਹ ਉੱਕਰੇ ਹੀ ਜਾਂਦੇ ਆ। ਸੋ ਉਸ ਇਨਸਾਨ ਨੇ ਆਪਣੀ ਉਹ ਹੱਡ ਬੀਤੀ ਉੱਥੇ ਲਿਖ ਦਿੱਤੀ ਕਿ ਅਸੀਂ ਕਿੱਦਾਂ ਮਾਣ ਮਹਿਸੂਸ ਕਰਦੇ ਆ ਜੇ ਸਾਡੇ ਕੋਲ ਕੋਈ ਚੀਜ਼ ਆ ਜਾਂਦੀ ਆ, ਧਨ ਦੌਲਤ ਆ ਜਾਂਦੀ ਆ, ਪੁੱਤਰ ਦੀ ਆ, ਕਿੰਨਾ ਮਾਣ ਮਹਿਸੂਸ ਕਰਦੇ ਆ। ਤੇ ਉਸ ਦਿਨ ਉਸ ਇਨਸਾਨ ਨੂੰ ਉਸ ਗੁਰੂ ਘਰ ਤੋਂ ਇੱਕ ਹੋਰ ਚੀਜ਼ ਸਿੱਖਿਆ ਮਿਲੀ ਸੀਗੀ ਕਿ ਇਨਸਾਨ ਨੂੰ ਸਿਰਫ ਆਪਣੇ ਬਾਰੇ ਨੀ, ਆਪਣੇ ਅੰਦਰ ਜੋ ਕੁਛ ਆ ਉਹਦੇ ਬਾਰੇ ਵੀ ਸੋਚਣਾ ਚਾਹੀਦਾ, ਕਿਉਂਕਿ ਦੂਸਰੇ ਦੇ ਜਿਹੜੇ ਗੁਨਾਹ ਆ ਉਹ ਅਸੀਂ ਬਹੁਤ ਛੇਤੀ ਹੀ ਜਾਣ ਵੀ ਲੈਂਦੇ ਹਾਂ ਤੇ ਪੁਆਇੰਟ ਆਊਟ ਵੀ ਕਰ ਦਿੰਦੇ ਹਾਂ ਤੇ ਉਸਨੂੰ ਸੁਧਾਰਨ ਲਈ ਜਿਹੜੀ ਸਲਾਹ ਵਾ ਉਹ ਵੀ ਬਹੁਤ ਛੇਤੀ ਦੇ ਦਿੰਦੇ ਹਾਂ। ਸੋ ਲਓ ਜੀ, ਫਿਰ ਇਹ ਸੀ ਅੱਜ ਦਾ ਵਿਚਾਰ, ਤੇ ਅੱਗੇ ਪ੍ਰੋਗਰਾਮ ਦੇ ਵਿੱਚ ਗਾਣਾ ਵੀ ਜ਼ਰੂਰ ਸੁਣਾਵਾਂਗੇ। ਤੇ ਪਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਾਜ ਮੋਹਿੰਦਰ ਸਿੰਘ, ਸਤਿ ਸ਼੍ਰੀ ਅਕਾਲ, ਬੁਲਾ ਰਹੇ ਆ ਸਾਰਿਆਂ ਨੂੰ। ਤੇ ਧਾਨੀ ਸਾਹਿਬ ਵੀ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ, ਜਸਪਾਲ ਰਾਮਾ ਸਿਡਨੀ ਵਾਲੇ, ਉਹਦਾ ਜੀ ਸਤਿ ਸ਼੍ਰੀ ਅਕਾਲ ਨੀ ਬੁਲਾ ਰਹੇ, ਉਹ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਤੇ ਹੁਣ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਜੀ, ਏਦਾਂ ਹੀ ਆ ਤੁਹਾਨੂੰ। ਤੇ ਅੱਗੇ ਜੀ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਬਹੁਤ ਸਾਰੇ ਜਾਣੇ ਜੁੜ ਚੁੱਕੇ ਆ, ਜ਼ਰੂਰ ਉਹਨਾਂ ਦੇ ਮੈਸੇਜ ਲਵਾਂਗੇ। ਪਰ ਇੱਕ ਗਾਣਾ ਵੀ ਤੁਹਾਨੂੰ ਜ਼ਰੂਰ ਸੁਣਾਉਣੇ ਆ, ਤੇ ਗਾਣੇ ਤੋਂ ਪਹਿਲਾਂ ਇੱਕ ਬੁਜ਼ਾਰਤ ਪਾ ਦਿੰਦੀ ਆ ਤੁਹਾਨੂੰ ਸਾਰਿਆਂ ਨੂੰ, ਤੇ ਦੱਸਿਓ ਜੀ ਬੁਜ਼ਾਰਤ ਦਾ ਜਵਾਬ ਕੀ ਆ। ਬੁਜ਼ਾਰਤ ਆ ਮੇਰੀ, ਆਉਣਗੇ ਚੋਰ ਖਿੱਚਣਗੇ ਡੋਰ, ਵੱਜਣਗੀਆਂ ਤੂਤੀਆਂ ਤੇ ਨੱਚਣਗੇ ਮੋਰ। ਤੇ ਲਓ ਫਿਰ ਹੁਣ ਨੱਚਣ ਗਾਉਣ ਦਾ ਸਿਲਸਿਲਾ ਚੱਲ ਰਿਹਾ ਵਾ, ਤਾਂ ਆਪਾਂ ਬੁਜ਼ਾਰਤ ਵੀ ਮੈਂ ਸੋਚਿਆ ਉਦਾਂ ਦੀ ਹੀ ਪਾ ਦਿੰਦੀ ਆ। ਇੱਕ ਵਾਰੀ ਫੇਰ ਦੱਸਦੀ ਆ ਜੀ, ਆਉਣਗੇ ਚੋਰ ਖਿੱਚਣਗੇ ਡੋਰ, ਵੱਜਣਗੀਆਂ ਤੂਤੀਆਂ ਤੇ ਨੱਚਣਗੇ ਮੋਰ। ਬੁਜ਼ਾਰਤ ਦਾ ਜਵਾਬ ਹੁਣ ਮੈਨੂੰ ਤੁਸੀਂ ਭੇਜ ਦੋ। ਤੁਸੀਂ ਵੀ ਕਹੋਗੇ ਕਿ ਬੋਬੀ ਨੇ ਬੁਜ਼ਾਰਤ ਪਾ ਦਿੱਤੀ ਹੈ, ਤੇ ਇਹ ਤਾਂ ਦੱਸਿਆ ਨਹੀਂ ਕਿ ਬੁਜ਼ਾਰਤ ਦਾ ਜਵਾਬ ਆ ਜਿਹੜਾ ਉਹ ਭੇਜਣਾ ਕਿੱਦਾਂ ਵਾ। ਬਿਲਕੁਲ ਜੀ, ਟੈਲੀਗ੍ਰਾਮ ਦੇ ਜ਼ਰੀਏ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਨੰਬਰ ਆ +91 7508014489 ਤੇ ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ request@harmanradio.com ਤੇ। ਖ਼ਬਰਾਂ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਥੋੜੇ ਜਿਹੇ ਟਾਈਮ ਤੱਕ, ਤੇ ਉਦੋਂ ਤੱਕ ਤੁਸੀਂ ਦੱਸੋ ਜੀ ਕੋਈ ਗਾਣਾ ਸੁਣਨਾ ਮਤਲਬ ਜ਼ਰੂਰ ਭੇਜੋ, ਨਹੀਂ ਫਿਰ ਮੈਂ ਆਪਣੀ ਪਸੰਦ ਦੇ ਗਾਣੇ ਵੀ ਜ਼ਰੂਰ ਸੁਣਾਉਂਗੀ ਤੇ ਗੱਲਾਂ ਵੀ ਜ਼ਰੂਰ ਸੁਣਾਉਂਗੀ, ਚੁਟਕਲੇ ਵੀ ਜ਼ਰੂਰ ਸੁਣਾਉਂਗੀ। ਤੇ ਲਓ ਫਿਰ ਬੁਜ਼ਾਰਤ ਦਾ ਜਵਾਬ ਭੇਜ ਦਿਓ, ਤੇ ਉਹਨਾਂ ਚਿਰ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣੀ ਆ। ਸੁਣੋ ਜੀ ਇੱਕ ਪਿਆਰਾ ਜਿਹਾ ਗਾਣਾ।
ਪੰਚਾਇਤ ਘਰੇ ਕੱਠ ਬਹਿ ਗਿਆ, ਚੌਕੀਦਾਰ ਘਰੋਂ ਘਰੀ ਆ ਕੇ ਕਹਿ ਗਿਆ, ਆ ਜਾਓ ਵੀ ਪੰਚਾਇਤ ਘਰੇ ਕੱਠ ਬਹਿ ਗਿਆ।
ਜੀ ਦੋਸਤੋ, ਗਾਣਾ ਸੁਣ ਰਹੇ ਸੀ ਤੁਸੀਂ ਗਿੱਲ ਰੋਂਤੇ ਦਾ ਲਿਖਿਆ ਹੋਇਆ ਤੇ ਮਨਮੋਹਨ ਵਾਰਿਸ ਦੀ ਆਵਾਜ਼ ਦੇ ਵਿੱਚ ਪਿੰਡ ਦੀ ਪੰਚਾਇਤ। ਸੋ ਵਾਕਈ ਜੀ ਪੰਚਾਇਤ ਦੇ ਵਿੱਚ ਬਹੁਤ ਗੱਲਾਂ ਦੇ ਨਵੇੜੇ ਹੁੰਦੇ ਆ ਤੇ ਪੰਚਾਇਤ ਦੇ ਵਿੱਚ ਸਿਆਣੇ ਜਿਹੜੇ ਮੋਤਬਰ ਬੰਦੇ ਹੁੰਦੇ ਆ ਉਹਨਾਂ ਦੀ ਗੱਲ ਹਰ ਕੋਈ ਸੁਣਦਾ ਵੀ ਆ ਤੇ ਸਮਝਦਾ ਵੀ ਆ। ਸੋ ਬਿਲਕੁਲ ਪਿੰਡ ਦੀ ਪੰਚਾਇਤ ਦੇ ਵਿੱਚ ਤਾਂ ਪਿੰਡ ਦੇ ਮਸਲੇ ਜਿਹੜੇ ਕਿ ਹੱਲ ਹੁੰਦੇ ਆ, ਪਰ ਅੱਜ ਹਰਮਨ ਰੇਡੀਓ ਤੇ ਆਪਾਂ ਕੁਝ ਹੋਰ ਮਸਲਿਆਂ ਬਾਰੇ ਗੱਲ ਕਰਾਂਗੇ ਜਿੰਨਾ ਕਿ ਚੱਲ ਰਿਹਾ ਜੀ। ਕਰੰਟ ਕਾਫੀ ਕੁਛ ਚੱਲ ਰਿਹਾ ਵਾ, ਮੇਰੇ ਕਹਿਣ ਦਾ ਮਤਲਬ ਆ ਜੀ ਖ਼ਬਰਾਂ ਬਾਰੇ। ਸੋ ਖ਼ਬਰਾਂ ਬਾਰੇ ਗੱਲ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਐਡੀਲੇਡ ਸਟੂਡੀਓ ਤੋਂ। ਸੋ ਮਿੰਟੂ ਬਰਾੜ ਜੀ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਚੁੱਕੇ ਆ। ਸਾਰਿਆਂ ਤੋਂ ਪਹਿਲਾਂ ਕਹਿੰਦੇ ਆ ਜੀ ਉਹਨਾਂ ਨੂੰ ਨਿੱਘੀ ਜੀ ਜੀ ਆਇਆਂ। ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹ ਆਪਣੇ ਜਿਹੜਾ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ ਤੇ ਆਪਣੀ ਦਿਨਚਾਰਿਆਂ ਦਾ ਵੀ ਆਨੰਦ ਉਠਾ ਰਹੇ ਹੋਣੇ।
ਜੀ ਬਿਲਕੁਲ ਜੀ, ਪ੍ਰੋਗਰਾਮ ਦਾ ਆਨੰਦ ਬਿਲਕੁਲ ਉਠਾ ਰਹੇ ਆ ਤੇ ਹੋਰ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਤੁਹਾਡੀ ਸਿਹਤ ਬਾਰੇ ਪੁੱਛਦੇ ਹਾਂ ਕਿ ਕਿੱਦਾਂ ਦੀ ਸਿਹਤ ਆ ਤੇ ਨਾਲ ਨਾਲ ਸਾਨੂੰ ਆਪਣੇ ਐਡੀਲੇਡ ਤੇ ਮੌਸਮ ਦਾ ਤੇ ਮਾਹੌਲ ਬਾਰੇ ਵੀ ਜ਼ਰੂਰ ਦੱਸਣਾ।
ਸਿਹਤ ਕਾਫੀ ਵਧੀਆ ਜੀ ਤੇ ਸਿਹਤ ਮੈਨੂੰ ਨਹੀਂ ਲੱਗਦਾ ਵੀ ਵਾਰ ਵਾਰ ਦੱਸਣ ਦੀ ਲੋੜ ਆ, ਮੇਰੀ ਆਵਾਜ਼ ਹੀ ਐਕਸਪਲੇਨ ਕਰ ਦਿੰਦੀ ਹੈ। ਜਿੱਦਾਂ ਆਵਾਜ਼ ਥੋੜੀ ਜਿਹੀ ਗੜਕਦੀ ਹੈ ਸਮਝ ਲਓ ਠੀਕ ਆ, ਜੇ ਆਵਾਜ਼ ਥੋੜੀ ਜਿਹੀ ਦਬੀ ਹੋਈ ਹੈ ਤਾਂ ਆਪੇ ਤੁਹਾਨੂੰ ਪਤਾ ਲੱਗ ਸਕਦਾ। ਸੋ ਕਾਫੀ ਠੀਕ ਆ ਤੇ ਮੌਸਮ ਦੀ ਜੇ ਗੱਲ ਕਰੀਏ ਤਾਂ ਮੌਸਮ ਵੀ ਅੱਜ ਬੜਾ ਸੋਹਣਾ ਐਡਲੇਡ ਦਾ ਤੇ ਸਾਫ਼ ਸੁਥਰੀ ਧੁੱਪ ਨਿਕਲੀ ਹੋਈ ਆ ਤੇ ਉਮੀਦ ਆ ਜੀ ਦਿਨ ਵੀ ਬਹੁਤ ਵਧੀਆ ਲੱਗਣ ਦੀ ਅੱਜ।
ਹਾਂਜੀ, ਸੋ ਖ਼ਬਰਾਂ ਬਾਰੇ ਗੱਲ ਕਰਦੇ ਹਾਂ ਜੀ, ਜਿਹੜੀ ਕਿ ਪਹਿਲਾਂ ਹੁਣੇ ਹੁਣੇ ਜੋ ਕਿ ਕਰੰਟ ਚੱਲ ਰਹੀ ਆ ਮੈਲਬੋਰਨ ਦੇ ਵਿੱਚ, ਜੋ ਭਗਵੰਤ ਮਾਨ ਜੀ ਤੇ ਪੱਪਾ ਸਰਪੰਚ ਨੇ ਜੋ ਕਿ ਜੁੱਤੀ ਸੁੱਟੀ ਸੀ ਉਸ ਦੇ ਬਾਰੇ, ਉਸਦੀ ਕੀ ਨਵੀਂ ਅਪਡੇਟ ਆ ਤੇ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਜੀ?
ਅਪਡੇਟ ਤਾਂ ਕੋਈ ਹੋਵੇ ਨਾ ਹੋਵੇ ਜੀ, ਮੈਂ ਪਰਸਨਲ ਪੱਧਰ ਤੇ ਆਪਦੀ ਦੱਸ ਸਕਦਾ ਵੀ ਵਿਚਾਰ ਆ ਕੀ ਨਹੀਂ ਹੈ। ਪਰ ਮੈਂ ਬਹੁਤ ਜੈਲਸ ਹਾਂ ਜੀ ਪੱਪਾ ਸਰਪੰਚ ਤੋਂ। ਮੈਂ ਮੇਰਾ ਤਾਂ ਅੰਦਰ ਵੱਢਿਆ ਪਿਆ ਪੱਪਾ ਸਰਪੰਚ ਦੀਆਂ ਗੱਲਾਂ ਸੁਣ ਸੁਣ ਦੇਖ ਦੇਖ ਪੜ੍ਹ ਪੜ੍ਹ ਕੇ। ਮੈਂ ਤਾਂ ਪਿਛਲੇ ਦੋ ਦਿਨਾਂ ਤੋਂ ਅੱਧਾ ਰਹਿ ਗਿਆ। ਤੁਸੀਂ ਹੁਣ ਐ ਨਾ ਪੁੱਛਿਓ ਵੀ ਉਹ ਅੱਧਾ ਮੈਂ ਇਸ ਲਈ ਰਹਿ ਗਿਆ ਵੀ ਉਹਨੇ ਮਾੜਾ ਵਰਤਾਰਾ ਕੀਤਾ ਜਾਂ ਉਹ ਮੈਂ ਉਹਦੇ ਵਰਤਾਰੇ ਤੋਂ ਖੁਸ਼ ਹਾਂ। ਮੈਂ ਤਾਂ ਹੋਰ ਢੰਗ ਨਾਲ ਹੀ ਅੱਧਾ ਰਹਿ ਗਿਆ। ਮੈਂ ਤਾਂ ਇਹ ਸੋਚ ਅੱਧਾ ਰਹਿ ਗਿਆ ਵੀ ਕੀੜਾ ਮੇਰੇ ਅੰਦਰ ਵੀ ਸੀਗਾ ਮਸ਼ਹੂਰ ਹੋਣ ਦਾ, ਤੇ ਮੈਨੂੰ ਵੀ ਐ ਸੀ ਬਚਪਨ ਤੋਂ ਵੀ ਬਸ ਮੈਂ ਆਪਦੇ ਆਪ ਤੇ ਲਾਉਣਾ ਹੁੰਦਾ ਵੀ ਮੈਂ ਮੇਰੀ ਇੱਕ ਚਾਹੇ ਉਹ ਕਮੀ ਲਾ ਲਓ ਚਾਹੇ ਨੈਗੇਟਿਵ ਪੁਆਇੰਟ ਲਾ ਲਓ ਚਾਹੇ ਪਲੱਸ ਪੁਆਇੰਟ ਲਾ ਲਓ, ਮੈਨੂੰ ਬੜੀ ਸ਼ਰਮ ਸ਼ੁਰਮ ਜੀ ਘੱਟ ਹੀ ਆਉਂਦੀ ਹੈ ਦੱਸਣ ਲੱਗੇ ਵੀ ਮੈਂ ਮੇਰੀ ਕੀ ਸੋਚ ਆ। ਤਾਂ ਮੈਂ ਇੱਕ ਟੈਨਸ਼ਨ ਸੀਕਰ ਬੰਦਾ ਤੇ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਜਿੱਥੇ ਵੀ ਹੋਵਾਂ ਜਿੱਥੇ ਖੜਾ ਜਿੱਥੇ ਬੈਠਾ ਚਾਰ ਬੰਦਿਆਂ ਚ ਤੇ ਲੋਕ ਮੈਨੂੰ ਟੈਨਸ਼ਨ ਦੇਣ। ਸੋ ਇਹ ਮੇਰਾ ਕੋਈ ਪੱਖ ਹੀ ਲਾ ਲਓ, ਨੈਗੇਟਿਵ ਲਾ ਲਓ ਪੋਜੀਟਿਵ ਲਾ ਲਓ, ਤਾਂ ਉਹ ਟੈਨਸ਼ਨ ਸੀਕਰ ਬਣਨ ਲਈ ਮੈਂ ਬੜੇ ਉਪਰਾਲੇ ਕੀਤੇ ਜਿਉਂ ਸ਼ੁਰੂ ਤੋਂ ਲੈ ਕੇ ਲੱਗਿਆ ਮੈਂ ਬਚਪਨ ਤੋਂ ਲੈ ਕੇ। ਬਚਪਨ ਦੇ ਵਿੱਚ ਮੈਂ ਆਪਦੀ ਤੇਜ਼ੀ ਨਾਲ ਹਰ ਗੱਲ ਦੇ ਬੜੀ ਤੇਜ਼ੀ ਨਾਲ ਜਵਾਬ ਦੇਣੇ, ਹੋਰ ਕਰਨੇ, ਕੰਮ ਬੜੀ ਤੇਜ਼ੀ ਨਾਲ ਕਰਨੇ, ਬੜੀ ਲਾਇਬਿਲਟੀ ਦਿਖਾਉਣੀ ਸਿਰਫ ਇਸ ਲਈ ਵੀ ਲੋਕ ਮੈਨੂੰ ਐਂ ਕਹਿਣ ਵਾਹ ਇਹ ਮੁੰਡਾ ਕਮਾਲ ਆ ਯਾਰ, ਇਹ ਮੁੰਡਾ ਸਿਰਾ ਲਾਉਂਦਾ। ਆਹ ਸ਼ਬਦ ਸੁਣਨ ਲਈ ਮੈਂ ਬੜੀ ਭੱਜ ਨੱਸ ਕਰਦਾ ਬਚਪਨ ਚ। ਫੇਰ ਮੈਨੂੰ ਐਂ ਲੱਗਿਆ ਵੀ ਇਹ ਵੀ ਕਿਤੇ ਨਾ ਕਿਤੇ ਘੱਟ ਆ, ਹੁਣ ਇੰਨੀ ਆ ਗਈ ਕੁਛ ਹੋਰ ਕੀਤਾ ਜਾਵੇ। ਫਿਰ ਮੈਂ ਫੁੱਟਬਾਲ ਖੇਡਿਆ ਜੀ, ਉਹ ਚ ਇੰਨੀ ਮਿਹਨਤ ਕੀਤੀ, ਇੰਨੀ 14 ਸਾਲ ਸੂਰਜ ਨੀ ਘਰੇ ਚੜਾਇਆ ਸਿਰਫ ਕਾਹਦੇ ਲਈ, ਕੋਈ ਮੈਂ ਸਪੋਰਟਸ ਦਾ ਇਹ ਕੋਈ ਜਨੂਨ ਸੀ ਜਾਂ ਉਹ ਮੈਨੂੰ ਜਨੂਨ ਸੀ ਵੀ ਮੈਂ ਲੋਕਾਂ ਚ ਚਰਚਾ ਦਾ ਵਿਸ਼ਾ ਬਣਾ, ਮੈਂ ਲੋਕਾਂ ਚ ਮਸ਼ਹੂਰ ਹੋਵਾਂ, ਲੋਕ ਕਰਨ ਵੀ ਵਾਹ ਜੀ ਵਾਹ ਜੀ ਵਾਹ ਜੀ। ਉਹ ਵੀ ਕੀਤਾ। ਫਿਰ ਉਸ ਤੋਂ ਬਾਅਦ ਸਹਾਰਾ ਨਾਂ ਦੀ ਸੰਸਥਾ ਚਲਾਈ, ਉਹਦੇ ਚ ਵੀ 10-12 ਸਾਲ ਜਦੋਂ ਇੰਡੀਆ ਰਿਹਾ ਉਹਨਾਂ ਚਿਰ ਦਿਨ ਰਾਤ ਇੱਕ ਕੀਤੀ। ਉਹਦੇ ਪਿੱਛੇ ਵੀ ਮਕਸਦ ਕੋਈ ਲੋਕਾਂ ਦੀ ਮਦਦ ਕਰਨਾ ਐਵੇਂ ਆਖਦਾ ਘੱਟ ਹੀ ਸੀ, ਸਿਰਫ ਇਹ ਸੀ ਵੀ ਉਹ ਚ ਵੀ ਵਾਹ ਜੀ ਵਾਹ ਹੋਵੇ। ਇੰਨੀਆਂ ਮਿਹਨਤਾਂ ਕਰਕੇ ਅਖੀਰ ਆਸਟ੍ਰੇਲੀਆ ਆ ਕੇ, ਆਸਟ੍ਰੇਲੀਆ ਆ ਕੇ ਵੀ ਦੇਖੋ ਜਿਹੜਾ ਟਾਈਮ ਸੀਗਾ ਘਰ ਬਾਰ ਬਣਾਉਣ ਦਾ ਪੈਸੇ ਕਮਾਉਣ ਦਾ, ਉਹ ਕਮਾਉਣ ਦੀ ਥਾਂ ਤੇ ਬਸ ਫੇਰ ਉਹੀ ਨਾਂ ਵਾਲੇ ਚੱਕਰ ਚ ਲੱਗੇ ਰਹੇ ਵੀ ਬਸ ਰੇਡੀਓ ਅਖਬਾਰ ਲਿਖਣਾ ਪੜ੍ਹਨਾ ਸੋਸ਼ਲ ਵੀ ਸਿਰਫ ਉਹਦੇ ਪਿੱਛੇ ਮਕਸਦ ਕੀ ਸੀ, ਨਾਂ ਕਮਾਉਣਾ। ਪਰ ਹੁਣ ਮੈਨੂੰ ਆਪਦੇ ਆਪ ਤੇ ਥੋੜੀ ਜਿਹੀ ਜੈਲਸ ਹੋ ਰਹੀ ਆ ਪੱਪੇ ਸਰਪੰਚ ਦੇ ਉੱਤੇ ਤੇ ਆਪਦੇ ਆਪ ਤੇ ਥੋੜਾ ਜਿਹਾ ਮੈਨੂੰ ਗਿਲਾ ਹੋ ਰਿਹਾ ਵੀ ਮੈਂ ਗਲਤ ਰਾਹ ਚੁਣਿਆ। ਮੈਂ ਪਿਛਲੇ ਤਕਰੀਬਨ 10 ਸਾਲਾਂ ਦੇ ਵਿੱਚੋਂ ਜੇ ਸੁਰਤ ਸੰਭਾਲਣ ਦਾ ਦੌਰ ਕਰਾਂ ਤਾਂ ਮੈਂ ਪਿਛਲੇ 35-36 ਸਾਲ ਆਪਦੇ ਬਰਬਾਦ ਕੀਤੇ ਗਲਤ ਰਾਹ ਚੁਣ ਕੇ ਆਪਦੇ ਆਪ ਨੂੰ ਮਸ਼ਹੂਰ ਕਰਨ ਲਈ ਜਾਂ ਟੈਨਸ਼ਨ ਲੈਣ ਲਈ। ਇਹ ਤਾਂ ਸੌਖਾ ਜਿਹਾ ਰਾਹ ਹੀ ਸੀਗਾ, ਇੱਕ ਛਿੱਤਰ ਨਾਲ ਹੀ ਦੇਖ ਲਓ ਪੱਪਾ ਸਰਪੰਚ ਕਿੱਥੇ ਪਹੁੰਚ ਗਿਆ ਤੇ ਮੈਂ ਹਜੇ ਵੀ ਕਿੱਥੇ ਬੈਠਾ। ਹਜੇ ਵੀ ਮੈਨੂੰ 10-5% ਲੋਕ ਜਾਣਦੇ ਆਸਟ੍ਰੇਲੀਆ ਚ ਤੇ ਉਸ ਬੰਦੇ ਨੂੰ ਦੇਖ ਲਓ ਅੱਜ ਦੁਨੀਆਂ ਜਾਣਦੀ ਆ। ਸੋ ਤੁਸੀਂ ਮੈਨੂੰ ਦੱਸੋ ਬਾਬੀ ਜੀ ਮੇਰਾ ਜੈਲਸ ਹੋਣਾ ਇੱਥੇ ਸਹੀ ਹੈ ਕਿ ਨਹੀਂ ਸਹੀ ਹੈ ਪੱਪੇ ਸਰਪੰਚ ਨਾਲ?
ਵਾਕਈ ਜੀ ਜੈਲਸ ਤਾਂ ਹੋਣਾ ਬਿਲਕੁਲ ਵਾਕਈ ਵਧੀਆ ਸਹੀ ਆ ਤੁਹਾਡਾ, ਸਿਰਫ ਇੱਕ ਪੱਪਾ ਸਰਪੰਚ ਨਹੀਂ, ਬਹੁਤ ਸਾਰੇ ਲੋਕ ਏਦਾਂ ਦੇ ਆ ਜਿਹੜੇ ਕਿ ਮੇਰੇ ਖਿਆਲ ਫੇਮਸ ਹੋਣ ਲਈ ਏਦਾਂ ਦੇ ਹੱਥ ਕੰਡੇ ਵਰਤੀ ਜਾਂਦੇ ਆ, ਕਦੇ ਕਿਸੇ ਨੂੰ ਫੇਸਬੁੱਕ ਤੇ ਕੁਛ ਪਤਾ ਲੈ ਕੇ ਕਿਸੇ ਨੂੰ ਕਹਿਤਾ ਉਹਦੇ ਕੁੱਤੇ ਖਾਣੀ ਕਰਤੀ ਜੇ ਵੋ ਏਦਾਂ ਦੇ ਬਰਾੜ ਸਾਹਿਬ ਕਾਫੀ ਨੀ ਗੱਲਾਂ ਹੋ ਰਹੀਆਂ ਗੀਆਂ। ਸਪੈਸ਼ਲੀ ਆ ਪੱਪਾ ਸਰਪੰਚ ਵਾਲੀ ਗੱਲ ਤਾਂ ਹੁਣ ਸਾਰਿਆਂ ਦੇ ਸਾਹਮਣੇ ਹੀ ਆ ਵੀ ਇਹਦਾ ਕੀ ਮਕਸਦ ਸੀ, ਕਿਸੇ ਮਕਸਦ ਨਾਲ ਨੀ, ਸਿਰਫ ਇੱਕ ਪਾਪੂਲਰ ਹੋਣ ਦੇ ਲਈ ਹੀ ਇਹਨੇ ਸਾਰਾ ਕੁਛ ਕੀਤਾ।
ਮੇਰੀ ਮੰਨਣਾ ਇਹ ਆ ਵੀ ਮਕਸਦ ਕੱਲਾ ਪਾਪੂਲਰ ਹੋਣਾ ਵੀ ਨੀ ਸੀ ਇਹਦਾ, ਤੇ ਮਕਸਦ ਤਾਂ ਕਈ ਕਿਸਮ ਦੇ ਸੀਗੇ। ਕਈ ਵਾਰੀ ਹੁੰਦਾ ਨਾ ਵੀ ਬੰਦੇ ਦੀਆਂ ਜੜਾਂ ਹੀ ਇੰਨੀਆਂ ਜੁੜੀਆਂ ਹੁੰਦੀਆਂ ਕਿਸੇ ਚੀਜ਼ ਨਾਲ, ਤੇ ਜੋ ਕੋਈ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦਾ ਜਾਂ ਉਹਦੇ ਤੇ ਕੋਈ ਅਸਰ ਆਉਂਦਾ ਤੇ ਫਿਰ ਉਹ ਬੰਦਾ ਉਹਦੇ ਕੁਛ ਵੀ ਕਰਨ ਤੱਕ ਜਾਂਦਾ। ਸੋ ਇਹ ਵੀ ਇੱਕ ਲੱਗਿਆ ਕਾਰ ਗਿਆ, ਤੇ ਕੁਦਰਤ ਦਾ ਨੀਂਹ ਹੀ ਆ, ਕੁਦਰਤ ਦਾ ਨੀਂਹ ਵੀ ਕੋਈ ਜਾਈ ਹੈ ਨਾ, ਤੇ ਉਹ ਫਿਰ ਛੇਤੀ ਦਿਨ ਐਕਟ ਕਰਦੀ ਆ, ਛੇਤੀ ਰਿਐਕਟ ਕਰਦੀ ਆ। ਤੁਸੀਂ ਨੋਟ ਕਰਿਆ ਹੋਣਾ ਵੀ ਜੇ ਕਿਤੇ ਸੋਕਾ ਪੈ ਗਿਆ, ਜ਼ਿਮੀਦਾਰ ਬੰਦਿਆਂ ਨੂੰ ਪਤਾ ਇਸ ਚੀਜ਼ ਦਾ, ਔੜ ਲੱਗ ਗਈ, ਫਲ ਹਜੇ ਲੇਟ ਚੱਕਣਾ, ਤੇ ਪਰ ਜੇ ਪੱਖੜਾ ਫੈਲ ਨੀ ਸਕਣਾ, ਆਪਦੇ ਆਪ ਨੂੰ ਬਚਾ ਲਾ, ਆਪਦੀ ਹੋਂਦ ਨੂੰ ਬਚਾ ਲਾ, ਇਹ ਕੁਦਰਤ ਦਾ ਇੱਕ ਨਿਯਮ ਆ। ਸੋ ਮੈਨੂੰ ਲੱਗਦਾ ਚਲੋ ਛੱਡੋ, ਇਹ ਤਾਂ ਆਪਣਾ ਇੱਕ ਆਪਣਾ ਨਜ਼ਰੀਆ ਸੀ, ਪਰ ਜਿਹੜੀ ਜੀ ਜੀ
ਬਰਾੜ ਸਾਹਿਬ ਤੁਹਾਡੀ ਜਿਹੜੀ ਆਵਾਜ਼ ਆ ਉਹ ਥੋੜੀ ਮੈਨੂੰ ਕੱਟ ਕੱਟ ਕੇ ਆ ਰਹੀ ਆ, ਸੋ ਮੇਰੇ ਖਿਆਲ ਦੇ ਵਿੱਚ ਆਪਾਂ,
ਮੈਨੂੰ ਲੱਗਦਾ ਮੈਂ ਦੁਬਾਰਾ ਕੋਸ਼ਿਸ਼ ਕਰਦਾ। ਜੀ ਜੀ ਮੈਂ ਦੁਬਾਰਾ ਚੈੱਕ ਕਰਕੇ ਇੱਕ ਸੈਕਿੰਡ ਦੇ।
ਹੈਲੋ ਜੀ, ਫਿਰ ਉਹਨਾਂ ਚੇ ਠੀਕ ਬਰਾੜ ਸਾਹਿਬ ਸਾਰੇ ਜੀ, ਹਾਂਜੀ ਹਾਂਜੀ
ਠੀਕ ਆ ਜੀ, ਸੋ ਮਾਫੀ ਚਾਹੁੰਦੇ ਆ। ਤੇ ਉਦੋਂ ਬਾਅਦ ਜਿਹੜੀ ਅਸਲੀ ਜੇ ਆਪਾਂ ਗੱਲ ਆਈਏ ਕਰੀਏ ਤਾਂ ਪੱਪਾ ਸਰਪੰਚ ਦੇ ਮਾਮਲੇ ਦੇ ਵਿੱਚ ਤਾਂ ਉਹ ਇਹੀ ਹੈ ਜੀ ਵੀ ਹੁਣ ਜਿਹੜੀ ਲੇਟੈਸਟ ਅਪਡੇਟ ਇਹ ਆ ਵੀ ਜਿਹੜੀ ਗੇਂਦ ਹੋਣਾ ਜਿਹੜੀ ਦੂਜਿਆਂ ਦੇ ਪਾਲੇ ਚ ਆ, ਤੇ ਉਹ ਪਲ ਪਲ ਇੰਚ ਥਾਂ ਥਾਂ ਤੋਂ ਪੱਪੇ ਸਰਪੰਚ ਦੀਆਂ ਚੀਜ਼ਾਂ ਲੱਭ ਕੇ ਉਹਦੀ ਹਿਸਟਰੀ ਲੱਭ ਲੱਭ ਕੇ ਲੋਕਾਂ ਦੇ ਸਾਹਮਣੇ ਕਰ ਰਹੇ ਆ। ਪਰ ਮੈਂ ਉਹਨਾਂ ਸਰੋਤਿਆਂ ਦਰਸ਼ਕਾਂ ਲਈ ਦੱਸਦਿਆਂ, ਉਹਨਾਂ ਜਿਹੜੇ ਸਰੋਤੇ ਜ਼ਿਆਦਾਤਰ ਟਾਈਮ ਆਪਣੀ ਗੁਜ਼ਾਰਦੇ ਆ ਆਪਦੇ ਕੰਮਾਂ ਧੰਦਿਆਂ 'ਚ, ਤੇ ਬਹੁਤ ਘੱਟ ਸੋਸ਼ਲ ਮੀਡੀਆ ਤੇ ਜਾਂਦੇ ਆ ਜਾਂ ਬਹੁਤ ਘੱਟ ਇਹੋ ਜਿਹੇ ਮਾਮਲਿਆਂ ਨੂੰ ਪੜਤਾਲਦੇ, ਉਹਨਾਂ ਲਈ ਦੱਸਦਿਆਂ ਜੀ ਵੀ ਪੱਪਾ ਸਰਪੰਚ ਦਾ ਜਿਹੜਾ ਪਿੰਡ ਆ ਜੀ ਖੁੱਬਣ ਦੇ ਕੋਲ, ਜਿਹੜੀ ਕਿ ਹਬੋਰ ਫਾਜ਼ਿਲਕਾ ਦੇ ਵਿਚਾਲੇ ਇੱਕ ਸ਼ੂਗਰ ਮਿੱਲ ਆਉਂਦੀ ਹੈ ਜੀ, ਤੇ ਉੱਥੇ ਸ਼ੂਗਰ ਮਿੱਲ ਦੇ ਖੁੱਬਣ ਏਰੀਆ ਕਾਫੀ ਮਸ਼ਹੂਰ ਆ ਜੀ, ਉੱਥੋਂ ਦੇ ਸਰਦਾਰ ਕਾਫੀ ਮਸ਼ਹੂਰ ਆ, ਉਸ ਏਰੀਏ ਤੋਂ ਪੱਪਾ ਸਰਪੰਚ ਬਿਲੋਂਗ ਕਰਦਾ ਜੀ। ਤੇ ਉਹਨਾਂ ਜਿਹੜੀ ਪਿਛਲੀ ਹਿਸਟਰੀ ਦੱਸ ਰਹੀ ਹੈ ਜੀ, ਉਹ ਅਕਾਲੀ ਦਲ ਦਾ ਹਾਰਡ ਕੋਡ ਜਿਹੜਾ ਸਮਰਥਕ ਆ, ਤੇ ਸੁਖਬੀਰ ਬਾਦਲ ਤੱਕ ਉਹਨਾਂ ਦੀ ਪਹੁੰਚ ਜਿੰਨੀ ਹੈ ਉਹ ਤਾਂ ਨਹੀਂ ਅਸੀਂ ਦੱਸ ਸਕਦੇ, ਪਰ ਸੈਲਫੀਆਂ ਤੱਕ ਉਹ ਪਹੁੰਚ ਕਰ ਚੁੱਕੇ ਆ ਸੁਖਬੀਰ ਬਾਦਲ ਨਾਲ, ਸੋ ਇੰਨੇ ਕੁ ਕੋਲੇ ਗਏ ਆ। ਪਰ ਉਹ ਜਿਹੜੀ ਹਾਰਡ ਕੋਡ ਦੀ ਗੱਲ ਆਉਂਦੀ ਆ ਉਹ ਦੱਸਦੀਆਂ, ਉਹਨਾਂ ਦੀਆਂ ਫੋਟੋਆਂ ਦੱਸਦੀਆਂ, ਪਰ ਦੂਜੇ ਪਾਸੇ ਇਹ ਆ ਵੀ ਜਿਹੜੀ ਉਹਨਾਂ ਦੀ ਸੋਝੀ ਜਾਂ ਸਮਝ ਆ ਉਹ ਥੋੜੀ ਜਿਹੀ ਕਿਤੇ ਨਾ ਕਿਤੇ ਉਹਨਾਂ ਦੀ ਫੇਸਬੁੱਕ ਤੇ ਉਹ ਵੀ ਦੱਸਦੀ ਆ ਵੀ ਉਹ ਕਿੰਨੀ ਕੁ ਲੌਂਗ ਲੰਮੀ ਸੋਚ ਜਾਂ ਕਿੰਨੀ ਕੁ ਦੂਰ ਅੰਦੇਸ਼ੀ ਜਾਂ ਕਿੰਨਾ ਕੁ ਉਹ ਪਾਰਟੀ ਦੇ ਜਾਂ ਕਿਸੇ ਅਦਾਰੇ ਨਾਲ ਜੁੜੇ ਆ, ਉਹਦੇ ਕੱਦ ਕਾਠ ਮੁਤਾਬਕ ਜਿਉਂਦੇ ਆ। ਜੇ ਹੁਣ ਮੈਂ ਮੰਨ ਲਓ ਵੀ ਆਪਾਂ ਸਾਰੇ ਜਾਣੇ ਹਰਮਨ ਰੇਡੀਓ ਇੱਕ ਅਦਾਰਾ ਤੇ ਉਸ ਨਾਲ ਜੁੜੇ ਹੋਏ ਆ, ਤਾਂ ਸਾਨੂੰ ਕੋਈ ਵੀ ਐਕਟ ਕਰਨ ਤੋਂ ਪਹਿਲਾਂ ਹਰਮਨ ਅਦਾਰੇ ਦੀ ਇੱਜ਼ਤ ਵੀ ਦੇਖਣੀ ਪੈਂਦੀ ਆ, ਹਰਮਨ ਅਦਾਰੇ ਦੀ ਸੋਚ ਵੀ ਦੇਖਣੀ ਪੈਂਦੀ ਆ ਵੀ ਇਸ ਅਦਾਰੇ ਦੀ ਕੀ ਸੋਚ ਆ, ਤੇ ਉਹ ਜਿਹੇ ਐਕਟ ਸਾਨੂੰ ਕਰਨਾ ਪੈਂਦਾ। ਸੋ ਇਹ ਚੀਜ਼ਾਂ ਤੋਂ ਕਿਤੇ ਉਹ ਦੂਰ ਰਹੇ, ਤੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ ਹੀ ਬੜਾ ਵੱਡਾ ਨਾ ਚਾਹੇ ਮੰਨਿਆ ਗੱਲ ਵੀ ਉਹਦੇ ਚ ਅਕਸਰ ਹਰੇਕ ਚੀਜ਼ ਹੀ ਖਰਾਬ ਹੋ ਜਾਂਦੀ ਆ, ਤਾਂ ਉਹਦਾ ਕਦਰ ਕੀਮਤ ਜਾਂ ਗੁਰਸਿੱਖੀ ਦੀਆਂ ਗੱਲਾਂ ਗੁਰਬਾਣੀ ਬੜੀ ਫ੍ਰੀਕੁਐਂਟਲੀ ਜਿਹੜੇ ਉਹ ਬੋਲ ਰਹੇ ਆ ਤੇ ਕਈ ਚੀਜ਼ਾਂ ਨੂੰ ਦੇਖ ਕੇ, ਪਰ ਉਹਦੇ ਵਰਗਾ ਜੀਵਨ ਜਾਂ ਉਹ ਜਿਹੀਆਂ ਚੀਜ਼ਾਂ ਉਹਨਾਂ ਨੇ ਕਿਤੇ ਨਹੀਂ ਬਣਾਈਆਂ, ਉਹ ਆੜੇ ਆ ਗਈਆਂ ਹੁਣ, ਤੇ ਉਹ ਆੜੇ ਆਉਣ ਕਰਕੇ ਫਿਰ ਲੋਕਾਂ ਨੇ ਜਿਹੜਾ ਉਹ ਜਲੂਸ ਕੱਢ ਕੇ ਦਿਖਾਤਾ। ਪਰ ਮੈਂ ਇੱਥੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਤੋਂ ਵੀ ਸਹਿਮਤ ਨਹੀਂ ਹਾਂ। ਚਲੋ ਪੱਪੇ ਸਰਪੰਚ ਦੀ ਤਾਂ ਟੈਨਸ਼ਨ ਸੀਕਰ ਸੀ ਜਾਂ ਛਿੱਤਰ ਖਾ ਕੇ ਮਸ਼ਹੂਰ ਹੋਣ ਵਾਲੀ ਜਿਹੜੀ ਫਿਲਾਸਫੀ ਸੀ ਉਸ ਦੇ ਉੱਤੇ ਉਹਨੇ ਕੰਮ ਕੀਤਾ, ਪਰ ਦੂਜੇ ਪਾਸੇ ਮੈਂ ਉਹਨਾਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਵੀ ਜਿਹੜਾ ਇਹ ਕਲਚਰ ਆ ਨਾ ਇਹ ਜੁੱਤੀ ਕਲਚਰ ਇਹ ਅਸੀਂ ਇਹਨਾਂ ਇਹਦੇ ਤੇ ਦੂਰਾ ਮਾਪਦੰਡ ਨਾ ਰੱਖੀਏ। ਜੇ ਸਾਡਾ ਕੋਈ ਬੰਦਾ ਚਲਾਉਂਦਾ ਤਾਂ ਅਸੀਂ ਉਹਨੂੰ ਸੀ ਐਮ ਦਾ ਦਾਅਵੇਦਾਰ ਕਹਿੰਦੇ ਹਾਂ, ਤੇ ਜੇ ਕੋਈ ਦੂਜਾ ਚਲਾਉਂਦਾ ਤਾਂ ਉਸ ਨੂੰ ਅਸੀਂ ਫਿਰ ਕਹਿੰਦੇ ਹਾਂ ਵੀ ਅਸੀਂ ਇਹਦੇ ਧੀ ਭੈਣ ਇੱਕ ਫਰੋਲ ਕੇ ਤੇ ਉਹਦੇ ਪੋਤੜੇ ਫਰੋਲ ਦਿੰਦੇ ਹਾਂ। ਸੋ ਇਹ ਚੀਜ਼ਾਂ ਵੀ ਸਾਨੂੰ ਦੋਨਾਂ ਧਿਰਾਂ 'ਚ ਸਾਨੂੰ ਗੱਲ ਕਰਨੀ ਬਣਦੀ ਆ, ਤਾਂ ਇਹ ਵੀ ਸਾਨੂੰ ਦੇਖਣਾ ਪਊਗਾ। ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹੜਾ ਡਿਊਟੀ ਫਰਜ਼ ਬਣਦੀ ਸੀ, ਮੌਕੇ ਤੇ ਬਣਦੀ ਸੀ, ਉਹਨਾਂ ਨੇ ਉਹ ਨਿਭਾਇਤੀ ਵੀ ਜੇ ਕੋਈ ਮੰਡਾ ਹੰਗਾਮਾ ਕਰਦਾ ਤਾਂ ਉਹਨੂੰ ਚੱਕ ਕੇ ਉੱਥੋਂ ਪੁਲਿਸ ਨੂੰ ਫੜਾਉਣਾ ਜਾਂ ਚੱਕ ਕੇ ਉੱਥੇ ਪਾਸੇ ਕਰਨਾ, ਉਹ ਤੁਰੰਤ ਦਾ ਵਰਤਾਰਾ ਸੀ। ਉਹ ਕਿਤੇ ਵੀ ਹੁੰਦਾ, ਉਹ ਕੋਈ ਇਕੱਲੀ ਆਮ ਆਦਮੀ ਪਾਰਟੀ ਨਹੀਂ, ਕਿਤੇ ਵੀ ਕਿਸੇ ਵੀ ਪਾਰਟੀ ਦਾ ਕਿਸੇ ਵੀ ਵਿਆਹ ਸ਼ਾਦੀ ਕਿਸੇ ਵੀ ਫੰਕਸ਼ਨ ਦਾ ਹੁੰਦਾ ਉੱਥੇ ਇਹੀ ਰਿਐਕਟ ਹੋਣਾ ਸੀ, ਇਹ ਮੌਜੂਦਾ ਮੌਕੇ ਤੇ ਇਹੀ ਹੁੰਦਾ ਹੁੰਦਾ। ਪਰ ਹੁਣ ਉਹਨਾਂ ਨੂੰ ਜਿਹੜੀ ਗੰਦੀ ਸ਼ਬਦਾਵਲੀ ਜਾਂ ਬਹੁਤ ਜ਼ਿਆਦਾ ਮੰਦੀਆਂ ਫੋਟੋਆਂ ਮੰਦਾ ਕੁਛ ਕਰਨਾ, ਉਹ ਮੈਨੂੰ ਲੱਗਦਾ ਛੱਡ ਦੇਣਾ ਚਾਹੀਦਾ, ਤਾਂ ਕਿ ਆਪਦਾ ਇੱਕ ਸਟੇਟਸ ਜਿਹੜਾ ਲੈਵਲ ਆ ਉਹ ਦਿਖਾਇਆ ਜਾਵੇ ਵੀ ਅਸੀਂ ਆਮ ਆਦਮੀ ਚਾਹੇ ਭਾਵੇਂ ਹੈਗੇ ਪਰ ਸਾਡਾ ਲੈਵਲ ਆ ਜਿਹੜਾ ਸੋਚ ਦਾ ਉਹ ਕਾਫੀ ਉੱਚਾ। ਇਹ 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 ਦਿਖਾਉਣ ਲਈ ਸਾਨੂੰ ਥੋੜਾ ਜਿਹਾ ਐਕਸ਼ਨ ਚਾਹਣਾ ਪਊਗਾ। ਪਰ ਦੂਜੇ ਪਾਸੇ ਮੈਂ ਇਸ ਖਬਰ ਦੇ ਨਾਲ ਹੀ ਥੋੜਾ ਜਿਹਾ ਭਗਵੰਤ ਮਾਨ ਦੇ ਮਾਮਲੇ ਚ ਵੀ ਗੱਲ ਕਰਨੀ ਚਾਹਾਂਗਾ। ਭਾਵੇਂ ਭਗਵੰਤ ਮਾਨ ਨੇ ਬੜਾ ਤੇਜ਼ ਤਰ੍ਹਾਂ ਟੂਰ ਆਸਟ੍ਰੇਲੀਆ ਦਾ ਕੀਤਾ ਜੀ ਇਸ ਦੌਰਾਨ, ਪਰ ਮੇਰਾ ਪਰਸਨਲ ਤੌਰ ਤੇ ਮੰਨਣਾ ਜੇ ਮੈਂ ਸਮੀਖਿਆ ਕਰਾਂ ਤਾਂ ਭਗਵੰਤ ਮਾਨ ਨੇ ਆਪਦੇ ਮੂਹਰੇ ਇੱਕ ਹੋਰ ਹਰਡਲ ਖੜੀ ਕੀਤੀ ਹੈ ਇਸ ਟੂਰ ਦੌਰਾਨ। ਜਿਹੜਾ ਭਗਵੰਤ ਮਾਨ ਆਪਦੇ ਬਹੁਤ ਮੁਸ਼ਕਲ ਰਾਹਾਂ ਤੋਂ ਚੱਲਦਾ ਹੋਇਆ ਇੱਥੋਂ ਤੱਕ ਪਹੁੰਚਿਆ ਤੇ ਉਹ ਰਾਹਾਂ ਦੇ ਵਿੱਚ ਉਹਦਾ ਰਾਹ ਜਿੰਨਾ ਕੁ ਕਲੀਅਰ ਹੁੰਦਾ ਦਿਖਦਾ ਤੇ ਉਸੇ ਦੇ ਮੂਹਰੇ ਉਹ ਕੋਈ ਕਰਕੇ ਲੈਂਦਾ ਤੇ ਜਿਹੜੀ ਕਿ ਪਹਿਲੀ ਗੱਲ ਤਾਂ ਐਡੀ ਤੇਜ਼ ਤਰ੍ਹਾਂ ਦੀ ਕੋਈ ਲੋੜ ਨਹੀਂ ਸੀ ਦੇ ਉੱਤੇ ਲੋੜ
ਮੈਨੂੰ
ਲੱਗਦਾ ਸਰ ਆਪਣੇ ਮੈਂ ਦੂਜੀ ਲਾਈਨ ਦੇ ਜ਼ਰੀਏ ਸਰਬਜੀਤ ਜੁੜਦਾ, ਤੁਸੀਂ ਇੰਨੇ ਮੈਨੂੰ ਲੱਗਦਾ ਇੱਕ ਗੀਤ ਲਾਓ
ਜੀ। ਲਓ ਜੀ ਫਿਰ ਜਿੰਨਾ ਚਿਰ ਬਰਾਗ ਸਾਹਿਬ ਸਾਡੇ ਨਾਲ ਫਿਰ ਤੋਂ ਦੁਬਾਰਾ ਸ਼ਾਮਿਲ ਹੁੰਦੇ ਆ, ਆਪਾਂ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਬਾਕੀ ਖਬਰਾਂ ਦੇ ਨਾਲ ਤੇ ਤੁਹਾਡੇ ਮੈਸੇਜ ਮੈਨੂੰ ਇੱਧਰ ਬਹੁਤ ਆ ਚੁੱਕੇ ਆ ਜੀ, ਉਹ ਵੀ ਜ਼ਰੂਰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ। ਤੇ ਲਓ ਫਿਰ ਜੀ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।
ਪੱਗ ਪੁੱਛ ਕੇ ਚੱਲਦਾ ਏ ਤੱਤਾ ਤੂੰ ਚੱਕਰੇ ਕੰਮ ਸੋਚ ਕੇ ਉਹ ਇੱਕ ਵਾਲ ਰੱਖੇ ਖੜੇ ਦੂਜਾ ਬੰਨੇ ਪੱਗ ਪੁੱਛ ਕੇ ਚੱਲਦਾ ਏ ਤੱਤਾ ਤੂੰ ਚੱਕਰੇ ਕੰਮ ਨੱਕ ਦਿਲ ਵਿੱਚ ਕਾਣੇ ਅੱਖ ਰੱਖਦੀ ਪਛਾਣ ਚੋਰੀ ਟੋਪ ਟੋਪ ਪਿੱਛੇ ਫਿਰਦੇ ਆਈ ਰੇ ਦੇ ਤੇਰੇ ਪਿਆਰ ਦੀ ਸਟੈਂਪ ਪਿੱਛੇ ਡਾਂਗ ਖੜ ਕੇ ਵੋਟ ਕੱਲੀ ਤੇਰੀ ਕੈਂਡੀਡੇਟ ਦੋਵੇਂ ਸਿਰੇ ਦੇ ਤੇਰੇ ਪਿਆਰ ਦੀ ਸਟੈਂਪ ਪਿੱਛੇ ਡਾਂਗ ਖੜ ਕੇ ਵੋਟ ਕੱਲੀ ਤੇਰੀ ਪਿੱਛੇ ਡਾਂਗ ਖੜ ਕੇ ਵੋਟ ਕੱਲੀ ਤੇਰੀ ਕੈਂਡੀਡੇਟ ਦੋਵੇਂ ਸਿਰੇ ਦੇ ਤੇਰੇ ਪਿਆਰ ਦੀ ਸਟੈਂਪ ਪਿੱਛੇ ਡਾਂਗ ਖੜ ਕੇ ਵੋਟ ਕੱਲੀ ਤੇਰੀ ਕੈਂਡੀਡੇਟ ਦੋਵੇਂ ਸਿਰੇ ਦੇ ਤੇਰੇ ਪਿਆਰ ਦੀ ਸਟੈਂਪ
ਖਬਰਾਂ ਤੋਂ ਬਾਕੀ ਦੀਆਂ ਗੱਲਾਂ ਕਰਦੇ ਹਾਂ ਬਰਾਜ ਸਾਹਿਬ ਦੇ ਨਾਲ। ਗੱਲ ਚੱਲ ਰਹੀ ਸੀ ਜੀ ਭਗਵੰਤ ਮਾਨ ਦੀ ਇਸ ਫੇਰੀ ਦੀ, ਸੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ?
ਉਹ ਭਗਵੰਤ ਮਾਨ ਦੀ ਫੇਰੀ ਦੀ ਤਾਂ ਫੇਰ ਗੱਲ ਕਰਦੇ ਜੀ, ਮੈਂ ਉਹਨਾਂ ਸਰੋਤੇ ਵੀ ਮੇਰੇ ਤੋਂ ਬਹੁਤ ਦੁਖੀ ਆ ਤੇ ਮੈਂ ਵੀ ਕਈ ਵਾਰੀ ਦੁਖੀ ਹੋ ਜਾਂਦਾ ਜਦੋਂ ਮੇਰਾ ਇੰਟਰਨੈਟ ਐ ਕਰਦਾ। ਅਸਲ ਚ ਜੀ ਇਹ ਨਾ ਇੱਕ ਤੁਹਾਨੂੰ ਸਾਈਨ ਆ ਸਾਰਿਆਂ ਨੂੰ, ਇਹ ਇੱਕ ਗਰੀਬੀ ਦੀਆਂ ਨਿਸ਼ਾਨੀਆਂ, ਉਹ ਗਰੀਬ ਬੰਦੇ ਕੋਲ ਨਾ ਮਾੜਾ ਇੰਟਰਨੈਟ ਆ ਤੇ ਉਹ ਮਾੜਾ ਇੰਟਰਨੈਟ ਇਹ ਕੁਛ ਕਰਦਾ। ਹੁਣ ਤੁਸੀਂ ਦੋ ਦੋ ਰੁਪਏ ਪਾ ਕੇ ਸਾਰੇ ਜਣੇ ਫੰਡ ਇਕੱਠਾ ਕਰਕੇ ਮੈਨੂੰ ਚੱਜ ਦਾ NVN ਦਾ ਇੰਟਰਨੈਟ ਲਵਾ ਕੇ ਦਿਓ, ਫੇਰ ਮੇਰੀ ਆਵਾਜ਼ ਟਣਕਿਆ ਕਰੂਗੀ। ਠੀਕ ਆ, ਚਲੋ ਇਹ ਤਾਂ
ਗਰੀਬੀ ਦੀ ਨਿਸ਼ਾਨੀ ਆ ਕਿ ਫੇਮਸ ਹੋਣ ਦਾ ਤਰੀਕਾ ਲੱਭਿਆ ਕੋਈ?
ਨਹੀਂ ਨਹੀਂ, ਫਿਲਹਾਲ ਤਾਂ ਗਰੀਬੀ ਦੀ ਨਿਸ਼ਾਨੀ ਹੀ ਆ ਜੀ। ਤੇ ਓਦੋ ਬਾਅਦ ਗੱਲ ਚੱਲ ਰਹੀ ਸੀ ਆਪਣੇ ਭਗਵੰਤ ਮਾਨ ਦੀ, ਬਾਬੀ ਜੀ ਭਗਵੰਤ ਮਾਨ ਹੋਰਾਂ ਨੇ ਜਿਹੜਾ ਮੈਂ ਕਹਿ ਰਿਹਾ ਸੀ ਵੀ ਇੱਕ ਹਰਡਲ ਆਪਦੇ ਸਾਹਮਣੇ ਹੋਰ ਖੜੀ ਕਰ ਲਈ ਆ, ਉਹਨਾਂ ਨੂੰ ਇਹ ਆਸਟ੍ਰੇਲੀਆ ਦੌਰਾ ਮੇਰੇ ਹਿਸਾਬ ਨਾਲ ਲੋੜ ਨਹੀਂ ਸੀ ਕਰਨ ਦੀ, ਪਰ ਜੇ ਕੀਤਾ ਸੀ ਤਾਂ ਉਹਨੂੰ ਅਫੀਸ਼ੀਅਲ ਮੈਨੇਜ ਕਰਨਾ ਚਾਹੀਦਾ ਸੀ। ਮੈਨੇਜ ਕਰਨਾ ਵੀ ਇਸ ਢੰਗ ਨਾਲ ਚਾਹੀਦਾ ਸੀ ਵੀ ਜਿਹੜੇ ਬੰਦੇ ਡੇਢ ਡੇਢ ਦੋ ਦੋ ਸਾਲ ਤੋਂ ਜਿਹਨਾਂ ਨੇ ਦਿਨ ਰਾਤ ਇੱਕ ਕੀਤੇ ਆ, ਤੇ ਜਿਹਨਾਂ ਨੇ ਈਵਨ ਇੱਥੋਂ ਤੱਕ ਕਿ ਆਪਦੇ ਪਰਸਨਲ ਰਿਸ਼ਤੇ ਵੀ ਖਟਾਸ ਚ ਪਾਤੇ ਸੀਗੇ ਪਾਰਟੀ ਦੇ ਪੱਧਰ ਦੇ ਪਰਸਨਲ ਰਿਸ਼ਤਿਆਂ ਨੂੰ ਛਿੱਕੇ ਤੇ ਟੰਗੇ ਆ, ਸਿਰਫ ਇੱਕ ਪਾਰਟੀ ਪੱਧਰ ਲਈ ਤੇ ਵੀ ਇੱਕ ਡੈਡੀਕੇਸ਼ਨ ਸੀ ਜਿਹੜੀ ਉਹਨਾਂ ਦੀ, ਤਾਂ ਉਹਨਾਂ ਬੰਦਿਆਂ ਨੂੰ ਹਾਸ਼ੀਏ ਤੇ ਧੱਕ ਕੇ ਤੇ ਫੇਰ ਇੱਕ ਆਸਟ੍ਰੇਲੀਆ ਦਾ ਟੂਰ ਕੀਤਾ, ਉਹ ਵੀ ਨਾ ਜਿਹੜਾ ਮੈਨੇਜਮੈਂਟ ਦੇ ਪੱਖੋਂ ਸਹੀ ਪ੍ਰੋਪਰ ਢੰਗ ਨਾਲ ਮੈਨੇਜ ਨਹੀਂ ਕੀਤਾ ਗਿਆ, ਤਾਂ ਜਿੰਨੇ ਕੁ ਲੋਕਾਂ ਨੇ ਲੋਕਾਂ ਨੂੰ ਚਾਅ ਜਾਂ ਖੁਸ਼ੀ ਸੀ ਭਗਵੰਤ ਮਾਨ ਹੋਰਾਂ ਦਾ ਸਾਥ ਦੇਣ ਦੀ ਜਾਂ ਇੱਕ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਜਿਹੜੀਆਂ ਜਿੱਤ ਦੀਆਂ ਕਾਮਨਾਵਾਂ ਕਰਦੀ, ਤਾਂ ਉਹ ਮੈਨੂੰ ਕਿਤੇ ਨਾ ਕਿਤੇ ਕਾਫੀ ਉਹ ਲੋਕ ਨਿਰਾਸ਼ ਦਿਖੇ, ਤੇ ਨਿਰਾਸ਼ਤਾ ਉਹਨਾਂ ਦੀ ਜਾਇਜ਼ ਵੀ ਆ, ਉਹਨਾਂ ਦੀ ਜਾਇਜ਼ ਆ ਨਿਰਾਸ਼ਤਾ ਜਦੋਂ ਤੁਸੀਂ ਇੱਕ ਕਿਸੇ ਇਨਸਾਨ ਲਈ ਆਪਦੀ ਜ਼ਿੰਦਗੀ ਦਾ ਤੇ ਲਾ ਦਿੰਦੇ ਹੋ, ਆਪਣੇ ਰਿਸ਼ਤੇ ਦਾ ਤੇ ਲਾ ਦਿੰਦੇ ਹੋ, ਤੇ ਉਦੋਂ ਉਹ ਬੰਦਾ ਤੁਹਾਨੂੰ ਕਿਤੇ ਇਗਨੋਰ ਕਰੇ, ਤੁਹਾਡੀ ਉਹ ਗੱਲਬਾਤ ਨਾ ਪੁੱਛੇ, ਤਾਂ ਮੈਨੂੰ ਲੱਗਦਾ ਕਿਤੇ ਨੇ ਕਿਤੇ ਉਹ ਚੀਜ਼ ਮਾੜੀ ਆ। ਸੋ ਉਹਦੇ ਨਤੀਜੇ ਆਏ ਆ, ਉਹਦੇ ਨਤੀਜਿਆਂ ਦੀ ਕੱਲ ਮੇਰੀ ਹਾਈਕਮਾਨ ਦੇ ਵੀ ਖਾਸ ਅਹਿਮ ਬੰਦਿਆਂ ਨਾਲ ਗੱਲਬਾਤ ਚੱਲ ਰਹੀ ਸੀ, ਤਾਂ ਉੱਥੇ ਵੀ ਮੈਨੂੰ ਨਿਰਾਸ਼ਤਾ ਦਿਖੀ ਭਗਵੰਤ ਮਾਨ ਦੇ ਮਸਲੇ ਚ। ਤੇ ਪਰ ਦੂਜੇ ਪਾਸੇ ਮੇਰਾ ਇਹ ਮੰਨਣਾ ਵੀ ਹਾਈ ਕਮਾਨ, ਇਹ ਚਾਹੇ ਮੇਰੀ ਗੱਲ ਹੋ ਸਕਦਾ ਵੀ ਕਿਸੇ ਨੂੰ ਨਾ ਹਜਮ ਹੋਵੇ ਤੇ ਕਿਸੇ ਦੇ ਵੱਜੇ ਵੀ, ਪਰ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਹਾਈ ਕਮਾਨ ਦੀ ਕਦੇ ਵੀ ਪਹਿਲੀ ਪਸੰਦ ਭਗਵੰਤ ਮਾਨ ਨਹੀਂ ਰਿਹਾ, ਕਦੇ ਵੀ ਉਹ ਪਹਿਲੀ ਪਸੰਦ ਮੁੱਖ ਮੰਤਰੀ ਤੌਰ ਦੇ ਉੱਤੇ ਕਾਸੇ ਦੇ ਤੌਰ ਦੇ ਉੱਤੇ ਕਦੇ ਵੀ ਉਹ ਪਹਿਲੀ ਪਸੰਦ ਨਹੀਂ ਰਿਹਾ ਆਮ ਆਦਮੀ ਪਾਰਟੀ ਦੀ, ਕਿਉਂਕਿ ਭਗਵੰਤ ਮਾਨ ਜੇ ਸਾਹਮਣੇ ਰਿਹਾ ਤਾਂ ਉਹ ਸਿਰਫ ਆਪਦੀ ਮਿਹਨਤ ਤੇ ਉਹਦਾ ਲੋਕਾਂ ਚ ਆਧਾਰ ਸੀ, ਉਸ ਦੇ ਆਪਦੀ ਜਿਹਨੂੰ ਕਹਿ ਸਕਦੇ ਵੀ ਆਪਦੇ ਹਿੱਕ ਦੇ ਜ਼ੋਰ ਦੇ ਉੱਤੇ ਭਗਵੰਤ ਮਾਨ ਜਿਹੜਾ ਪਾਵਰ ਚ ਰਿਹਾ ਜਾਂ ਪਾਵਰ ਚ ਦਾਅਵੇਦਾਰ ਆ। ਪਰ ਜੇ ਦੂਜੇ ਪਾਸੇ ਹਾਈਕਮਾਨ ਦੀ ਗੱਲ ਕਰੀਏ, ਉਹਨਾਂ ਦਾ ਇਹ ਗੱਲ ਸੱਚੀ ਆ ਵੀ ਉਹਨਾਂ ਦਾ ਪਸੇ ਦਿਨ ਦਾ ਇਹ ਕੈਂਡੀਡੇਟ ਨਹੀਂ ਹੈ, ਤੇ ਉਹ ਤਾਂ ਪਹਿਲਾਂ ਵੀ ਹਿੰਟ ਦੇ ਚੁੱਕੇ ਆ, ਕਈ ਵਾਰੀ ਹਿੰਟ ਦੇ ਚੁੱਕੇ ਆ ਵੀ ਜਿਹੜਾ ਬੰਦਾ ਸੀ ਲਿਆਉਣਾ ਉਹਦਾ ਕਿਹੋ ਜਿਹਾ ਹੋਊਗਾ, ਹੁਣ ਜੇ ਅਸੀਂ ਨਾ ਸਮਝੀਏ ਤਾਂ ਉਹ ਵੱਖਰੀ ਗੱਲ। ਤੇ ਸਾਨੂੰ ਥੋੜਾ ਜਿਹਾ ਇੱਕ ਚੀਜ਼ਾਂ ਇਹ ਲੱਗਦਾ ਸੀ, ਮਹਿਸੂਸ ਹੁੰਦਾ ਸੀ ਵੀ ਜਿਹੜਾ ਇੱਕ ਰਣ ਚ ਲੜਨ ਵਾਲਾ ਯੋਧਾ ਹੁੰਦਾ ਨਾ, ਉਹ ਮੌਕੇ ਮੁਤਾਬਕ ਆਪਦੇ ਹਥਿਆਰ ਵੀ ਬਦਲ ਲੈਂਦਾ ਹੁੰਦਾ, ਮੌਕੇ ਮੁਤਾਬਕ ਆਪਦੇ ਦਾਪੇ ਚ ਵੀ ਬਦਲ ਲੈਂਦਾ ਹੁੰਦਾ। ਸੋ ਮੈਨੂੰ ਉਮੀਦ ਸੀ ਵੀ ਭਗਵੰਤ ਮਾਨ ਜਿਹੜੀ ਬੜੀ ਤੇਜ਼ੀ ਨਾਲ ਜਿਹੜਾ ਉਹਨਾਂ ਨੇ ਬੜੀ ਆਪਦਾ ਸਥਾਪਿਤ ਕੀਤਾ ਤੇ ਉਹ ਆਪਦੇ ਢੰਗ ਢਾਲ ਲੈਣਗੇ, ਪਰ ਹਲੇ ਤੱਕ ਉਹ ਦੋ ਚਾਰ ਚੀਜ਼ਾਂ ਚ ਨਾਕਾਮ ਰਹੇ ਆ। ਉਹ ਉਹਨਾਂ ਨੂੰ ਆਪਣਾ ਸਿਆਸੀ ਕੈਰੀਅਰ ਤੇ ਇੱਕ ਕਲਾਕਾਰ ਦੇ ਕੈਰੀਅਰ ਨੂੰ ਵੱਖਰਾ ਕਰਨਾ ਪਊਗਾ। ਹੁਣ ਜਿਹੜੀ ਆੜੇ ਆ ਰਹੀ ਹੈ ਗੱਲ ਇਹੀ ਆ ਰਹੀ ਹੈ, ਹਰ ਲੋਕ ਇਹ ਕਹਿ ਰਹੇ ਆ ਵੀ ਜਦੋਂ ਤੁਸੀਂ ਆਏ ਜੇ ਇੱਕ ਕਲਾਕਾਰ ਆਉਂਦੇ ਹੋ ਤਾਂ ਤੁਸੀਂ ਕਿਸੇ ਵੀ ਪ੍ਰਮੋਟਰ ਨਾਲ ਆ ਸਕਦੇ ਹੋ, ਕੋਈ ਪ੍ਰਮੋਟਰ ਤੁਹਾਨੂੰ ਲਿਆਵੇ, ਕਿਹੋ ਜਿਹਾ ਤੁਸੀਂ ਜੀਵਨ ਜਿਉਂ ਸਕਦੇ ਹੋ, ਕਿਹੋ ਜਿਹਾ ਕੁਛ ਰਹੋ, ਕਿਉਂਕਿ ਉਹ ਇੱਕ ਤੁਹਾਡੀ ਕਲਾਕਾਰ ਦੇ ਤੌਰ ਦੇ ਉੱਤੇ ਤੁਸੀਂ ਆਏ ਹੋ, ਤੁਹਾਡੀ ਆਪਦੀ ਮਰਜ਼ੀ, ਆਪਦੇ ਫੈਨ ਨੂੰ ਮਿਲਣਾ ਨਾ ਮਿਲਣਾ, ਪ੍ਰਮੋਟਰ ਨੂੰ ਜਿੱਥੇ ਤੁਹਾਨੂੰ ਲਿਜਾਂਦਾ ਲਿਆਉਂਦਾ ਪ੍ਰਮੋਟਰ ਰੱਖਦਾ ਉਹ ਤੁਹਾਨੂੰ ਉਹ ਤੁਹਾਡੀ ਮਰਜ਼ੀ ਆ, ਉਹ ਤੁਹਾਨੂੰ ਕਿਸੇ ਤੇ ਬਾਉਂਡ ਨਹੀਂ। ਪਰ ਜਦੋਂ ਤੁਸੀਂ ਸਿਆਸੀ ਬੰਦੇ ਬਣ ਜਾਂਦੇ ਹੋ ਨਾ ਤੇ ਸਿਆਸਤ ਦੇ ਵਿੱਚ ਕਾਇਮ ਆਦਮੀ ਬਣ ਜਾਂਦੇ ਹੋ, ਉਦੋਂ ਤੁਹਾਨੂੰ ਇਕੱਲੇ ਇਕੱਲੇ ਬੰਦੇ ਦੀਆਂ ਭਾਵਨਾਵਾਂ ਬਾਰੇ ਸੋਚਣਾ ਪੈਂਦਾ। ਉਦੋਂ ਜੇ ਤੁਹਾਨੂੰ ਕੋਈ ਡੱਬੀ ਚ ਪਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਨਾ, ਮੰਨ ਲਓ ਮੈਂ ਭਗਵੰਤ ਮਾਨ ਦਾ ਵੀਜ਼ਾ ਲਵਾ ਕੇ ਮੈਂ ਭਗਵੰਤ ਮਾਨ ਨੂੰ ਲੈ ਕੇ ਆਉਣਾ ਆਸਟ੍ਰੇਲੀਆ ਦੇ ਵਿੱਚ, ਤੇ ਜੇ ਮੈਂ ਭਗਵੰਤ ਮਾਨ ਨੂੰ ਕਹਿਣਾ ਵੀ ਇਹ ਨੀ ਕਰਨਾ, ਉਹ ਨੀ ਕਰਨਾ, ਉਹਦਾ ਫੋਨ ਨੀ ਚੱਕਣਾ, ਉਹਦੇ ਨਾਲ ਗੱਲ ਨੀ ਕਰਨੀ, ਉੱਥੇ ਨੀ ਮਿਲਣਾ, ਤਾਂ ਇਹ ਇੱਕ ਪ੍ਰਮੋਟਰ ਤਾਂ ਜ਼ਰੂਰ ਕਹਿ ਸਕਦਾ ਇੱਕ ਕਲਾਕਾਰ ਨੂੰ ਮੁੱਲ ਹੈ। ਪਰ ਮੈਂ ਸਿਆਸੀ ਤੌਰ ਤੇ ਜੇ ਲੈ ਕੇ ਆਇਆ ਤਾਂ ਮੈਨੂੰ ਭਗਵੰਤ ਮਾਨ ਡਾਇਰੈਕਟਲੀ ਇਹ ਕਹਿ ਸਕਦਾ ਇਸ ਤਰ੍ਹਾਂ ਤੇ ਵੀ ਨਹੀਂ ਵੀ ਮੈਂ ਕਿਸੇ ਦਾ ਬੌਂਡ ਨਹੀਂ, ਜੇ ਤੁਸੀਂ ਮੈਨੂੰ ਸੱਦਿਆ ਕਰਿਆ ਮੈਂ ਆਪਦੇ ਜਿਹੜੇ ਚਾਹੁਣ ਵਾਲੇ ਸਭ ਨੂੰ ਮਿਲੂੰਗਾ, ਸਭ ਦਾ ਫੋਨ ਚੱਕੂ, ਜਿੰਨੇ ਨੂੰ ਮੈਂ ਵੱਧ ਤੋਂ ਵੱਧ ਕਰ ਸਕਦਾ ਮੈਂ ਕਰੂੰਗਾ। ਸੋ ਇਹ ਕਿਤੇ ਨਾ ਕਿਤੇ ਇੱਥੇ ਭਗਵੰਤ ਮਾਨ ਇਸ ਟੂਰ ਦੇ ਦੌਰਾਨ ਮੈਨੂੰ ਲੱਗਦਾ ਉਹਨਾਂ ਨੇ ਗੇਨ ਕਰਨ ਦੀ ਥਾਂ ਤੇ ਆਪਦੇ ਆਪ ਨੂੰ ਕਿਤੇ ਨਾ ਕਿਤੇ ਲੂਜ਼ ਕੀਤਾ। ਜੇ ਹੁਣ ਕੱਲ ਨੂੰ ਨਤੀਜੇ ਆਉਣੇ ਆ ਤੇ ਕੱਲ ਦੇ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜੀ ਆਸ ਜਿਤਾਈ ਜਾਂਦੀ ਹੈ ਵੀ ਹੱਥ ਉੱਚਾ ਹੁੰਦਾ, ਤਾਂ ਉੱਥੇ ਸੀਐਮ ਦੇ ਦਾਅਵੇਦਾਰੀ ਦੇ ਵਿੱਚ ਜਿੱਥੇ ਕਿ ਭਗਵੰਤ ਮਾਨ ਖੜਾ ਸੀ ਤੇ ਉਸ ਦਾਅਵੇਦਾਰੀ ਨੂੰ ਕਿਤੇ ਨਾ ਕਿਤੇ ਆ ਸਾਰੇ ਘਟਨਾਕ੍ਰਮ ਨੇ, ਪੱਪੇ ਸਰਪੰਚ ਦੇ ਘਟਨਾਕ੍ਰਮ ਨੇ ਕਮਜ਼ੋਰ ਕੀਤਾ। ਭਾਵੇਂ ਕਾਰਨ ਦਾ ਪੱਪਾ ਨਹੀਂ ਹੈ, ਉਹ ਤਾਂ ਇੱਕ ਵੱਖਰੀ ਰਹੇਗੀ, ਕਾਰਨ ਭਗਵੰਤ ਮਾਨ ਦਾ ਜਿਹੜਾ ਅਨਪਲਾਨਡ ਦੌਰਾ ਤੇ ਆਮ ਜਿਹੜੇ ਦੋ ਢਾਈ ਸਾਲ ਤੋਂ ਮਿਹਨਤ ਕਰ ਰਹੇ ਲੋਕਾਂ ਤੋਂ ਬਣਾਈ ਦੂਰੀ, ਇਹ ਕਿਤੇ ਨਾ ਕਿਤੇ ਆੜੇ ਆ ਸਕਦੀ ਹੈ ਭਗਵੰਤ ਮਾਨ ਦੇ। ਪਰ ਮੈਨੂੰ ਹੋ ਸਕਦਾ ਵੀ ਮੇਰੀਆਂ ਗੱਲਾਂ ਤੋਂ ਕੋਈ ਨਾਰਾਜ਼ ਵੀ ਹੋ ਜਾਣ ਲੋਕ, ਪਰ ਮੈਨੂੰ ਇਹ ਆਪਣੀ ਪਰਸਨਲ ਸੋਚ ਜਾਂ ਪਰਸਨਲ ਪੱਧਰ ਤੇ ਮਹਿਸੂਸ ਹੋ ਰਿਹਾ, ਸੋ ਮੈਂ ਕਰਦੀ ਆ ਗੱਲ, ਪਰ ਹੋ ਸਕਦਾ ਮੇਰੇ ਅੰਕੜੇ ਵੀ ਤੇ ਮੇਰੇ ਕਿਆ ਸਾਰੀਆਂ ਗਲਤ ਹੋਣ।
ਜੀ ਜੀ, ਸੋ ਗੱਲ ਕਰਦੇ ਆ ਜੀ ਅੱਗੇ ਵੋਟਾਂ ਦੀ ਜਿਹੜੀ ਗਿਣਤੀ ਉਹ ਵੀ ਹੋ ਰਹੀ ਆ ਤੇ ਵੋਟਾਂ ਦੇ ਜਿਹੜੇ ਨਤੀਜੇ ਆ ਉਹ ਵੀ ਆਉਣ ਵਾਲੇ ਆ, ਸੋ ਉਸ ਦੇ ਬਾਰੇ ਤੁਹਾਡਾ ਕੀ ਨਜ਼ਰੀਆ ਵਾ ਕਿ ਕੀ ਹੋ ਸਕਦਾ ਵਾ ਤੇ ਕੀ ਹੋ ਰਿਹਾ?
ਦੇਖੋ ਨਜ਼ਰੀਆ ਇਹ ਆ ਵੀ ਫਿਲਹਾਲ ਤਾਂ ਇਹ ਹੋਊਗਾ ਵੀ ਕੱਲ ਨੂੰ 1 ਵਜੇ ਦੁਪਹਿਰੇ ਨੈਟ ਹਰਮਨ ਰੇਡੀਓ ਦੇ ਉੱਤੇ ਆਪਾਂ ਬੈਠ ਜਾਣਾ ਸਿਡਨੀ ਟਾਈਮ ਦੇ ਉੱਤੇ
ਜੀ
ਸਹੀ 1 ਵਜੇ ਤੋਂ ਜਿਹੜੀ ਇਹ ਆਪਾਂ ਪ੍ਰਸਾਰ ਸ਼ੁਰੂ ਕਰ ਦੇਣਾ ਤੇ ਉਸ ਪ੍ਰਸਾਰ ਦੇ ਵਿੱਚ ਆਪਾਂ ਲਾਈਵ ਹਰਮਨ ਰੇਡੀਓ ਦੀ ਸਾਰੀ ਟੀਮ ਸਾਰੇ ਸ਼ਹਿਰਾਂ ਤੋਂ ਪੰਜਾਬ ਤੋਂ ਇੱਥੋਂ ਜੁੜੂਗੀ ਤੇ ਲਾਈਵ ਸਾਰੀ ਅਪਡੇਟ ਆਪਾਂ ਦਿੰਦੇ ਰਹਿਣਾ ਤੇ ਨਾਲ ਆਪਣੇ ਪ੍ਰਾਈਮ ਏਸ਼ੀਆ ਟੀਵੀ ਵੀ ਸਹਿਯੋਗ ਦੇਊਗਾ, ਜਿਨ੍ਹਾਂ ਨੇ ਟੀਵੀ ਤੇ ਦੇਖਣਾ ਉੱਥੇ ਵੀ ਪ੍ਰਾਈਮ ਏਸ਼ੀਆ ਦੇ ਉੱਤੇ ਪੂਰੀ ਦੀ ਪੂਰੀ ਟੀਮ ਚੱਲੂਗੀ ਤੇ ਇਸ ਕਰਕੇ ਆਪਾਂ ਪੂਰੇ ਜ਼ੋਰਾਂ ਸ਼ੋਰਾਂ ਤੇ ਕੱਲ ਨੂੰ ਜਿਹੜਾ ਇਲੈਕਸ਼ਨਾਂ ਦੇ ਨਤੀਜੇ ਚਾਹੇ 4 ਘੰਟੇ ਲੱਗਣ 6 ਘੰਟੇ ਲੱਗਣ ਤੇ ਉਹ ਉਹਨਾਂ ਲੰਮਾ ਕੱਲ ਨੂੰ ਪ੍ਰੋਗਰਾਮ ਚੱਲਣਾ ਹੈਗਾ। ਅੱਜ ਕੋਸ਼ਿਸ਼ ਕਰਦੇ ਹਾਂ ਅੱਜ ਕੋਈ ਪੋਸਟਰ ਪੁਸਟਰ ਉਹਦਾ ਰਿਲੀਜ਼ ਕਰਦੇ ਹਾਂ, ਜ਼ਰੂਰ ਪਾਉਣੇ ਆ। ਸੋ ਕੱਲ ਦਾ ਜਿਹੜਾ ਆਪਾਂ ਹੁਣ 1 ਦਿਨ ਪਿੱਛੇ ਹੁਣ ਕਰੀਏ, ਪਰ ਜਿਹੜੇ ਐਗਜ਼ਿਟ ਪੋਲ ਆ ਰਹੇ ਸਾਰੀਆਂ ਪਾਰਟੀਆਂ ਦੇ ਵੱਖਰੇ ਵੱਖਰੇ ਅਦਾਰਿਆਂ ਦੇ ਮੀਡੀਆ ਅਦਾਰਿਆਂ ਦੇ ਜਿਹੜੇ ਮੇਨ ਘਰਾਣੇ ਆ ਉਹ ਸਾਰੇ ਦੇ ਸਾਰੇ ਭਾਜਪਾ ਦਾ ਹੱਥ ਉੱਤੇ ਰੱਖ ਰਹੇ ਆ। ਜਿੰਨੇ ਵੀ ਸੂਬਿਆਂ ਚ 5-6 ਸੂਬਿਆਂ ਚ ਜਿਹੜੇ ਇਲੈਕਸ਼ਨ ਹੋਏ ਆ ਤੇ ਉਹ ਕਹਿ ਰਹੇ ਆ ਵੀ ਭਾਜਪਾ ਹੀ ਜਿਹੜੀ ਕਲੀਨ ਸਵੀਪ ਕਰੂਗੀ, ਸਿਰਫ ਕਾਂਗਰਸ ਆ ਜਿਹੜੀ ਉਹ ਪੰਜਾਬ ਚ ਕਿਤੇ ਨਾ ਕਿਤੇ ਮਾੜੀ ਮੋਟੀ ਲੱਤ ਅੜਾ ਸਕਦੀ ਆ, ਹੋਰ ਕਿਤੇ ਤਾਂ ਲੱਗਦਾ ਨੀ। ਪਰ ਜੇ ਹੁਣ ਭਾਜਪਾ ਕਲੀਨ ਸਵੀਪ ਕਰਦੀ ਆ ਤਾਂ ਫਿਰ ਉਹ ਕਿੱਧਰ ਗਏ ਨੋਟਬੰਦੀ ਦੇ ਮਾੜੇ ਅਸਰ, ਕਿੱਧਰ ਗਈਆਂ ਉਹ ਗੱਲਾਂ? ਉਹ ਤਾਂ ਮਤਲਬ ਫਿਰ ਇਹਦਾ ਮਤਲਬ ਤਾਂ ਉਹ ਤਾਂ ਕਲੀਨ ਚਿੱਟ ਦਿੱਤੀ ਜਾ ਰਹੀ ਆ ਵੀ ਫਿਰ ਤਾਂ ਸਾਰੇ ਕੰਮ ਚੰਗੇ ਹੋ ਰਹੇ ਆ, ਫਿਰ ਆਪਾਂ ਹੀ ਗਲਤ ਆ ਜਿਹੜੇ ਰੌਲਾ ਪਾਈ ਜਾਂਦੇ ਆ। ਸੋ ਇਹ ਚੀਜ਼ਾਂ ਕੱਲ ਨੂੰ ਆਪਾਂ ਇਹਦੀ ਡਿਸਕਸ ਕਰਾਂਗੇ ਵੀ ਕੱਲ ਨੂੰ ਅਸਲੀ ਝੋਲੀ ਚ ਦਾਣੇ ਕਿਹਦੇ ਨਿਕਲਦੇ ਆ, ਕਿਵੇਂ ਨਿਕਲਦੇ ਆ। ਪਰ ਹਜੇ ਤੱਕ ਮੈਂ ਜਿਹੜੀ ਨੋਟ ਕਰ ਰਿਹਾ ਸੀ 1-2 ਅੰਕੜੇ ਨੂੰ ਛੱਡ ਕੇ ਬਾਕੀ ਸਾਰੇ ਅੰਕੜੇ ਇਹੀ ਦਿਖਾ ਰਹੇ ਜੀ ਵੀ ਜਿਹੜਾ ਕਾਂਗਰਸ ਤੇ ਭਾਜਪਾ ਆਮ ਆਦਮੀ ਪਾਰਟੀ ਦਾ ਜਿਹੜਾ ਕੰਪੀਟੀਸ਼ਨ ਆ ਉਹ ਪੰਜਾਬ ਦੇ ਵਿੱਚ ਹੈ ਕੱਲ ਨੂੰ ਤੇ, ਪਰ ਕੱਲ ਨੂੰ ਇਸ ਵੇਲੇ ਨੂੰ ਜਿਹੜਾ ਆਪਾਂ ਰੈਡੀ ਹੋ ਜਾਣਾ ਜੀ ਤੇ ਪਰ ਦੁਪਹਿਰੇ 1 ਵਜੇ ਤੋਂ ਬਾਅਦ ਆਪਣੇ ਸਾਹਮਣੇ ਆ ਜਾਣਾ ਕੀ ਕੁਛ ਆ
ਜੀ। ਸੋ ਲਓ ਜੀ ਫਿਰ ਅੱਗੇ ਸਾਡੇ ਲਿਸਨਰ ਵੀ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਆ ਤੇ ਸੰਦੀਪ ਰਾਏ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿ ਰਿਹਾ ਕਿ ਭਾਜੀ ਬਠਿੰਡੇ ਦੇ ਪਿੰਡ ਵਿੱਚ ਇੱਕ ਦਾਦੀ ਨੇ 2 ਬੱਚਿਆਂ ਨੂੰ ਮਾਰ ਦਿੱਤਾ ਬਲਾਈਂਡ ਫੇਅਰ ਦੇ ਨਾਮ ਤੇ, ਥੋੜੀ ਤੁਹਾਨੂੰ ਉਹ ਕਹਿੰਦੇ ਕਿ ਕੋਈ ਇਨਫੋਰਮੇਸ਼ਨ ਹੈਗੀ ਆ ਇਸ ਦੇ ਬਾਰੇ ਤਾਂ ਪਲੀਜ਼ ਦੱਸਣਾ।
ਬਿਲਕੁਲ ਜੀ, ਖਬਰ ਥੋੜੀ ਜਿਹੀ ਆਈ ਆ ਪਰ ਮੇਰੇ ਕੋਲ ਜ਼ਿਆਦਾ ਇਨਫੋਰਮੇਸ਼ਨ ਨਹੀਂ, ਪਰ ਕਹਿੰਦੇ ਆ ਵੀ ਉਹ ਔਰਤ ਆ ਜਿਹੜੀ ਉਹ ਕਹਿੰਦੀ ਆ ਮੈਂ ਜਿੰਦਿਆਂ ਨੂੰ ਜਿਉਂਦੇ ਕਰ ਦੂੰਗੀ ਬੱਚਿਆਂ ਨੂੰ, ਇਹ ਵੀ ਕਹਿ ਰਹੀ ਆ ਉਹ ਤੇ ਇਹ ਇਹ ਜਿਹੜੇ ਅਸਲ ਚ ਮਾਨਸਿਕ ਤੌਰ ਦੇ ਉੱਤੇ ਜਿਹੜੇ ਬੰਦੇ ਜਿਹਨਾਂ ਦੀ ਮਾਨਸਿਕ ਸਥਿਤੀ ਚੰਗੀ ਨਹੀਂ ਹੁੰਦੀ ਉਹ ਲੋਕ ਇਹ ਕੁਛ ਕਰਦੇ ਆ। ਪਹਿਲਾਂ ਵੀ ਇੱਕ ਘਟਨਾਕ੍ਰਮ ਹੋਇਆ ਸੀ ਵੀ ਇੱਕ ਮਾਂ ਨੇ ਆਪਣੇ ਬੱਚੇ ਨੂੰ ਮਾਰ ਕੇ ਤੇ ਉਹਨੂੰ ਕਹਿੰਦੀ ਸੀ ਮੈਂ ਬਾਅਦ ਚ ਜਿਉਂਦਾ ਕਰ ਲੂੰਗੀ। ਸੋ ਇਹ ਜਿਹੀਆਂ ਘਟਨਾਵਾਂ ਉੱਥੇ ਵਾਪਰਦੀਆਂ ਜਿੱਥੇ ਜਦੋਂ ਅਨਪੜ੍ਹਤਾ ਤੇ ਮਾਨਸਿਕ ਤੌਰ ਤੇ ਬੰਦਾ ਸਹੀ ਨਾ ਹੋਣਾ ਤੇ ਉਹਨੂੰ ਇਲਾਜ ਕਰਾਉਣ ਦੀ ਥਾਂ ਤੇ ਡਾਕਟਰੀ ਇਲਾਜ ਕਰਾਉਣ ਦੀ ਥਾਂ ਤੇ ਤੇ ਉਹਨੂੰ ਬਾਬਿਆਂ ਕੋਲੇ ਚੇਲਿਆਂ ਕੋਲੇ ਤੇ ਉਹਨਾਂ ਚੀਜ਼ਾਂ ਕੋਲੇ ਲੈ ਕੇ ਜਾਣਾ, ਇਹ ਉਹੀ ਇੱਕ ਕਾਰਨ ਹੈ ਜੀ।
ਜੀ ਸੋ ਅੱਗੇ ਗੱਲ ਕਰਦੇ ਹਾਂ ਜੀ ਜਿਹੜੀ ਕਿ ਇੱਥੇ ਬ੍ਰਿਸਬਨ ਦੇ ਵਿੱਚ, ਵੈਸੇ ਤਾਂ ਕਾਫੀ ਜ਼ਿਆਦਾ ਬ੍ਰਿਸਬਨ ਕੀ ਸਾਰੇ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਟੈਲੈਂਟ ਆ ਸਾਰਿਆਂ ਦੇ ਕੋਲ ਹੀ ਤੇ ਹੁਣੇ ਪਿੱਛੇ ਜੇ ਇੱਕ ਸ਼ਾਰਟ ਮੂਵੀ ਆਈ ਸੀ ਨਿਗਾਲ ਜਿਹੜੀ ਕਿ ਹਰਜੀਤ ਲਸਾੜਾ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਉਹਨਾਂ ਦੀ ਟੀਮ ਨੇ ਬਣਾਈ ਆ ਇਹ ਮੂਵੀ, ਤੇ ਉਸ ਮੂਵੀ ਬਾਰੇ ਵੀ ਸਾਨੂੰ ਥੋੜਾ ਜਿਹਾ ਦੱਸ ਦਵੋ ਕਿ ਕੀ ਆ ਉਸ ਮੂਵੀ ਬਾਰੇ ਤੇ ਕੀ ਦੱਸਿਆ ਗਿਆ ਵਾ ਤੇ ਕੀ ਉਹਦਾ ਉਸ ਮੂਵੀ ਦਾ, ਵੈਸੇ ਤਾਂ ਨਾਂ ਤੋਂ ਹੀ ਪਤਾ ਲੱਗ ਗਿਆ ਕਿਹਦੀ ਕਾਰ ਹੈ।
ਬਿਲਕੁਲ ਜੀ, ਮੈਂ ਰਾਤੀ ਮੂਵੀ ਦੇਖਣ ਦਾ ਮੈਨੂੰ ਮੌਕਾ ਮਿਲਿਆ ਤੇ ਮੈਂ ਥੋੜੇ ਜਿਹੇ ਚਿਰ ਤੋਂ ਟੁੱਟਿਆ ਹੋਇਆ ਸੀਗਾ ਕਿਉਂਕਿ ਮੈਂ ਨਿਗਾਹ ਦਾ ਘੱਟ ਇਸਤੇਮਾਲ ਕਰਦਾ ਸੀ, ਪਰ ਰਾਤੀ ਮੈਨੂੰ ਹਰਜੀਤ ਹੋਰਾਂ ਨੇ ਜਿਹੜਾ ਲਿੰਕ ਭੇਜਿਆ ਸੀ ਤੇ ਮੈਂ ਉਹ ਦੇਖਿਆ, ਮੈਨੂੰ ਬੜਾ ਵਧੀਆ ਉਪਰਾਲਾ ਲੱਗਿਆ ਉਹਨਾਂ ਦਾ ਤੇ ਉਹ ਅੱਜ ਆਪਾਂ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਤੇ ਮੈਂ ਪਰਸਨਲ ਆਪਣੇ ਅਕਾਊਂਟਸ ਦੇ ਵਿੱਚ ਹੁਣੇ ਸ਼ੇਅਰ ਕੀਤੀ ਹੈ ਜੀ ਉਹਨਾਂ ਦੀ ਮੂਵੀ ਤੇ ਸ਼ਾਰਟ ਮੂਵੀ ਹੈ 10 ਮਿੰਟ ਦੀ ਤੇ ਜਿਹਦਾ ਮੇਨ ਜਿਹੜਾ ਉਹਦਾ ਕਨਸੈਪਟ ਆ ਸਟੋਰੀ ਦਾ ਉਹ ਇਹੀ ਹੈ ਜੀ ਜਿਹੜਾ ਇੱਥੇ ਵਿਦੇਸ਼ਾਂ ਦੇ ਵਿੱਚ ਸਾਨੂੰ ਆੜੇ ਆਉਂਦਾ। ਮੈਂ ਮੇਰਾ ਇੱਕ ਮੰਨਣਾ ਹੈਗਾ ਇਸ ਚੀਜ਼ ਦਾ ਵੀ ਅਸੀਂ ਵਿਦੇਸ਼ 'ਚ ਰਹਿੰਦੇ ਹਾਂ, ਆਸਟ੍ਰੇਲੀਆ 'ਚ ਰਹਿੰਦੇ ਹਾਂ ਤੇ ਪਰ ਅਸੀਂ ਜ਼ਿਆਦਾਤਰ ਚਿੰਤਾ ਜਿਹੜੀ ਪੰਜਾਬ ਦੀ ਜਾਂ ਪਿਛੋਕੜ ਦੀ ਕਰਦੇ ਹਾਂ ਤੇ ਉਹਦੇ ਲਈ ਅਸੀਂ ਦਿਨ ਰਾਤ ਇੱਕ ਕਰਦੇ ਹਾਂ ਤੇ ਉਹਦਾ ਨਤੀਜੇ ਕੋਈ ਆਉਂਦੇ ਨਹੀਂ, ਤਾਂ ਇਸ ਲਈ ਮੈਂ ਹਰਜੀਤ ਹੋਰਾਂ ਨੂੰ ਵਧਾਈ ਦੇ ਪਾਤਰ ਦਿੰਦਾ ਵੀ ਕਹਿਣਾ ਵੀ ਜਿਹੜੇ ਉਹ ਇੱਥੋਂ ਰਹਿ ਕੇ ਇੱਥੋਂ ਦੇ ਮੁੱਦੇ ਜਿਹੜੇ ਸਾਡੇ ਆੜੇ ਆ ਰਹੇ ਆ, ਸੱਚੀ ਮੁੱਚੀ ਆੜੇ ਆ ਰਹੇ ਤੇ ਆਉਣ ਵਾਲੇ ਸਾਲਾਂ 'ਚ ਵੀ ਆਉਣੇ ਆ, ਉਹਨਾਂ ਤੇ ਗੱਲ ਕਰ ਰਹੇ ਆ ਤੇ ਉਹਨਾਂ ਤੇ ਗੱਲ ਕਰਨੀ ਬਣਦੀ ਆ। ਸੋ ਮੈਂ ਤਾਂ ਕੱਲ ਵੀ ਜਿਹੜੀ ਸਿੱਖ ਖੇਡਾਂ ਦੇ ਵਿੱਚ ਹੁਣ ਸੈਮੀਨਾਰ ਦੀ ਜੋ ਗੱਲ ਚੱਲ ਰਹੀ ਸੀ ਤਾਂ ਉਹਦੇ ਵਿੱਚ ਪੁਆਇੰਟਸ ਦੀ ਗੱਲ ਆਉਂਦੀ ਸੀ ਵੀ ਕੀ ਪੁਆਇੰਟ ਰੱਖੇ ਜਾਣ ਸੈਮੀਨਾਰ ਦੇ ਵਿੱਚ। ਸਿੱਖ ਖੇਡਾਂ ਦੇ ਵਿੱਚ ਇੱਕ ਸਿੱਖ ਫੋਰਮ ਹੁੰਦੀ ਹੈ ਜੀ, 30 ਸਾਲ ਹੋ ਗਏ, ਤੇ ਉਹ ਫੋਰਮ ਦੇ ਵਿੱਚ ਕੋਈ ਨਾ ਕੋਈ ਮਸਲੇ ਡਿਸਕਸ ਕੀਤੇ ਜਾਂਦੇ। ਵੱਖਰੀ ਗੱਲ ਆ ਵੀ ਹਜੇ ਤੱਕ ਉਨੀ ਕਾਮਯਾਬ ਨਹੀਂ ਹੋ ਸਕੀ, 30-40 ਬੰਦੇ ਆਉਂਦੇ ਆ, ਉਹ ਚ ਆਪਾਂ ਆਪਣੇ ਬੁਲਾਰੇ ਸੁਣਾ ਕੇ ਚਲੇ ਜਾਂਦੇ ਆ, ਪਰ ਉਹਦੇ ਕੋਈ ਨਤੀਜੇ ਨਹੀਂ ਆਉਂਦੇ। ਐਤਕੀ ਅਸੀਂ ਪਹਿਲੀ ਵਾਰ ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਉਹਦੇ ਚ ਵੱਧ ਤੋਂ ਵੱਧ ਬੰਦੇ ਆਉਣ ਤੇ ਵੱਧ ਤੋਂ ਵੱਧ ਉਹਦੇ ਵਿੱਚ ਮਸਲੇ ਵਿਚਾਰੇ ਜਾਣ, ਤੇ ਉਹਦੇ ਅਖੀਰ ਨਤੀਜੇ ਆਉਣ, ਅਗਲੇ ਸਾਲ ਜਿਹੜੀ ਫੋਰਮ ਹੋਊ ਉਹਦੇ ਚ ਉਹਨੂੰ ਫੋਲੋ ਕੀਤਾ ਜਾਵੇ, ਡਿਊਟੀਆਂ ਲੱਗਣ ਵੀ ਤੁਸੀਂ ਆ ਤੇ ਨਤੀਜੇ ਤੇ ਕੀ ਕੀਤਾ। ਹੁਣ ਗੱਲ ਇਹ ਆ ਜਾਂਦੀ ਹੈ ਵੀ ਡਿਊਟੀਆਂ ਤਾਂ ਹੀ ਲੱਗਣਗੀਆਂ ਜੇ ਅਸੀਂ ਉਹਦੇ ਨੇੜੇ ਤੇੜੇ ਹੋਵਾਂਗੇ, ਜੇ ਹੁਣ ਮਸਲੇ ਅਸੀਂ ਵਿਚਾਰ ਹੀ ਜਾਂਦੇ ਹਾਂ ਵੀ ਪੰਜਾਬ ਚ ਬਾਦਲਾਂ ਨੂੰ ਕਿਵੇਂ ਪਾਸੇ ਕਰਨਾ, ਤਾਂ ਅਸੀਂ ਕੀ ਕਰ ਸਕਦੇ ਹਾਂ ਇੱਥੇ ਬਚਦੇ ਵਿਦੇਸ਼ ਚ ਬੈਠੇ, ਅਸੀਂ ਆਹੀ ਰੌਲਾ ਵੋਟਾਂ ਤੇ ਆਹੀ ਕਰ ਸਕਦੇ ਹਾਂ, ਤੇ ਉਹਦੇ ਕੀ ਨਤੀਜੇ ਆਉਣਗੇ। ਜਿਹੜੇ ਮਸਲੇ ਆ ਉਹ ਵਿਚਾਰੇ ਜਾਣੇ ਚਾਹੀਦੇ, ਜਿੱਥੇ ਅਸੀਂ ਜਿਉਣੇ ਆ ਵਿਚਰਦੇ ਹਾਂ ਉੱਥੋਂ ਵਾਲੇ ਮਸਲੇ, ਉੱਥੇ ਬਹੁਤ ਬੁੱਧੀਜੀਵੀ ਬੈਠੇ ਆ, ਬਹੁਤ ਲੋਕ ਬੈਠੇ, ਉਹਨਾਂ ਨੂੰ ਛੱਡ ਦਿਓ, ਇੱਥੋਂ ਵਾਲੇ ਮਸਲੇ ਸਾਨੂੰ ਇੱਥੇ ਵਿਚਾਰਨੇ ਚਾਹੀਦੇ ਆ। ਇੱਥੇ ਸਾਡੇ ਕੋਲ ਬਹੁਤ ਸਾਰੇ ਮਸਲੇ ਆ, ਸਾਨੂੰ ਸਾਡੀ ਪਛਾਣ ਦਾ ਮਸਲਾ, ਸਕੂਲਾਂ ਦੇ ਵਿੱਚ ਬੱਚਿਆਂ ਨੂੰ ਆ ਰਹੀਆਂ ਦਿੱਕਤਾਂ ਦਾ ਮਸਲਾ, ਆਂਢ ਗੁਆਂਢ ਦੇ ਵਿੱਚ ਕਈ ਵਾਰੀ ਜਿਹੜੀਆਂ ਰੇਸਿਸਟ ਗੱਲਾਂ ਹੁੰਦੀਆਂ, ਇੱਕ ਦੂਜੇ ਨੂੰ ਪੁੱਠੇ ਸਿੱਧੀਆਂ ਗੱਲਾਂ ਕਹੀ ਨਾ, ਜੌਬ ਦੀਆਂ ਪ੍ਰੋਬਲਮਸ ਆ, ਇੱਕ ਦੂਜੇ ਨਾਲ ਗੁਰੂ ਘਰਾਂ ਦੇ ਵਿੱਚ ਪ੍ਰੋਬਲਮਸ ਆ, ਉਹ ਚੀਜ਼ਾਂ ਬਹੁਤ ਮਸਲੇ ਆ ਸਾਡੇ ਕੋਲ ਜਿਨ੍ਹਾਂ ਨੂੰ ਅਸੀਂ ਸੋਲਵ ਕਰ ਸਕਦੇ ਹਾਂ। ਸੋ ਇਸ ਕਰਕੇ ਸਾਨੂੰ ਉਹ ਜਿਹੇ ਉਠਾਉਣੇ ਚਾਹੀਦੇ ਆ, ਤੇ ਇਹੀ ਚੀਜ਼ ਨਿਗਾਰ ਮੂਵੀ ਦੇ ਵਿੱਚ ਹਰਜੀਤ ਲਸਾੜਾ ਹੋਰਾਂ ਨੇ ਉਠਾਈ ਆ। ਉਹਨਾਂ ਨੇ ਦੇਖਿਆ ਵੀ ਜਿਹੜਾ ਅੱਜ ਕੱਲ੍ਹ ਸ਼ੋਆਂ ਦੇ ਵਿੱਚ ਅਸੀਂ ਬੜੀ ਇੱਕ ਚੀਜ਼ ਦੇਖਣ ਨੂੰ ਮਿਲਦੀ ਆ ਵੀ ਬੋਰਡ ਲਾਏ ਜਾਂਦੇ ਆ ਵੀ ਪਰਿਵਾਰਕ ਸ਼ੋਅ ਆ, ਪਰਿਵਾਰਕ ਏਦਾਂ ਹੋਊਗੀ, ਉੱਥੇ ਇਹ ਹੋਊ ਬੋ ਹੋਊ, ਪਰ ਉੱਥੇ ਕੁਝ ਇੱਕ ਲੋਕ ਦਾਰੂ ਪੀ ਕੇ ਖੁਰਦੂ ਪਾਉਂਦੇ ਆ, ਤੇ ਫਿਰ ਉਹ ਸਾਰੇ ਸ਼ੋਅ ਦਾ ਜਿਹੜਾ ਮਲੀਆ ਮੇਟ ਕਰ ਦਿੰਦੇ ਆ, ਉਸ ਵਿਸ਼ੇ ਨੂੰ ਲੈ ਕੇ ਇਹਨਾਂ ਨੇ ਸ਼ਾਰਟ ਮੂਵੀ ਬਣਾਈ ਆ। ਸੋ ਬਹੁਤ ਵਧੀਆ ਜੀ, ਥੋੜੇ ਉਪਰਾਲਿਆਂ ਨਾਲ ਸੋਹਣੀ ਉਹਨਾਂ ਨੇ ਉਪਰਾਲਾ ਕੀਤਾ, ਤੇ ਵਧਾਈ ਦੇ ਹੱਕਦਾਰ ਆ, ਤੇ ਸਾਡਾ ਫਰਜ਼ ਸ਼ੇਅਰ ਕਰਨਾ ਫਰਜ਼ ਬਣਦਾ ਸੀ, ਅਸੀਂ ਵੀ ਕੀਤੀ ਆ, ਤੇ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਕਰੋ
ਜੀ। ਸੋ ਗਾਰਡ ਸਾਹਿਬ, ਖਬਰਾਂ ਦੇ ਵਿੱਚ ਤਾਂ ਇੰਨਾ ਹੀ ਪਰ ਜਾਂਦੇ ਜਾਂਦੇ, ਸਿੱਖ ਗੇਮਸ ਦੀ ਕੋਈ ਨਵੀਂ ਅਪਡੇਟ ਕੀ ਆ, ਕਿਉਂਕਿ ਬਹੁਤ ਥੋੜਾ ਟਾਈਮ ਰਹਿ ਗਿਆ ਸਿੱਖ ਗੇਮਸ ਦੇ ਵਿੱਚ ਵੀ, ਉਸਦੇ ਬਾਰੇ ਵੀ ਸਾਨੂੰ ਜ਼ਰੂਰ ਦੱਸ ਕੇ ਜਾਓਗੇ।
ਬਿਲਕੁਲ ਜੀ, ਸਿੱਖ ਗੇਮ ਦੀ ਅਪਡੇਟ ਡੇਲੀ ਡੇਲੀ ਘੰਟੇ ਘੰਟੇ ਤੋਂ ਬਦਲ ਰਹੀਆਂ ਜੀ, ਤੇ ਬੜੀ ਤੇਜ਼ੀ ਨਾਲ ਹੁਣ ਜਿਹੜਾ ਨੇੜੇ ਜਿਵੇਂ ਜਿਵੇਂ ਦਿਨ ਆ ਰਿਹਾ, ਤੇ ਥੋੜੀ ਜੀ ਮੈਂ ਆਪਦੇ ਪੱਧਰ ਤੇ ਦੱਸਾਂ ਤਾਂ ਰਾਤੀ ਮੈਨੂੰ ਤਾਂ 2:30-3 ਵਜੇ ਜਾਗ ਆ ਗਈ, ਤੇ ਮੈਨੂੰ ਇਹੀ ਲੱਗੀ ਜਾਵੇ ਵੀ ਮੈਂ 3 ਵਜੇ ਉੱਠ ਕੇ ਆਪਾਂ ਨੂੰ ਲੰਗਰ ਬਣਾਉਣ ਲੱਗਣਾ ਪੈਣਾ, ਫੇਰ ਜਾ ਕੇ 10 ਵਜੇ ਏਦਾਂ ਹੋਣਾ, ਫੇਰ ਜਾਣੀ ਕਿ ਇੰਨਾ ਕੁ ਪ੍ਰੈਸ਼ਰ ਹੁਣ ਸਾਡੇ ਤੇ ਆ ਚੁੱਕਿਆ, ਤੇ ਹੁਣ ਰਾਤਾਂ ਨੂੰ ਵੀ ਉੱਠਣ ਲੱਗ ਗਏ ਆ। ਪਰ ਥੋੜਾ ਜਿਹਾ ਹੌਸਲਾ ਇਸ ਗੱਲ ਦਾ ਵੀ ਜਿਹੜੇ ਵੀ ਸੱਜਣ ਮਿੱਤਰ ਨੂੰ ਜਿੱਥੇ ਵੀ ਫੋਨ ਕਰਦੇ ਆ, ਜਿੱਥੇ ਵੀ ਕੋਈ ਗੱਲ ਕਰਦੇ ਆ, ਉਹ ਨਾਲ ਦੀ ਨਾਲ ਨਾਲ ਆ ਕੇ ਖੜਾ ਹੋ ਜਾਂਦਾ, ਰੇਖਾ ਕੰਮ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੋ ਜਾਂਦਾ। ਸੋ ਇਸ ਇਹ ਥੋੜਾ ਜਿਹਾ ਪਲੱਸ ਪੁਆਇੰਟ ਆ, ਪਰ ਫੇਰ ਵੀ ਬਹੁਤ ਵੱਡਾ ਉਪਰਾਲਾ। ਵਿਆਹ ਤਾਂ ਘਰ ਦੇ ਵਿੱਚ ਇੱਕ 300-400 ਬੰਦੇ ਨੂੰ ਸਾਂਭਣ ਲਈ ਵਿਆਹ ਤਾਂ ਰੱਖਿਆ ਜਾਂਦਾ, ਤੇ ਉਹਦੇ ਲਈ ਵੀ ਅੱਜ ਕੱਲ੍ਹ ਤਾਂ ਪੈਲੇਸ ਵਗੈਰਾ ਬਹੁਤ ਕੁਛ ਹੋ ਜਾਂਦੇ ਆ, ਪਰ ਜਿਹੜਾ ਇਹ ਵਿਆਹ ਹੈ ਬਹੁਤ ਵੱਡਾ ਵਿਆਹ, ਬਹੁਤ ਵੱਡੇ ਪੱਧਰ ਤੇ ਸਾਡੇ ਕੋਲ ਗੈਸਟ ਆ ਰਹੇ ਆ, ਤਾਂ ਇਹ ਇੱਕ ਇਹ ਆ ਵੀ ਸਾਰੀ ਸਟੇਟ ਦੀ ਜ਼ਿੰਮੇਵਾਰੀ ਆ, ਤੇ ਸਾਰੀ ਸਟੇਟ ਬੜੀ ਖੁਸ਼ੀ ਮੈਨੂੰ ਦੱਸਣ ਚ ਆਉਂਦੀ ਆ ਵੀ ਐਤਕੀ ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਵੀ ਸਾਊਥ ਆਸਟ੍ਰੇਲੀਆ ਸਟੇਟ ਇਕੱਠੀ ਹੋ ਕੇ ਚੱਲ ਰਹੀ ਆ, ਬੱਚਾ ਬੱਚਾ ਸਹਿਯੋਗ ਦੇ ਰਿਹਾ। ਕੋਈ ਵੀ ਅੱਜ ਤੱਕ ਇਹ ਨਹੀਂ ਆ ਰਹੀ ਵੀ ਕੋਈ ਬੰਦਾ ਕਵੇ ਵੀ ਮੈਂ ਗੇਮਸ ਨਹੀਂ ਹਿੱਸਾ ਬਣਦਾ ਜਾਂ ਮੈਂ ਇਹਦੇ ਚ ਵਿਰੋਧਤਾ ਕਰੂੰ, ਐਵੇਂ ਕੀ ਆਖਣਾ ਕੋਈ ਹੋ ਸਕਦਾ ਕੋਈ ਕਿਸੇ ਬੰਦੇ ਦਾ ਜਿਹਦਾ ਕੋਈ ਪਰਸਨਲ ਇਸ਼ੂ ਹੋਵੇ ਜਾਂ ਕੋਈ ਬੰਦੇ ਦੀ ਸੋਚ ਸੀ ਉਹਨੂੰ ਆਪਾਂ ਨਹੀਂ ਕਰ ਸਕਦੇ, ਪਰ ਸਾਨੂੰ ਸਾਹਮਣੇ ਤੌਰ ਦੇ ਉੱਤੇ ਇੱਕ ਵੀ ਇਹੋ ਜਿਹੀ ਚੀਜ਼ ਨਹੀਂ ਮਿਲੀ ਜਿਹੜੀ ਕੋਈ ਵਿਰੋਧਤਾ ਕਰ ਰਹੀ ਹੋਵੇ। ਹਰ ਬੰਦਾ ਸਾਥ ਦੇ ਰਿਹਾ, ਤੇ ਉਸ ਸਾਥ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਜੋ ਵੀ ਲਿਸਨਰ ਸਾਡੇ ਸੁਣਦੇ ਆ ਕਿਤੋਂ ਵੀ ਸੁਣਦੇ ਆ, ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਵੀ ਵੱਧ ਚੜ ਕੇ ਸਾਥ ਦਿਓ। ਫਾਈਨੈਂਸ਼ਲੀ ਤੌਰ ਤੇ ਤਾਂ ਅਸੀਂ ਸਿਰਫ ਸਾਊਥ ਆਸਟ੍ਰੇਲੀਆ ਦੇ ਲੋਕਾਂ ਤੋਂ ਹੀ ਮੰਗਦੇ ਹਾਂ ਸਾਥ, ਕਿਉਂਕਿ ਸਾਡੇ ਸਾਊਥ ਆਸਟ੍ਰੇਲੀਆ ਦਾ ਫੰਕਸ਼ਨ ਆ। ਸਾਊਥ ਆਸਟ੍ਰੇਲੀਆ 'ਚ ਜੇ ਤੁਸੀਂ ਵੱਸਦੇ ਹੋ ਤਾਂ ਤੁਸੀਂ ਇਹ ਨਾ ਸੰਗ ਮੰਨੋ ਵੀ ਮੈਂ ਤਾਂ $10 ਹੀ ਦੇ ਸਕਦਾ, ਤੁਸੀਂ 10, 5, 20, 50 ਜੋ ਵੀ ਦੇ ਸਕਦੇ ਹੋ ਪਲੀਜ਼ ਉਹ ਹਿੱਸਾ ਪਾਓ। ਤੁਸੀਂ ਸਿੱਧਾ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਸਕਦੇ ਹੋ, ਵੈਬਸਾਈਟ ਤੇ ਜਾ ਕੇ ਸਾਰੀ ਡਿਟੇਲਸ ਪਈਆਂ, ਨਾਲ ਦੀ ਨਾਲ ਉੱਥੇ ਅਪਡੇਟ ਆਊਗੀ ਜੋ ਵੀ ਤੁਸੀਂ ਇੱਥੇ ਕਰਾਓਗੇ। ਦੂਜਾ ਜੇ ਤੁਸੀਂ ਕਰ ਸਕਦੇ ਹੋ ਵਲੰਟੀਅਰ ਕੰਮ, ਕਿਸੇ ਵੀ ਜ਼ਿੰਮੇਵਾਰੀ ਚੱਕ ਸਕਦੇ ਹੋ ਤਾਂ ਉਹ ਜ਼ਰੂਰ ਚੱਕਿਓ। ਕੰਮ ਇੰਨੇ ਕਾ ਵੀ ਤੁਸੀਂ ਸੋਚ ਨਹੀਂ ਸਕਦੇ, ਤੇ ਮੈਂ ਜੇ ਕਹੋ ਤਾਂ 2-4 ਕੰਮ ਗਿਣਾ ਦਿੰਦਾ ਜਿਹਨਾਂ ਕੰਮਾਂ 'ਚ ਤੁਸੀਂ ਆਪਣਾ ਹਿੱਸਾ ਪਾ ਸਕਦੇ ਹੋ। ਲੰਗਰ ਦੇ ਵਿੱਚ ਤੁਸੀਂ ਕੰਮ ਕਰਾ ਸਕਦੇ ਹੋ, ਲੰਗਰ 'ਚ ਭਾਵੇਂ ਅਸੀਂ ਪ੍ਰੋਫੈਸ਼ਨਲ ਬੰਦੇ ਵੀ ਹਾਇਰ ਕੀਤਾ, ਪਰ ਫਿਰ ਵੀ ਲੰਗਰ ਦੇ ਵਿੱਚ ਸੇਵਾਦਾਰਾਂ ਦੀ ਜ਼ਰੂਰਤ ਆ। ਭਾਵੇਂ ਸਾਡੇ ਕੋਲ ਮੈਲਬਨ ਤੋਂ ਨਵੀਂ ਮਲਹਾਂਸ ਆਪਣੀ ਪੂਰੀ ਟੀਮ ਲੈ ਕੇ ਆ ਰਿਹਾ, ਸ਼ੈਪਟਨ ਦੇ ਸਾਰੇ ਬੰਦੇ ਟੀਮ ਲੈ ਕੇ ਆ ਰਿਹਾ, ਉਹ ਵੀ ਬਹੁਤ ਉਹਨਾਂ ਨੇ ਕਿਹਾ ਵੀ ਅਸੀਂ ਹੱਥ ਵੰਡਾਵਾਂਗੇ, ਪਰ ਮੈਂ ਚਾਹੁੰਦਾ ਵੀ ਸਾਊਥ ਆਸਟ੍ਰੇਲੀਆ ਤੋਂ ਵੀ ਇੱਕ ਇੱਦਾਂ ਮੁੰਡੇ ਸਾਹਮਣੇ ਆਉਣ, ਫਿਰ ਲੰਗਰ ਬਣਤਾ ਜਾਊਗਾ। ਉਦੋਂ ਬਾਅਦ ਡਿਸਟ੍ਰੀਬਿਊਟ ਕਰਨ ਦੇ ਉੱਤੇ ਵੀ ਕੰਮ ਆ, ਕਿਉਂਕਿ ਹਾਕੀ ਦਾ ਸਟੇਡੀਅਮ 15 ਕਿਲੋਮੀਟਰ ਦੂਰ ਆ, ਕੋਈ ਕ੍ਰਿਕਟ ਦੇ ਦੂਰ ਆ, ਤਾਂ ਉੱਥੇ ਲੰਗਰ ਪਹੁੰਚਾਉਣ ਦੀ ਜ਼ਿੰਮੇਵਾਰੀ, ਗਰਾਊਂਡ ਬਹੁਤ ਸਾਰੇ ਕੰਮ, ਪਾਰਕਿੰਗ ਦਾ, ਲੋਕਾਂ ਨੂੰ ਅਵੇਅਰ ਕਰਨਾ, ਸਮਾਨ ਇਧਰੋਂ ਉਧਰੋਂ ਲਿਆਉਣਾ, ਜਿਵੇਂ ਕੱਲ ਪਾਣੀ ਸਾਡੇ ਜਸਪਾਲ ਸੰਧੂ ਜਿਹੜੇ ਕਿ ਫਾਈਬਰ ਮਾਈਗ੍ਰੇਸ਼ਨ ਦਾ ਤੋਂ ਅਕਸਰ ਹੀ ਗੇਮਾਂ ਨਾਲ ਜੁੜਦੇ, ਤੇ ਉਹਨਾਂ ਨੇ 25,000 ਬੋਤਲ ਪਾਣੀ ਦੀ ਕੱਲ ਭੇਜੀ ਹੈ ਜੀ, ਤੇ ਉਹ 25,000 ਬੋਤਲ ਨੂੰ ਸਾਂਭ ਸੰਭਾਲ, ਫਿਰ ਉਹ ਲੋਕਾਂ ਤੱਕ ਪਹੁੰਚਾਉਣੀ, ਲੋੜਵੰਦਾਂ ਨੂੰ ਪਾਣੀ ਦੇਣਾ, ਸੋ ਉਹ ਵੀ ਜ਼ਰੂਰੀ ਆ। ਸਾਡੇ ਬਾਈ ਜਸਕਾਰਨ ਹੋ ਰਹੇ ਆ, ਪਰਮਿੰਦਰ ਹੋਰਾਂ ਨੇ ਰਲ ਕੇ ਸ਼ਬੀਲ ਲਾਉਣ ਦੇ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਲਈ ਵੀ ਬੰਦੇ ਮੈਨ ਪਾਵਰ ਚਾਹੀਦੀ ਆ। ਸਾਡੇ ਇੱਕ ਬੜੇ ਛੋਟੇ ਜਿਹੇ ਬੱਚੇ ਆ, ਗੁਰਮੇਹਰ ਸਿੰਘ ਹੋਰੇ ਹਾਕੀ ਦੇ ਵਿੱਚ ਖੇਡਦੇ ਆ, ਅਜੇ 18-19 ਸਾਲ ਦੀ ਉਮਰ ਆ, ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ, ਉਹ ਸਾਰਿਆਂ ਲਈ ਫਰੈਸ਼ ਜੂਸ ਕੱਢ ਕੇ ਪਿਆ ਰਹੇ ਆ ਤੇ ਸੰਤਰੇ ਦਾ, ਤੇ ਉਹਨਾਂ ਨੂੰ ਵੀ ਹੈਲਪ ਲੋੜ ਪੈਣੀ ਆ ਹਰ ਪਾਸਿਓਂ। ਸੋ ਇਸ ਢੰਗ ਨਾਲ ਕੰਮ ਬਹੁਤ ਜ਼ਿਆਦੇ ਆ, ਤੇ ਬੇਨਤੀ ਆ ਵੀ ਕੋਈ ਵੀ ਬੰਦਾ ਜੇ ਹਿੱਸਾ ਲੈਣਾ ਚਾਹੁੰਦਾ ਸਿੱਖ ਖੇਡਾਂ ਚ, ਝਿਜਕੋ ਨਾ, ਸਾਨੂੰ ਜ਼ਰੂਰ ਸੰਪਰਕ ਕਰੋ, ਅਸੀਂ ਅਫੀਸ਼ੀਅਲ ਤੌਰ ਤੇ ਤੁਹਾਡਾ ਨਾਂ ਰੋਸਟਰ ਚ ਪਾਈਏ। ਤੁਸੀਂ ਟਰੱਕ ਚਲਾ ਸਕਦੇ ਹੋ, ਤੁਸੀਂ ਬੱਸ ਚਲਾ ਸਕਦੇ ਹੋ, ਤੁਸੀਂ ਐਜ਼ ਏ ਡਰਾਈਵਰ 2-4 ਘੰਟੇ ਕੰਮ ਕਰ ਸਕਦੇ। ਇਹ ਨਾ ਸੋਚੋ ਵੀ ਤੁਸੀਂ ਜੇ ਹਾਂ ਕਰਤੀ ਤਾਂ ਤੁਸੀਂ 3 ਦਿਨ ਗੇਮਾਂ ਨਹੀਂ ਦੇ ਸਕੋਗੇ ਤੇ ਫਸ ਗਏ ਤੁਸੀਂ। ਫਸਣ ਵਾਲੀ ਕੋਈ ਗੱਲ ਨਹੀਂ, ਤੁਸੀਂ ਜਿੰਨਾ ਚਿਰ ਵੀ ਡੋਨੇਟ ਕਰ ਸਕਦੇ ਹੋ ਅਸੀਂ ਉਨਾ ਹੀ ਡਿਊਟੀ ਤੁਹਾਡੀ ਲਾ ਦਾਂਗੇ। ਮੰਨ ਲਓ ਤੁਸੀਂ 2 ਘੰਟੇ ਕਰ ਸਕਦੇ ਹੋ, ਅਸੀਂ 2 ਘੰਟੇ ਡਿਊਟੀ ਲਾ ਦਾਂਗੇ ਤੁਹਾਡੀ। ਸੋ ਬੇਨਤੀ ਆ ਵੀ ਸਾਰੇ ਜਾਣੇ ਗੱਜ ਵੱਜ ਕੇ ਸਾਥ ਦਿਓ। ਸਾਡੀ ਟੀਮ ਦੇ ਨੰਬਰ ਪਏ ਆ ਸਾਹਮਣੇ ਵੈਬਸਾਈਟ ਤੇ ਪਏ ਆ, ਕਿਸੇ ਨੂੰ ਵੀ ਜਿਹੜਾ ਵੀ ਤੁਹਾਡੇ ਨੇੜੇ ਸਾਡਾ ਟੀਮ ਦਾ ਕੋਈ ਮੈਂਬਰ ਉਹਦੇ ਨਾਲ ਸੰਪਰਕ ਕਰੋ ਤੇ ਸਾਡੇ ਨਾਲ ਸਹਿਯੋਗੀ ਬਣ ਕੇ ਆਓ ਸਾਹਮਣੇ, ਤਾਂ ਕਿ ਇਹਨਾਂ ਖੇਡਾਂ ਨੂੰ ਅਸੀਂ ਹੋਰ ਕਾਮਯਾਬ ਕਰ ਸਕੀਏ।
ਬਹੁਤ ਬਹੁਤ ਸ਼ੁਕਰੀਆ ਬਰਾਜ ਸਾਹਿਬ,
ਬਹੁਤ ਮਿਹਰਬਾਨੀ ਹੋਊਗੀ।
ਲਓ ਜੀ, ਇਹ ਸਨ ਮਿੰਟੂ ਬਰਾਜ ਜੀ। ਸੋ ਤਬੀਅਤ ਉਹਨਾਂ ਦੀ ਬਿਲਕੁਲ ਠੀਕ ਹੋ ਗਈ ਆ, ਤੇ ਹੁਣ ਸਾਡੇ ਨਾਲ ਹਮੇਸ਼ਾ ਉਹ ਰਾਬਤਾ ਕਾਇਮ ਕਰਿਆ ਕਰਨਗੇ, ਤੇ ਬਹੁਤ ਸਾਰੀਆਂ ਗੱਲਾਂ ਕਰਿਆ ਕਰਾਂਗੇ ਜੀ ਅੱਜ ਦੇ ਮਸਲਿਆਂ ਬਾਰੇ ਤੇ ਆਉਣ ਵਾਲੇ ਟਾਈਮ ਦੇ ਬਾਰੇ। ਤੇ ਲਓ ਫਿਰ ਹੁਣ ਸਿੱਖ ਗੇਮਸ ਦੇ ਵਿੱਚ ਸਾਰੇ ਪਹੁੰਚ ਰਹੇ ਹੋ ਨਾ ਤੁਸੀਂ, ਤੇ ਬਿਲਕੁਲ ਬਹੁਤ ਕੁਛ ਆ ਉੱਥੇ, ਬਹੁਤ ਸਾਰੀਆਂ ਗੇਮਸ ਆ, ਬਹੁਤ ਸਾਰੇ ਇੰਟਰਟੇਨਮੈਂਟ ਦੇ ਵੀ ਉਹਨਾਂ ਨੇ ਰੱਖੇ ਹੋਏ ਆ। ਸੋ ਸਾਰੇ ਮਿਲਦੇ ਆ ਜੀ ਬ੍ਰਿਸਬੇਨ ਦੇ ਵਿੱਚ ਨੀ ਜੀ, ਐਡੀਲੇਡ ਦੇ ਵਿੱਚ, ਜਿਹੜੀਆਂ ਕਿ ਸਿੱਖ ਗੇਮਸ ਹੋਈਆਂ ਵਾ। ਦੇਖਿਆ ਤੁਸੀਂ ਵੀ ਕਹੋਗੇ ਕਿ ਹਰੇਕ ਚੀਜ਼ ਆਪਦੇ ਸ਼ਹਿਰ ਨਾਲ ਹੀ ਜੋੜ ਦਿੰਦੇ ਆ, ਵੈਸੇ ਕਰਨਾ ਵੀ ਚਾਹੀਦਾ ਵਾ ਨਾ ਇੱਦਾਂ ਦਾ, ਪਰ ਚਲੋ ਕੋਈ ਨਾ, ਤੁਸੀਂ ਵੀ ਬਗਾਨੇ ਨੀ ਹੈਗੇ, ਸਾਰੇ ਆਪਣੇ ਹੀ ਹੋ। ਤੇ ਹੁਣ ਖ਼ਬਰਾਂ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ, ਮੈਸੇਜ ਬਹੁਤ ਆ ਗਿਆ ਤੇ ਬੁਜ਼ਾਰਤ ਨੇ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦਿੰਦੀ ਆ ਜੀ। ਆਉਣਗੇ ਚੋਰ, ਖਿੱਚਣਗੇ ਡੋਰ, ਵੱਜਣਗੀਆਂ ਤੂਤੀਆਂ ਤੇ ਨੱਚਣਗੇ ਮੋਰ। ਹੁਣ ਦੇਖਦੇ ਹਾਂ ਜੀ ਕਿਹੜਾ ਕਿਹੜਾ ਆਉਂਦਾ ਬੁਜ਼ਾਰਤ ਦੇ ਵਿੱਚ ਇਸਦਾ ਜਵਾਬ ਲੈ ਕੇ। ਪਰ ਉਸ ਤੋਂ ਪਹਿਲਾਂ ਇੱਕ ਬ੍ਰੇਕ ਦਾ ਟਾਈਮ ਵੀ ਆ, ਬ੍ਰੇਕ ਤੋਂ ਬਾਅਦ ਫਿਰ ਇੱਕ ਮੇਰੀ ਪਸੰਦ ਦਾ ਰੋਪਾਲੀ ਦਾ ਗਾਇਆ ਹੋਇਆ ਗਾਣਾ ਸੁਣਿਓ, ਤੇ ਫਿਰ ਮੈਂ ਆਉਂਦੀ ਹਾਂ ਜੀ। ਬਾਕੀ ਹੋਰ ਹੁਣ ਮਾਰਾਂਗੇ ਗੱਲਾਂ ਬਾਤਾਂ, ਪੂਰਾ ਘੰਟਾ ਵਾ ਤੁਹਾਡੇ ਮਨਾਂ ਦੇ ਵਿੱਚ ਕੀ ਚੱਲਦਾ ਦੱਸ ਦਿਓ, ਤੇ ਮੈਂ ਤਾਂ ਜ਼ਰੂਰ ਗੱਲ ਕਰੂੰਗੀ ਕਿ ਫੇਮਸ ਹੋਣ ਦੇ ਕਿਹੜੇ ਕਿਹੜੇ ਤਰੀਕੇ ਹੁੰਦੇ ਆ। ਤੁਸੀਂ ਵੀ ਦੱਸ ਦਿਓ ਜੇ ਤੁਹਾਡੇ ਮਨਾਂ ਦੇ ਵਿੱਚ ਕੋਈ ਹੈਗਾ ਵਾ, ਕਿਤੇ ਕੰਮ ਹੀ ਆਜੂਗਾ। ਲਓ ਜੀ ਫਿਰ ਮਿਲਦੇ ਆ ਬ੍ਰੇਕ ਤੇ, ਬ੍ਰੇਕ ਤੋਂ ਬਾਅਦ ਇੱਕ ਗੀਤ।
CMI Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altese at 25,990 driveway. Come and see me at CMI Toyota Cheltenham, opposite Bunnings, as this is for a limited time only. Approved applicants only. Terms and conditions apply. Maximum finance term of 48 months. Offer ends February 28. S228 BMN. LMVD 2009.
Dear international students and migrants, je tuhanu education ya migration bare mahir salah di zarurat hai ta aaj hi call karo CACA nu 03-9663-1318. Assi admissions, student visa, journal skilled migration, 457 employer sponsored visas, partner visa, state sponsorship, MRT ਅਤੇ ministerial intervention ਦੇ ਕਿਸਮਾਂ ਵਿੱਚ ਮਾਹਿਰ ਹਾਂ। ਸਾਡੇ ਐਕਸਪਰਟਸ ਤੁਹਾਨੂੰ ਸਹੀ ਸਲਾਹ ਦੇ ਕੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਕਾਲ ਕਰੋ CECA ਨੂੰ 03-9663-1318 ਔਰ ਵਿਜ਼ਿਟ ਆਰ ਵੈਬਸਾਈਟ www.ceca.com.au।
ਮੈਲਬਨ ਦੀ ਸਮੂਹ ਸੰਗਤ ਵੱਲੋਂ ਪਹਿਲੀ ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰੇਗੀਬਨ ਵਿਖੇ ਹੋਲਾ ਮਹੱਲਾ ਮਨਾਇਆ ਜਾ ਰਿਹਾ, ਜਿਸ ਵਿਚ 2 ਮਾਰਚ ਤੋਂ 12 ਮਾਰਚ ਤੱਕ ਹਰ ਰੋਜ਼ ਸ਼ਾਮੀ ਗਿਆਨੀ ਫੌਜਾ ਸਿੰਘ ਸਾਗਰ ਦੇ ਢਾਡੀ ਜਥੇ ਵੱਲੋਂ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਜਾਵੇਗਾ। 11 ਅਤੇ 12 ਮਾਰਚ ਨੂੰ ਇਕ ਵਿਸ਼ੇਸ਼ ਉਪਰਾਲੇ ਤਹਿਤ ਸਿੱਖ ਜੀਵਨ ਨੂੰ ਦਰਸਾਉਂਦੀ ਇਕ ਨਗਰੀ ਸਜਾਈ ਜਾਵੇਗੀ, ਜਿਸ ਵਿਚ ਕਥਾ, ਕੀਰਤਨ, ਨਿਤਨੇਮ, ਗੁਰਬਾਣੀ ਸੰਥਿਆ, ਤੰਤੀ ਸਾਜ਼ਾਂ ਦੀ ਪ੍ਰਦਰਸ਼ਨੀ, ਗਤਕਾ, ਘੋੜ ਸਵਾਰੀ, ਇਕ ਪਰਿਵਾਰਕ ਮਾਹੌਲ, ਸਰਬਲੋਹ ਵਾਟਿਆਂ ਦੀ ਸੇਵਾ ਅਤੇ ਖਾਲਸਾਈ ਬਾਣੇ ਵਿਚ ਜੰਗੀ ਪੱਧਰ ਦੇ ਮਾਹੌਲ ਨਾਲ ਮਹੱਲਾ ਕੱਢਿਆ ਜਾਵੇਗਾ, ਜਿਸ ਦਾ ਨਜ਼ਾਰਾ ਅੱਖੀ ਦੇਖਿਆ ਹੀ ਬਣੇਗਾ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹੋਲੇ ਮਹੱਲੇ ਦੇ ਇਨ੍ਹਾਂ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਸਮਾਗਮਾਂ ਨੂੰ ਸਫ਼ਲ ਬਣਾਓ ਜੀ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨਵਦੀਪ ਸਿੰਘ ਨੂੰ ਉਨ੍ਹਾਂ ਦੇ ਨੰਬਰ 0433-585-496 ਤੇ, ਜਾਂ ਫਿਰ ਸਿਫਤ ਨੂਰ ਸਿੰਘ ਨੂੰ ਉਨ੍ਹਾਂ ਦੇ ਨੰਬਰ 0497-233-003 ਤੇ। 13 ਮਾਰਚ ਨੂੰ ਗੁਰਦੁਆਰਾ ਸਾਹਿਬ ਅੰਦਰ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3 ਡਾਇਟ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਰਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
CG batches now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CG batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CG batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434-641-327,
0434-641-327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
CD batteries।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
ਸਤਾਈਦਾ ਵੇ ਆਪੇ ਰੁੱਸਦਾ ਵੇ ਆਪੇ ਮਨ ਚਾਹੀਦਾ ਉਸ ਨਿੱਤ ਸਜਦਾ ਗਰੂਰ ਸੋਹਣਿਆ ਵੇ ਐਵੇਂ ਗੁੱਸਾ ਨਾ ਤੂੰ ਕਰਿਆ ਕਰ ਨਖਰੇ ਅਦਮ ਸਭ ਤੇਰੇ ਕਰਕੇ ਵਿੱਚ ਨਾ ਥੋੜੇ ਜਿਹਾ ਤਜਰਿਆ
ਗਾਣਾ ਸੁਣ ਰਹੇ ਸੀ ਤੁਸੀਂ ਅਦਾਮਾ ਤੇ ਰੂਪਾਲੀ ਦਾ ਗਾਇਆ ਹੋਇਆ। ਵੈਸੇ ਮੈਨੂੰ ਤਾਂ ਇਹ ਗਾਣਾ ਬਹੁਤ ਸੋਹਣਾ ਲੱਗਾ, ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਜਰੂਰ ਦੱਸਿਓ ਹਨਾ। ਤੇ ਲਓ ਫਿਰ ਆਪਾਂ ਮੈਸੇਜ ਲੈ ਲਈਏ ਜੀ, ਕਿਉਂਕਿ ਮੈਸੇਜ ਬਹੁਤ ਟਾਈਮ ਤੇ ਆਏ ਪਏ ਆ ਤੇ ਕਿੰਨੇ ਸਾਰੇ ਮੈਸੇਜ ਆਏ ਹੋਏ ਆ। ਸਾਰੇ ਤੋਂ ਪਹਿਲਾਂ ਜੀ ਧਾਨੀ ਸਾਹਿਬ ਕਹਿੰਦੇ ਕਿ ਸਵੇਰ ਦਾ ਤੁਹਾਨੂੰ ਇੱਕ ਪੈਗਾਮ ਦੇਣਾ ਹੈ, ਤੁਹਾਨੂੰ ਸਵੇਰ ਦਾ ਪਹਿਲਾ ਸਲਾਮ ਦੇਣਾ ਹੈ, ਗੁਜ਼ਰੇ ਤੁਹਾਡਾ ਸਾਰਾ ਦਿਨ ਖੁਸ਼ੀਆਂ ਵਿੱਚ, ਤੁਹਾਡੀ ਸਵੇਰ ਨੂੰ ਸੋਹਣਾ ਜਿਹਾ ਕੋਈ ਨਾਮ ਦੇਣਾ ਹੈ। ਗੁੱਡ ਮਾਰਨਿੰਗ ਕਹਿੰਦੇ, ਬੜੇ ਸੋਹਣੇ ਫੁੱਲ ਭੇਜਿਆ ਜੀ ਇਹਨਾਂ ਨੇ, ਸੋ ਬਹੁਤ ਵਧੀਆ ਲੱਗਦਾ ਜੀ ਜਦੋਂ ਸੋਹਣੀਆਂ ਸੋਹਣੀਆਂ ਬੈਸਟ ਵਿਸ਼ਿਸ਼ ਮਿਲਦੀਆਂ ਨੇ ਸਾਰਿਆਂ ਦੇ ਲਈ। ਤੇ ਅੱਗੇ ਇਹਨਾਂ ਨੇ ਜੀ ਕਹਿੰਦੇ ਤੂੰ ਗੱਲ ਕਰ ਚੱਲ ਰਹੀ ਸੀਗੀ ਸਰਪੰਚ ਦੀ, ਜਿਹੜੇ ਜੁੱਤੀ ਵਾਲਾ ਕਾਂਡ ਹੋਇਆ ਮੈਲਬੋਰਨ ਦੇ ਵਿੱਚ, ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਕਿ ਭਾਜੀ ਦੇਖੋ ਭਾਜੀ ਜੋ ਹੋਇਆ ਮੈਲਬੋਰਨ ਦੇ ਵਿੱਚ ਕਹਿੰਦੇ ਕਿ ਬਹੁਤ ਮਾੜਾ ਹੋਇਆ ਮੇਰੇ ਹਿਸਾਬ ਦੇ ਨਾਲ। ਕਹਿੰਦੇ ਅੱਜ ਕੱਲ ਗਾਂਧੀ ਵਾਲਾ ਜ਼ਮਾਨਾ ਗਿਆ, ਉਦੋਂ ਕਹਿੰਦੇ ਹੁੰਦੇ ਸੀ ਨਾ ਕਿ ਵੀ ਕਿਸੇ ਨੇ ਇੱਕ ਗੱਲ ਤੇ ਚਪੇੜ ਮਾਰੀ ਤਾਂ ਦੂਸਰੀ ਗੱਲ ਅੱਗੇ ਕਰ ਦੋ, ਤਾਂ ਉਹ ਕਿ ਹੁਣ ਵੀ ਏਦਾਂ ਦਾ ਨੀ ਹੈਗਾ, ਕਰੋ ਕਿ ਵੀ ਉਹਨੂੰ ਇੰਨਾ ਉਹਨੂੰ ਸਬਕ ਸਿਖਾਉਣਾ ਸੀਗਾ ਕਿ ਉਹ ਘਰੇ ਜਾ ਕੇ ਵੀਡੀਓ ਪਾਉਣੀ ਭੁੱਲ ਜਾਂਦਾ, ਤੇ ਬਾਕੀ ਕਹਿੰਦੇ ਸਾਰੇ ਹੀ ਮਸ਼ਹੂਰ ਹੋਣਾ ਚਾਹੁੰਦੇ ਨੇ ਜਲਦੀ ਜਲਦੀ। ਕਹਿੰਦੇ ਤੁਸੀਂ ਜੈਲਸ ਨਾ ਕਰਿਆ ਕਰੋ, ਪਾਗਲ ਬੰਦਾ ਸੀ ਉਹ ਤਾਂ। ਹਾਂਜੀ ਇਹ ਤਾਂ ਹੈਗੀ ਹੈ, ਵੈਸੇ ਅੱਜ ਕੱਲ ਮਸ਼ਹੂਰ ਹੋਣ ਦਾ ਤਾਂ ਨਾ ਧਾਨੀ ਸਾਹਿਬ ਵਾਕਈ ਲੋਕਾਂ ਤੇ ਬਹੁਤ ਭੂਤ ਸਵਾਰ ਹੋਇਆ, ਇਹ ਘੁੰਗਰ ਜਾਣ ਟੱਸਿਆ ਉਹ ਕੁੱਟ ਖਾ ਕੇ ਹੀ ਹਟਿਆ ਹੋਊ ਪੱਕਾ। ਸ਼ੁਕਰ ਆ ਉਹਨੇ ਹੁਣ ਹਟਿਆ, ਉਹ ਪਤਾ ਨੀ ਕਿਹਨੂੰ ਕਿਹਨੂੰ ਲੱਗਾ ਰਹਿੰਦਾ ਸੀ, ਪਹਿਲਾਂ ਪੋਲੀਟਿਕਸ ਦੇ ਨੇੜ ਦੁਆਲੇ ਹੋਇਆ ਹੋਇਆ ਸੀ, ਫਿਰ ਸਿੰਗਰਾਂ ਦੁਆਲੇ ਹੋ ਗਿਆ। ਉਹ ਕਹਿ ਕੀ ਰਿਹਾ ਸੀ, ਕਰ ਕੀ ਰਿਹਾ ਸੀਗਾ, ਉਹ ਤਾਂ ਮੈਨੂੰ ਵੀ ਨੀ ਪਤਾ ਸੀਗਾ। ਤੇ ਬਾਕੀ ਆ ਜਿਹੜੀ ਇੱਕ ਪੇਜ ਬਣੇ ਹੋਏ ਆ ਨਾ, ਇਹ ਵੀ ਬੜਾ ਫੇਮਸ ਹੋਣ ਦੇ ਲਈ ਕਾਫੀ ਕੁਛ ਪਾ ਰਹੇ ਆ। ਅੱਜ ਤੋਂ ਨਾ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਦੇ ਗਾਣੇ ਆ ਜਿਨ੍ਹਾਂ ਨੂੰ ਕਿ ਕਹਿ ਰਹੇ ਆ ਕਿ ਇਸ ਸਿੰਗਰ ਨੇ ਆਹ ਗੱਲ ਦਾ ਜਵਾਬ ਦਿੱਤਾ, ਆਹ ਸਿੰਗਰ ਨੇ ਇਸ ਗੱਲ ਦਾ ਜਵਾਬ ਦਿੱਤਾ। ਮੈਂ ਸੋਚਾਂ ਵੀ ਚੱਕਰ ਕੀ ਆ, ਇਹ ਗਾਣੇ ਤਾਂ ਦੋ ਦੋ ਤਿੰਨ ਤਿੰਨ ਸਾਲ ਪਹਿਲਾਂ ਦੇ ਆਏ ਹੋਏ ਆ, ਤੇ ਇਹ ਹੁਣ ਜਵਾਬ ਕਿਵੇਂ ਬਣ ਗਿਆ? ਸੋ ਇਹ ਜੇ ਸਾਡੇ ਤੇ ਹੀ ਆ, ਲੋਕਾਂ ਨੇ ਤਾਂ ਆਪਣਾ ਫਰਜ਼ ਨਿਭਾਉਣਾ ਹੁੰਦਾ ਵਾ, ਬਾਕੀ ਡਿਪੈਂਡ ਕਰਦਾ ਵਾ ਸਾਡੇ ਤੇ ਕਿ ਅਸੀਂ ਕਿੱਦਾਂ ਚੱਲਣਾ ਵਾ। ਅਸੀਂ ਫੇਮਸ ਹੋਣ ਦੇ ਲਈ ਵਧੀਆ ਤਰੀਕੇ ਅਪਣਾਉਣੇ ਆ ਜਾਂ ਫਿਰ ਏਦਾਂ ਦੇ ਘਟੀਆ ਕੰਮ ਕਰਨੇ ਆ। ਤੇ ਦੂਸਰੀ ਗੱਲ ਇਹ ਵੀ ਆ ਜੀ, ਫੇਮਸ ਹੋਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਕੁਛ ਕਰਨਾ ਪਵੇ, ਮਤਲਬ ਕਿ ਏਦਾਂ ਦੇ ਤਰੀਕੇ ਤੁਸੀਂ ਬਸ ਆਪਣੇ ਕਾਰਨ ਕਰਦੇ ਜਾਓ ਚੰਗੇ, ਜੋ ਵੀ ਤੁਹਾਨੂੰ ਮਤਲਬ ਕਿ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੀ ਸੋਚ ਚੰਗੀ ਹੈ, ਚੰਗਾ ਚੰਗਾ ਕਰਦੇ ਜਾਓ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ, ਲੋਕਾਂ ਦੇ ਦਿਲਾਂ ਦੇ ਵਿੱਚ ਤੁਸੀਂ ਖੁਦ ਖੁਦ ਹੀ ਵਸ ਜਾਓਗੇ। ਸੋ ਏਦਾਂ ਦੇ ਕਾਰਨਾਮੇ ਕਰਨ ਦੀ ਤਾਂ ਮੇਰੇ ਖਿਆਲ ਚ ਕੋਈ ਲੋੜ ਹੈ ਨਹੀਂ ਜੀ। ਤੇ ਅੱਗੇ ਕਹਿੰਦੇ ਸੀ ਬਾਕੀ ਜੇ ਤੁਹਾਡਾ ਕਹਿੰਦੇ ਨੈਟ ਨਹੀਂ ਚੱਲਦਾ ਤਾਂ ਅਸੀਂ ਪੇ ਕਰ ਦਿੰਨੇ ਆ, ਇਹ ਨਾਲੇ ਮੈਨੂੰ ਸਿੱਖ ਖੇਡਾਂ ਵਾਲੀ ਕੋਈ ਸਾਈਡ ਨਹੀਂ ਮਿਲੀ, ਮੈਂ ਕਹਿੰਦੇ ਜਿੰਨਾ ਵੀ ਹੋ ਸਕਦਾ ਜ਼ਰੂਰ ਸੇਵਾ ਕਰਾਂਗਾ। ਤੇ ਬਾਕੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦੇ ਹਾਂ ਜੀ, ਜ਼ਿਆਦਾ ਤੋਂ ਜ਼ਿਆਦਾ ਮਿਲ ਕੇ ਹੈਲਪ ਕਰੋ, ਸਾਡਾ ਆਪਣਾ ਪ੍ਰੋਗਰਾਮ ਆ। ਤੇ ਬਾਕੀ ਇਹਨਾਂ ਨੇ ਇੱਕ ਗਾਣਾ ਕਿਹਾ ਸੀਗਾ ਪਲੇ ਕਰਨ ਦੇ ਲਈ, ਤੇ ਲਿੰਕ ਭੇਜਿਆ ਵਾ, ਉਹ ਗਾਣਾ ਵੀ ਅਸੀਂ ਜ਼ਰੂਰ ਪਲੇ ਕਰਾਂਗੇ। ਅਸੀਂ ਬਾਕੀ ਸਿੱਖ ਗੇਮਸ ਸਾਡਾ ਕਿਸੇ ਦਾ ਇਕੱਲੇ ਦਾ ਤਾਂ ਹੈ ਨਹੀਂ, ਸਾਡਾ ਸਾਰਿਆਂ ਦਾ ਵਾ, ਸਿੱਖ ਗੇਮਸ ਆ ਜਾਂਦਾ ਜਦੋਂ ਨਾ ਵੀ ਉਸ ਤਰੀਕੇ ਦਾ ਹੀ ਆ, ਸੋ ਸਾਰਿਆਂ ਨੂੰ ਸਹਿਯੋਗ ਵੀ ਦੇਣਾ ਬਣਦਾ ਤੇ ਆਪੋ ਆਪਣਾ ਹਿੱਸਾ ਤੇ ਆਪਣੇ ਆਪਣੇ ਹਿਸਾਬ ਦੇ ਨਾਲ ਉੱਥੇ ਪਹੁੰਚਣਾ ਵੀ ਜ਼ਰੂਰ ਬਣਨਾ ਵਾ ਤੇ ਲਓ। ਬਾਕੀ ਤੁਸੀਂ ਕਿਹਾ ਕਿ ਤੁਹਾਨੂੰ ਕੋਈ ਸਾਈਟ ਨਹੀਂ ਮਿਲ ਰਹੀ, ਤੁਸੀਂ ਗੂਗਲ ਦੇ ਵਿੱਚ ਜਾ ਕੇ ਸਿੱਖ ਗੇਮਸ ਪਾਓਗੇ ਤਾਂ ਉਹਦੇ ਵਿੱਚ ਸਾਰਾ ਆ ਜਾਂਦਾ। ਤੇ ਬਾਕੀ ਜੀ ਅਸੀਂ ਅੱਜ ਰੇਡੀਓ ਦੇ ਪੇਜ ਤੇ ਵੀ ਸਿੱਖ ਗੇਮਸ ਬਾਰੇ ਸਭ ਕੁਛ ਸ਼ੇਅਰ ਕਰ ਦੇਵਾਂਗੇ, ਤੇ ਜੇ ਫਿਰ ਵੀ ਤੁਹਾਨੂੰ ਇਸ ਦੇ ਅਕੋਰਡਿੰਗ ਕੋਈ ਨੌਲੇਜ ਨਾ ਮਿਲੀ ਜਾਂ ਤੁਸੀਂ ਕੁਛ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮਿੰਟੂ ਬਰਾੜ ਜੀ ਨੂੰ ਤੇ ਜਾਂ ਅਮਨ ਸਿੱਧੂ ਨੂੰ ਕਾਲ ਕਰ ਸਕਦੇ ਹੋ ਜੀ, ਉਹ ਤੁਹਾਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਗਾਈਡ ਕਰ ਦੇਣਗੇ। ਤੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਲਈ ਬਹੁਤ ਬਹੁਤ ਸ਼ੁਕਰੀਆ। ਸਾਈਟ ਆ ਜਿਹੜੀ ਜੀ ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਕਿਸ ਸਾਈਟ ਤੇ ਤੁਸੀਂ ਸਿੱਖ ਗੇਮਸ ਦੇ ਬਾਰੇ ਦੇਖ ਸਕਦੇ ਹੋ ਜਾ ਕੇ, ਉਹ ਮੈਂ ਥੋੜੇ ਕੁ ਟਾਈਮ ਤੱਕ ਦੱਸ ਦਿੰਦੀ ਹਾਂ। ਅੱਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਸਪਾਲ ਸਿੰਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਡਰਾਈਵਿੰਗ ਕਰਦੇ ਕਰਦੇ ਸੁਣਦੇ ਆ ਤੇ ਸਿੰਨੀ ਦੇ ਵਿੱਚ ਠੰਡ ਨੇ ਆ ਕੇ ਹਲਕਾ ਜਿਹਾ ਕਹਿੰਦੇ ਦਰਵਾਜ਼ਾ ਖੜਕਾ ਦਿੱਤਾ, ਕਹਿੰਦੀ ਮੈਂ ਤਾਂ ਆ ਗਈ ਆ। ਤੇ ਲਓ ਫਿਰ ਸਿੰਨੀ ਦੇ ਵਿੱਚ ਤਾਂ ਠੰਡ ਆ ਗਈ ਆ ਤੇ ਸਾਡੇ ਬ੍ਰਿਸਟਨ ਦੇ ਵਿੱਚ ਵੀ ਜੀ ਏਦਾਂ ਹੀ ਕਹਿੰਦੀ ਆ ਕਿ ਮੈਂ ਤਾਂ ਆ ਗਈ ਆ। ਤੇ ਨਾਲ ਉਹਨਾਂ ਨੇ ਸਾਨੂੰ ਇੱਕ ਆਡੀਓ ਭੇਜੀ ਆ ਜੀ, ਕਹਿੰਦੇ ਕਿ ਇੱਕ ਕਵੀਸ਼ਰੀ ਆ, ਮੁੰਡਿਆਂ ਨੇ ਬੜੀ ਸੋਹਣੀ ਕੋਸ਼ਿਸ਼ ਕੀਤੀ ਆ ਤੇ ਕਹਿੰਦੇ ਤੁਹਾਨੂੰ ਬਣਾ ਕੇ ਭੇਜਦੇ ਆ ਤਾਂ ਸੁਣ ਲਿਓ। ਹਾਂਜੀ ਜ਼ਰੂਰ, ਇਹ ਵੀ ਅਸੀਂ ਥੋੜਾ ਜਿਹਾ ਟਾਈਮ ਰੋਕ ਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਪਲੇ ਕਰਾਂਗੇ। ਅੱਗੇ ਸਾਡੇ ਨਾਲ ਸੀ ਗੁਰਸੇਵਕ ਮਾਂਗੜ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕੀ ਹਾਲ ਚਾਲ ਨੇ, ਕਹਿੰਦੇ ਸਿਡਨੀ ਦਾ ਮੌਸਮ ਵਧੀਆ ਵਾ, ਸ਼ੋ ਤੁਹਾਡਾ ਬਹੁਤ ਵਧੀਆ ਹੁੰਦਾ, ਲਾਸਟ ਫਰਾਈਡੇ ਤੁਹਾਨੂੰ ਮਿਸ ਕੀਤਾ ਸੀ, ਗਾਣਾ ਲਾ ਦਿਓ ਗੁੱਚੀ ਹਰਸ਼ੁ ਬੈਨੀ ਪਾਲ ਦਾ, ਧੰਨਵਾਦ। ਸੱਚੀ ਰਸਤਾ ਲਾਸਟ ਫਰਾਈਡੇ ਤਾਂ ਮੈਂ ਵੀ ਬਹੁਤ ਮਿਸ ਕੀਤਾ, ਕਿਹਾ ਤਾਂ ਦਿੱਤਾ ਕਿ ਪ੍ਰੋਗਰਾਮ ਨਹੀਂ ਕਰਨਾ, ਪਰ ਉਹ ਜਿਹੜੀ ਖਲਬਲੀ ਮੱਚੀ ਨਾ ਦਿਮਾਗ ਦੇ ਵਿੱਚ, ਓਹੋ 8 ਤੋਂ 10 ਵਜੇ ਤੱਕ ਆਈ ਲੱਗਾ ਗਿਆ, ਆਈ ਲੱਗੀ ਗਿਆ ਕਿ ਹਾਏ ਹਾਏ ਹੁਣ ਤਾਂ ਆਹ ਗੱਲ ਕਰਦੀ ਹੋਣਾ ਸੀਗਾ, ਆਹ ਗੱਲ ਬੋਲਣੀ ਸੀਗੀ, ਪਰ ਕੀ ਕਰਨ ਜੀ, ਕਹਿੰਦੇ ਹੁੰਦੇ ਨਾ ਨਿੱਕੀ ਜਿੰਦ ਨੂੰ ਜ਼ਿੰਮੇਵਾਰੀਆਂ ਬਾਹਲੀਆਂ ਜ਼ਿਆਦਾ ਨੇ, ਤੇ ਬਸ ਉਹ ਜ਼ਿੰਮੇਵਾਰੀਆਂ ਦੇ ਵਿੱਚ ਹੀ ਥੋੜਾ ਉਲਝ ਗਈ ਸੀਗੀ ਤੇ ਤਾਂ ਕਰਕੇ ਥੋੜਾ ਜਿਹਾ ਆਪਾਂ ਆ ਨਹੀਂ ਸਕੇਗੇ, ਪਰ ਚਲੋ ਕੋਈ ਗੱਲ ਨੀ ਜੀ, ਤੁਸੀਂ ਸਾਰਿਆਂ ਨੇ ਮਿਸ ਕੀਤਾ, ਮੈਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਿਸ ਕੀਤਾ, ਤਾਂਹੀਓ ਤਾਂ ਅੱਜ ਫਰਾਈਡੇ ਦੀ ਬੜੀ ਬੇਸਬਰੀ ਨਾਲ ਵੇਟ ਕਰ ਰਹੀ ਸੀ। ਅੱਗੇ ਈਮੇਲ ਦੇ ਜ਼ਰੀਏ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਜੀ ਹਰਦੇਵ ਸਿੰਘ, ਤੇ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ, ਮਿੰਟੂ ਭਾਜੀ ਤੇ ਸਰਬਜੀਤ ਭਾਜੀ ਨੂੰ ਤੇ ਹਰਮਨ ਰੇਡੀਓ ਦੀ ਪੂਰੀ ਟੀਮ ਨੂੰ। ਨਿਊ ਸਾਊਥ ਵੇਲਸ ਉੱਤੇ ਵਿੱਚ ਉਹਨਾਂ ਨੇ ਟੈਂਪਰੇਚਰ ਦੱਸਿਆ, ਕਹਿੰਦੇ 34 ਅੱਜ ਦਾ, ਕਿਆ ਬਾਤ ਆ ਜੀ, ਤੁਹਾਡੇ ਤਾਂ ਹਜੇ ਝਾਤੀ ਮਾਤੀ ਹੋਈ ਜਾਂਦੀ ਆ ਫਿਰ ਮੌਸਮ ਵਾਲੀ, ਹੈ ਨਾ, ਅੱਜ 34 ਆ, ਸਾਡੇ ਤਾਂ ਵੈਸੇ ਅੱਜ ਠੰਡ ਆ। ਸੁਖਵਿੰਦਰ ਸੰਤ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ। ਤੇ ਹਰਪ੍ਰੀਤ ਸਿੰਘ ਕੋਲੀ ਕਹਿੰਦੇ ਕਿ ਹਰਪ੍ਰੀਤ ਸਿੰਘ ਕੋਲੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਹਰਮਨ ਰੇਡੀਓ ਦੇ ਬੇੜੇ ਸਾਰਿਆਂ ਨੂੰ ਬੁਲਾ ਰਹੇ ਆ ਜੀ, ਕਹਿੰਦੇ ਤੁਹਾਡਾ ਸਾਰਿਆਂ ਦੇ ਲਈ ਸ਼ੁਭਕਾਮਨਾਵਾਂ ਉਹਨਾਂ ਨੇ ਭੇਜੀਆਂ ਨੇ, ਤੇ ਲਓ ਫਿਰ ਸ਼ੁਭਕਾਮਨਾਵਾਂ ਸਾਨੂੰ ਤੁਹਾਡੀਆਂ ਮਿਲ ਵੀ ਗਈਆਂ ਨੇ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਹਰਮੀਤ ਸਿੰਘ ਚਾਹਨਾ ਭਾਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਅਜੇ ਵੈਸੇ ਕਾਫੀ ਦੇਰ ਬਾਅਦ ਆਇਆ, ਇਹ ਵੀ ਐਬਸੈਂਟ ਸੀ, ਲੱਗਦਾ ਕਿਤੇ ਗਏ ਹੋਏ ਸੀਗੇ। ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਟੀ ਓ ਐਸ ਬੋਬੀ ਸਿੱਧੂ ਜੀ, ਮਿੰਟੂ ਬਰਾੜ ਜੀ ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਕਹਿੰਦੇ ਆ ਲਿਸਨਰ ਨੂੰ ਹਰਮਨ ਰੇਡੀਓ ਵੱਲੋਂ, ਹਰਮਨ ਰੇਡੀਓ ਦੇ ਸੁਣ ਰਹੇ ਸਾਰੇ ਵਰਲਡ ਵਾਈਡ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਕਹਿੰਦੇ ਕਿ ਬੋਬੀ ਜੀ ਮੈਂ ਕੋਬਰਮ ਤੋਂ ਲੌਂਗ ਟਾਈਮ ਤੋਂ ਕਹਿੰਦੇ ਕਿਤੇ ਬਾਹਰ ਗਿਆ ਹੋਇਆ ਸੀ ਤੇ ਕਹਿੰਦੇ ਟੂਡੇ ਆ ਮੈਨੂੰ ਸਿਡਨੀ ਪਲੇ ਸੌਂਗ ਪਟਾਕੇ ਸੁਨੰਦਾ ਸ਼ਰਮਾ ਦਾ। ਓਹੋ, ਪਟਾਕੇ ਨੇ ਤਾਂ ਬਾਲੇ ਪਟਾਕੇ ਪਾਏ ਸੀਗੇ ਜਦੋਂ ਗਾਣਾ ਆਇਆ ਸੀਗਾ ਤੇ, ਪਰ ਗਾਣਾ ਇਹ ਬੜਾ ਵਧੀਆ ਸੀ, ਹਨਾ, ਨੱਚਣ ਗਾਉਣ ਦੇ ਲਈ ਤਾਂ ਬੜਾ ਵਧੀਆ ਗਾਣਾ, ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਕਹਿੰਦੇ ਕਿ ਓਕੇ ਬਾਏ, ਰੱਬ ਰਾਖਾ, ਤੇ ਨਾਲ ਇਹਨਾਂ ਨੇ ਸੋਹਣਾ ਵਿਚਾਰ ਭੇਜਿਆ ਸੀ। ਕਹਿੰਦੇ ਕਿ ਜੋ ਪਰਮਾਤਮਾ ਰਾਤ ਨੂੰ ਦਰਖਤਾਂ ਤੇ ਬੈਠੇ ਪਰਿੰਦਿਆਂ ਨੂੰ ਨੀਂਦ ਵਿੱਚ ਨਹੀਂ ਡਿੱਗਣ ਦਿੰਦਾ, ਉਹ ਪਰਮਾਤਮਾ ਇਨਸਾਨ ਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ। ਕਿਆ ਬਾਤ ਆ, ਬਹੁਤ ਵਧੀਆ ਗੱਲ ਕਹੀ ਆ। ਕਹਿੰਦੇ ਮੋਦੀ ਜੀ ਨੇ ਕਿਹਾ ਥਾ ਜੀ ਡੀ ਪੀ ਬਣਾਊਂਗਾ, ਜੀ ਮੀਨਸ ਗੈਸ, ਡੀ ਮੀਨਸ ਡੀਜ਼ਲ ਤੇ ਪੀ ਮੀਨਸ ਪੈਟਰੋਲ, ਕਹਿੰਦੇ ਸਭ ਬੜਾ ਦੀਆ ਨਾ ਵਾਅਦੇ ਕੇ ਪੱਕੇ ਹੈ ਮੋਦੀ ਸਾਹਿਬ। ਹਾਂਜੀ ਹਾਂਜੀ, ਇਹ ਤਾਂ ਫਿਰ ਹੁਣ ਚੱਲਦਾ ਹੀ ਰਹਿੰਦਾ ਸੀ, ਵਾਅਦੇ ਇਹਨਾਂ ਨੇ ਕਰਨੇ ਵੀ ਹੁੰਦੇ ਆ ਤੇ ਪਗਾਉਣੇ ਵੀ ਹੁੰਦੇ ਆ, ਤੇ ਪਗਾਉਣ ਦਾ ਤਰੀਕਾ ਕਿਹੜਾ ਹੁੰਦਾ ਵਾ ਉਹ ਫਿਰ ਹੁਣ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਆ। ਅੱਗੇ ਰਾਜ ਮਹਿੰਦਰ ਸਿੰਘ ਕਹਿੰਦੇ ਕਿ ਭਾਜੀ ਪੱਪੇ ਸਰਪੰਚ ਬਾਰੇ ਉਹਨਾਂ ਨੇ ਲਿਖ ਕੇ ਭੇਜਿਆ ਵਾ ਜੀ ਸਾਨੂੰ, ਕਹਿੰਦੇ ਕਿ ਜਿਹੜਾ ਪੱਪਾ ਸਰਪੰਚ ਆ ਕਹਿੰਦੇ ਕਿ ਮੈਨੂੰ ਉਹਦੇ ਵਿੱਚ ਨਾ ਜੱਸੀ ਜਸ ਰਾਜ ਦਿਖਦਾ ਵਾ। ਓ ਹੋ ਹੋ, ਕਿਆ ਬਾਤ ਆ ਜੀ, ਠੀਕ ਆ ਜੀ, ਚਲੋ ਕੁਛ ਤਾਂ ਦਿਖਿਆ ਨਾ। ਅੱਗੇ ਮਹਿੰਦਰ ਸਿੰਘ ਹਾਂ ਸਤਿ ਸ੍ਰੀ ਅਕਾਲ ਬੁਲਾ ਰਿਹਾ, ਕਹਿੰਦੇ ਭੁੱਲਰ ਜੀ ਦਾ, ਭੁੱਲਰ ਦਾ ਸੌਂਗ ਵਾਜ ਵੈਰੀ ਨਾਈਸ, ਆਈ ਲਾਈਕ ਇਟ ਐਂਡ ਰਿਕਾਰਡ ਇਟ, ਥੈਂਕਸ ਐਂਡ ਸਤਿ ਸ੍ਰੀ ਅਕਾਲ ਟੂ ਯੂ ਐਂਡ ਮਿੰਟੂ ਜੀ ਐਂਡ ਆਲ ਲਿਸਨਰ, ਕੀਪ ਇਟ ਅਪ। ਲਓ ਜੀ ਫਿਰ ਮੈਸੇਜ ਤੁਹਾਡੇ ਹੋਰ ਵੀ ਬਹੁਤ ਆ, ਪਰ ਅੱਜ ਕੀ ਗੱਲ ਹੋ ਗਈ, ਕਿਸੇ ਨੇ ਬੁਝਾਰਤ ਦਾ ਜਵਾਬ ਨਹੀਂ ਭੇਜਿਆ, ਇੰਨੀ ਸੌਖੀ ਬੁਝਾਰਤ ਸੀ, ਆਉਣਗੇ ਚੋਰ, ਖਿੱਚਣਗੇ ਡੋਰ, ਵੱਜਣਗੀਆਂ ਤੂਤੀਆਂ ਤੇ ਨੱਚਣਗੇ ਮੋਰ, ਨਹੀਂ ਆਉਂਦੀ ਕਿਸੇ ਨੂੰ ਵੀ, ਚੱਲ ਕੋਈ ਨਾ ਮੈਂ ਦੱਸ ਦੂੰਗੀ, ਪਰ ਟਰਾਈ ਤਾਂ ਕਰੋ, ਕੁਛ ਨਾ ਕੁਛ ਤਾਂ ਪਤਾ ਲੱਗੂਗਾ ਨਾ ਕਿ ਇਹ ਕੀ ਆ, ਨਹੀਂ ਤਾਂ ਫਿਰ ਦੇਖ ਲਓ ਅਮਲੀ ਵਾਲੀ ਗੱਲ ਹੋਣੀ ਆ। ਹੁਣ ਤੁਸੀਂ ਕਹੋਗੇ ਇਹ ਅਮਲੀ ਵਾਲੀ ਗੱਲ ਕਿਹੜੀ ਹੋ ਗਈ, ਟੈਨਸ਼ਨ ਚ ਵੀ ਤੁਸੀਂ ਟੈਨਸ਼ਨ ਚ ਨਾ ਹੋਵੋ, ਸੋਚੀ ਜਾਂਦੇ ਹੋਵੋਗੇ ਕੀ ਆ ਹਨਾ। ਉਹ ਹੁਣ ਚਲੋ ਫਿਰ ਮੈਂ ਟੈਨਸ਼ਨ ਵਾਲੀ ਗੱਲ ਫਿਰ ਮੈਂ ਤੁਹਾਨੂੰ ਸੁਣਾ ਦੇਵਾਂ ਕਿ ਨਾ ਸੁਣਾਵਾਂ, ਹੁਣ ਤੁਸੀਂ ਕਹੋਗੇ ਸੁਣਾ ਦੇ ਗੁਣੀਏ, ਨਹੀਂ ਤਾਂ ਫਿਰ ਸਾਨੂੰ ਵੀ ਇੱਦਾਂ ਹੀ ਲੱਗੇ ਰਹਿਣਾ। ਮੈਂ ਚੱਲ ਟੈਨਸ਼ਨ ਵਾਲੀ ਗੱਲ ਮੈਂ ਤੁਹਾਨੂੰ ਬਾਅਦ ਚ ਸੁਣਾਉਂਦੀ ਆ ਕਿ ਜਦੋਂ ਬੰਦਾ ਟੈਨਸ਼ਨ ਚ ਹੁੰਦਾ ਤਾਂ ਉਹਦੇ ਨਾਲ ਕੀ ਵਰਤਦਾ ਵਾ, ਕੀ ਹੁੰਦਾ ਵਰਤੀ, ਜਦੋਂ ਇਨਸਾਨ ਟੈਨਸ਼ਨ ਚ ਹੁੰਦਾ ਉਹਦੀ ਸੋਚਣ ਦੀ ਸਮਝਣ ਦੀ ਜਿਹੜੀ ਸ਼ਕਤੀ ਆ ਉਹਦੇ ਤੇ ਵੀ ਕੀ ਅਸਰ ਪੈਂਦਾ ਵਾ। ਪਰ ਫਿਲਹਾਲ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ ਟੈਨਸ਼ਨ ਵਾਲੀ ਸਟੋਰੀ ਕੀ ਆ ਇਹ।
ਨੀ ਤੇਰੇ ਬੋਲ ਪੋਲਾਈਟ ਜੇ ਕੰਨਾਂ ਵਿੱਚ ਰਸ ਘੋਲ ਦਿੰਦੇ, ਨੀ ਤੂੰ ਆਖਿਓ ਮਿੱਠੀ ਲੱਗਦੀ ਐ ਮੁਟਿਆਰੇ ਨੀ, ਨੀ ਤੇਰੇ ਦਰਸ਼ਨ ਕਰਕੇ ਜਨਮਾਂ ਦੀ ਭੁੱਖ ਮਿਟ ਜਾਂਦੀ, ਭੁੱਖ ਟੁੱਟ ਜਾਂਦੇ ਸਭ ਹੁਸਨ ਦੀ ਐ ਸਰਕਾਰੇ ਨੀ, ਨੀ ਤੇਰੇ ਬੋਲ ਪੋਲਾਈਟ ਜੇ ਤੇ ਚਾਰ ਚੁਫੇਰਾ ਹੱਸਦਾ ਏ, ਜਦ ਸੈਡ ਹੋਵੇ ਤੇ ਫੁੱਲ ਪੱਤੀਆਂ ਮੁਰਝਾ ਜਾਂਦੇ, ਨੀ ਜਦ ਗਾਉਣੀ ਐ ਤੂੰ ਸ਼ਿਵ ਦੀ ਕੋਈ ਰਚਨਾ ਨੂੰ, ਤੈਨੂੰ ਸੁਣਨ ਆਕਾਸ਼ੋਂ ਪੰਛੀ ਉੱਤਰ ਆ ਜਾਂਦੇ, ਤੇਰੀਆਂ ਜ਼ੁਲਫਾਂ ਕਾਲੀਆਂ, ਤੇਰੀਆਂ ਜ਼ੁਲਫਾਂ ਕਾਲੀਆਂ ਲੱਗਣ ਘਟਾਵਾਂ ਸੌਣ ਦੀਆਂ, ਵਿੱਚੋਂ ਗੋਰਾ ਮੁਖੜਾ ਚੰਨ ਬਣ ਚਮਕਾ ਮਾਰੇ ਨੀ, ਨੀ ਤੇਰੇ ਬੋਲ ਪੋਲਾਈਟ ਜੇ ਸੁਗੰਧੀਆਂ ਮੰਗਦੇ ਨੇ, ਨੀ ਤੇਰੇ ਬੁੱਲਾਂ ਵਿੱਚੋਂ ਲਾਲੀ ਲਈ ਗੁਲਾਬਾਂ ਨੇ, ਉਹਨਾਂ ਨੈਣ ਜੱਟੀ ਦੇ ਮਸਤ ਨਰਗਸੀ ਰੰਗਦੇ ਨੇ, ਗੱਭਰੂ ਬਹਿ ਜਾਂਦੇ, ਗੱਭਰੂ ਬਹਿ ਜਾਂਦੇ ਦਿਲ ਫੜ ਕੇ ਸਾਬ ਨਾ ਚੱਲਦੇ ਆ, ਜਦ ਪਤਲੇ ਤੇਰੇ ਲੱਗਦੇ ਵਚਨ ਬੁਲਾਰੇ ਨੀ, ਤੇਰੇ ਬੋਲ ਪੋਲਾਈਟ ਜੇ ਤੇਰੇ ਵਰਗੇ ਚਿਹਰੇ ਕਦੀ ਕਦੀ ਰੱਬ ਘੜਦਾ ਏ, ਓਨੀ ਥੋੜੀ ਜਿੰਨੀ ਸਿਫਤ ਖੁਦਾ ਦੀ ਕਰੀਏ ਨੀ, ਕਿਸ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਤੂੰ ਲਿਖੀ ਹੋਈ, ਗੁਰਮਾਨ ਦੇ ਖਿਆਲਾਂ ਦੀ ਨਾਜ਼ੁਕ ਪਰੀਏ ਨੀ, ਖਬਰੇ ਕਿਸ ਦਿਨ ਹੋਣਾ, ਖਬਰੇ ਕਿਸ ਦਿਨ ਹੋਣਾ, ਸੁਪਨਾ ਮੇਰਾ ਹਕੀਕਤ ਚਾਲ ਤੇ ਅਰਦਾਸਾਂ ਕਰਦਾ ਰੱਬ ਦੁਆਰੇ ਨੀ, ਤੇਰੇ ਬੋਲ ਪੋਲਾਈਟ ਜੇ।
ਲਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਗੁਰਨਾਮ ਭੁੱਲਰ ਦਾ ਗਾਇਆ ਹੋਇਆ ਪ੍ਰੋਵਾਈਡ ਤੋਂ ਵਾਕਈ ਸੀ ਇਹਦੀ ਬੜੀ ਪਿਆਰੀ ਸੀ ਆਵਾਜ਼ ਆ ਤੇ ਬੜੇ ਮਿੱਠੇ ਮਿੱਠੇ ਬੋਲ ਆ ਗਾਣੇ ਦੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਪਸੰਦ ਵੀ ਕੀਤਾ ਹੋਏਗਾ ਤੇ ਲਓ ਜੇ ਟੈਨਸ਼ਨ ਦੀ ਗੱਲ ਚੱਲ ਰਹੀ ਸੀ ਹੁਣ ਤੁਹਾਡੇ ਦਿਮਾਗ ਤੇ ਨਾ ਟੈਨਸ਼ਨ ਪਾ ਲਿਓ ਕੋਈ ਕਿਉਂਕਿ ਇੰਨੇ ਸੋਹਣੇ ਸੋਹਣੇ ਗਾਣੇ ਮੈਂ ਤੁਹਾਨੂੰ ਸੁਣਾ ਰਹੀ ਹਾਂ ਤੇ ਟੈਨਸ਼ਨ ਨਹੀਂ ਪਾਉਣੀ ਪਰ ਹਾਂ ਬਜ਼ਾਰਤ ਦੀ ਟੈਨਸ਼ਨ ਤੁਸੀਂ ਪਾ ਸਕਦੇ ਹੋ ਕਲੂ ਮੈਂ ਤੁਹਾਨੂੰ ਦੇ ਦੂੰਗੀ ਕਿਉਂਕਿ ਉਸ ਚੀਜ਼ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਹਰ ਇੱਕ ਦੇ ਘਰ ਵਿੱਚ ਉਹ ਚੀਜ਼ ਹੁੰਦੀ ਆ ਤੇ ਸਪੈਸ਼ਲੀ ਉਹ ਜਿਹੜੀ ਚੀਜ਼ ਆ ਮਤਲਬ ਜੈਸੇ ਬਜ਼ਾਰਤ ਦਾ ਜਿਹੜਾ ਜਵਾਬ ਆ ਨਾ ਉਹ ਘਰ ਦੀਆਂ ਸਵਾਣੀਆਂ ਯੂਜ਼ ਕਰਦੀਆਂ ਨੇ ਦੁਕਾਨਾਂ ਵੀ ਬਣੀਆਂ ਹੋਈਆਂ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਰੁਜ਼ਗਾਰ ਦਾ ਧੰਦਾ ਵੀ ਆ ਉਹ ਉਹਨਾਂ ਤੋਂ ਉਹਨਾਂ ਦੀ ਰੋਜ਼ੀ ਰੋਟੀ ਚੱਲਦੀ ਆ ਪੈਸੇ ਮਿਲਦੇ ਆ ਹੁਣ ਇੰਨਾ ਕਲੂ ਦੇ ਤਾਂ ਹੁਣ ਤਾਂ ਦੱਸ ਦੋ ਨਾ ਕੀ ਆ ਕਿਉਂਕਿ ਇਸ ਤੋਂ ਵੱਧ ਤਾਂ ਕਲੂ ਮੈਂ ਤੁਹਾਨੂੰ ਦੇ ਨਹੀਂ ਸਕਦੀ ਤਾਂ ਦਿਮਾਗ ਤੇ ਬਾਹਲੀ ਟੈਨਸ਼ਨ ਨਾ ਪਾਏ ਉਹ ਟੈਨਸ਼ਨ ਦੀ ਗੱਲ ਕਰਦੇ ਸੀ ਇੱਕ ਵਾਰੀ ਪਤਾ ਕੀ ਹੁੰਦਾ ਵਾ ਇੱਕ ਬੰਦਾ ਨਾ ਟੈਨਸ਼ਨ ਚਾ ਕੇ ਨਾ 20 ਮੰਜ਼ਿਲ ਛੱਤ ਤੇ ਚੜ ਜਾਂਦਾ ਵਾ ਤੇ ਉਸੇ ਟਾਈਮ ਨਾ ਉਹਨੂੰ ਫੋਨ ਆਉਂਦਾ ਉਹਦਾ ਵਿਚਾਰਾ ਮੇਰੇ ਵਰਗਾ ਉੱਪਰ ਛੱਤ ਤੇ ਚੜਿਆ ਸੀ ਵੀ ਚੱਲ ਉੱਪਰ ਠੰਡੀ ਠੰਡੀ ਹਵਾ ਵਾ ਆਸੇ ਪਾਸੇ ਦਾ ਮਾਹੌਲ ਦੇਖੂਗਾ ਏਡੀ ਉੱਚੀ 20 ਮੰਜ਼ਿਲ ਤੇ ਗਿਆ ਤੇ ਉੱਥੋਂ ਸਾਰਾ ਸ਼ਹਿਰ ਦਿਖੂਗਾ ਤੇ ਕਿੰਨਾ ਵਧੀਆ ਲੱਗੂਗਾ ਦਿਲ ਨੂੰ ਬੜਾ ਸਕੂਨ ਮਿਲੂਗਾ ਪਰ ਉਹਦੇ ਨਾਲ ਵਿਚਾਰੇ ਨਾਲ ਨਾ ਬਾਹਲੀ ਮਾੜੀ ਹੋ ਗਈ ਉਲਟੀ ਹੋ ਗਈ ਗੱਲ ਉਸੇ ਟਾਈਮ ਤੇ ਨਾ ਉਹਨੂੰ ਇੱਕ ਕਾਲ ਆ ਜਾਂਦੀ ਆ ਤੇ ਉਹਨੂੰ ਕਹਿੰਦੇ ਵੀ ਬੰਤਾ ਸਿਓ ਤੇਰੀ ਤਾਂ ਕੁੜੀ ਮਰ ਗਈ ਉਹ ਵਿਚਾਰਾ ਪਹਿਲਾਂ ਹੀ ਸਟ੍ਰੈਸ ਦੇ ਵਿੱਚ ਹੁੰਦਾ ਵਾ ਤੇ ਹੋਰ ਸਟ੍ਰੈਸ ਦੇ ਵਿੱਚ ਆ ਜਾਂਦਾ ਇੰਨਾ ਹੀ ਸੁਣਦਾ ਉਹਨੂੰ ਲੱਗਦਾ ਵੀ ਹਾਏ ਹਾਏ ਮੇਰੀ ਤਾਂ ਦੁਨੀਆ ਉੱਜੜ ਗਈ ਮੇਰੀ ਤਾਂ ਧੀ ਪੂਰੀ ਹੋ ਗਈ ਉਹ ਕੀ ਕਰਦਾ ਇੰਨਾ ਸੋਹਣ ਸਾਰੀ ਨਾ ਛੱਤ ਤੋਂ ਥੱਲੇ ਛਾਲ ਮਾਰ ਦਿੰਦਾ ਵਾ ਤੇ ਜਦੋਂ ਡਿੱਗਦਾ ਹੁੰਦਾ ਨਾ ਅੱਧ ਜਿਹਦੇ ਵਿੱਚ ਆਉਂਦਾ ਤਾਂ ਉਹਨੂੰ ਯਾਦ ਆਉਂਦਾ ਵੀ ਮੇਰੇ ਤਾਂ ਕੋਈ ਕੁੜੀ ਹੋਈ ਹੈ ਨੀ ਸੀ ਤੇ ਫਿਰ ਕੀ ਹੁੰਦਾ ਤੇ ਜਦੋਂ ਡਿੱਗਣ ਲੱਗਦਾ ਵਾ ਜਮਾ ਜਦੋਂ ਨੇੜੇ ਚ ਹੁੰਦਾ ਫਿਰ ਉਹਨੂੰ ਹੁੰਦਾ ਵਾ ਕਿ ਹਾਏ ਹਾਏ ਮੇਰਾ ਤਾਂ ਹਜੇ ਵਿਆਹ ਹੀ ਨਹੀਂ ਹੋਇਆ ਤੇ ਜਦੋਂ ਡਿੱਗ ਪੈਂਦਾ ਵਾ 20 ਮੰਜ਼ਿਲ ਤੋਂ ਥੱਲੇ ਤਾਂ ਫਿਰ ਉਹਨੂੰ ਯਾਦ ਹੁੰਦਾ ਵੀ ਮੇਰਾ ਨਾਂ ਤਾਂ ਬੰਤ ਸਿਉ ਹੈਗਾ ਹੀ ਨਹੀਂ ਹੈਗਾ ਵੀ ਮੇਰਾ ਨਾਂ ਤਾਂ ਸੰਤ ਆ ਹਨਾ ਤੇ ਇਹ ਹੁੰਦਾ ਵਾ ਜੀ ਟੈਨਸ਼ਨ ਦਾ ਕਮਾਲ ਕਿਉਂਕਿ ਜਦੋਂ ਇਨਸਾਨ ਟੈਨਸ਼ਨ ਦੇ ਵਿੱਚ ਹੁੰਦਾ ਉਹਦੇ ਸੋਚਣ ਤੇ ਸਮਝਣ ਦੀ ਜਿਹੜੀ ਸ਼ਕਤੀ ਹੁੰਦੀ ਆ ਉਹ ਬਿਲਕੁਲ ਹੀ ਘੱਟ ਜਾਂਦੀ ਹੁੰਦੀ ਆ ਸੋ ਕੋਈ ਵੀ ਗੱਲ ਆ ਕਿਸੇ ਤਰ੍ਹਾਂ ਦੀ ਵੀ ਆ ਉਹਦਾ ਸਲਿਊਸ਼ਨ ਲੱਭ ਸਕਦੇ ਹਾਂ ਸਟ੍ਰੈਸ ਨਹੀਂ ਲੈਣਾ ਕਿਉਂਕਿ ਸਟ੍ਰੈਸ ਕਿਸੇ ਵੀ ਚੀਜ਼ ਦਾ ਕਿਸੇ ਵੀ ਮੁਸ਼ਕਲ ਦਾ ਹੱਲ ਨਹੀਂ ਹੁੰਦਾ ਗਾ ਪਰ ਹੱਸਦੇ ਵਾਸਤੇ ਰਿਹਾ ਕਰੋ ਜੇ ਹੱਸਦੇ ਖੇਡਦੇ ਰਹੋਗੇ ਤਾਂ ਜੋ ਦਿਮਾਗ ਦੇ ਵਿੱਚ ਚੱਲਦਾ ਜੋ ਸਟ੍ਰੈਸ ਆ ਟੈਨਸ਼ਨ ਆ ਉਹ ਵੀ ਇੱਕ ਨਾ ਇੱਕ ਦਿਨ ਡਰ ਕੇ ਭੱਜ ਜੂਗੀ ਤੇ ਤੁਹਾਨੂੰ ਸੋਲਿਊਸ਼ਨ ਆ ਜਿਹੜਾ ਉਹ ਪੱਕਾ 100% ਮਿਲ ਜੂਗਾ ਇਹ ਮੈਂ ਸੱਚੀ ਕਹਿੰਦੀ ਹਾਂ ਇਹ ਮੇਰਾ ਐਕਸਪੀਰੀਅੰਸ ਆ ਕਿ ਅਗਰ ਤੁਸੀਂ ਆਪਣੀ ਟੈਨਸ਼ਨ ਦੇ ਵਿੱਚ ਵੀ ਸੋਚ ਸਮਝ ਕੇ ਸਟ੍ਰੈਸ ਨੂੰ ਆਪਦੇ ਤੇ ਹਾਵੀ ਨਹੀਂ ਹੋਣ ਦਊਂਗੇ ਤਾਂ ਸੱਚੀ ਕਹਿੰਦੀ ਹਾਂ ਤੁਸੀਂ ਆਪਣੀ ਮੁਸ਼ਕਲ ਦਾ ਹੱਲ ਵੀ ਲੱਭ ਲਓਗੇ ਤੇ ਵਧੀਆ ਤਰੀਕੇ ਦੇ ਨਾਲ ਆਪਣਾ ਦਿਨ ਵੀ ਗੁਜ਼ਾਰੂਗੇ ਤੇ ਲਓ ਫਿਰ ਹੁਣ ਤੁਹਾਡੇ ਮੈਸੇਜ ਵੀ ਲੈਣੇ ਆ ਬਜ਼ਾਰਤ ਵੀ ਮੈਂ ਤੁਹਾਨੂੰ ਪਾ ਦਿੱਤੀ ਸੀਗੀ ਤੇ ਬਜ਼ਾਰਤ ਦਾ ਜਵਾਬ ਹਲੇ ਤੱਕ ਕਿਸੇ ਨੇ ਨਹੀਂ ਭੇਜਿਆ ਹੈਗਾ ਤੇ ਜੇ ਕਿਸੇ ਨੇ ਭੇਜਿਆ ਵਾ ਤਾਂ ਆਪਾਂ ਦੇਖ ਲੈਣੇ ਆ ਜੀ ਕਿਹਦੇ ਕਿਹਦੇ ਜਵਾਬ ਆਪਣੇ ਕੋਲ ਪਹੁੰਚ ਚੁੱਕੇ ਆ ਤੇ ਅੱਗੇ ਸੰਦੀਪ ਰਾਏ ਜੀ ਨੇ ਸਾਨੂੰ ਮੈਸੇਜ ਭੇਜਿਆ ਸੀ ਜੀ ਉਸਦਾ ਤਾਂ ਚਲੋ ਬਰਾਗ ਸਾਹਿਬ ਨੇ ਗੱਲ ਦੱਸ ਦਿੱਤੀ ਆ ਕਿ ਜਿਹੜੇ ਅੰਧ ਵਿਸ਼ਵਾਸ ਆ ਉਹ ਇਨਸਾਨ ਨੂੰ ਕਿਤੇ ਨਾ ਕਿਤੇ ਬਹੁਤ ਕੁਛ ਗਲਤ ਕਰਵਾ ਦਿੰਦੇ ਆ ਤੇ ਇਹ ਅੰਧ ਵਿਸ਼ਵਾਸ ਸਾਡੇ ਸਮਾਜ ਦੇ ਵਿੱਚ ਹੁਣ ਤੋਂ ਹੀ ਸਦੀਆਂ ਤੋਂ ਚੱਲਦੇ ਆ ਰਹੇ ਆ ਇਹ ਅੰਧ ਵਿਸ਼ਵਾਸ ਨਹੀਂ ਸੀ ਕਿਉਂਕਿ ਪੁਰਾਣੇ ਲੋਕ ਜਿੱਥੋਂ ਤੱਕ ਮੇਰਾ ਆਈਡੀਆ ਵਾ ਜਿੱਥੋਂ ਤੱਕ ਮੈਂ ਸੋਚ ਸਕਦੀ ਹਾਂ ਕਿਉਂਕਿ ਉਹ ਅਨਪੜ੍ਹ ਸੀ ਉਹ ਇੰਨੇ ਪੜ੍ਹੇ ਲਿਖੇ ਨਹੀਂ ਸੀ ਤਾਂ ਉਹਨਾਂ ਨੇ ਕਿਸੇ ਵੀ ਚੀਜ਼ ਨੂੰ ਮਤਲਬ ਕਿ ਜਿਸ ਤਰ੍ਹਾਂ ਕੋਈ ਚੀਜ਼ਾਂ ਹੁੰਦੀਆਂ ਨੇ ਉਹਨਾਂ ਤੋਂ ਦੂਸਰਿਆਂ ਨੂੰ ਰੋਕਣ ਲਈ ਜਾਂ ਵਰਜਣ ਲਈ ਜਿਵੇਂ ਘਰ ਦੀ ਚੱਕੀ ਹੁੰਦੀ ਆ ਚੱਕੀ ਦੇ ਵਿੱਚ ਉਸ ਟਾਈਮ ਆਟਾ ਪੀਸਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਉਹਦੇ ਉੱਪਰ ਬੈਠਣਾ ਨਹੀਂ ਚਾਹੀਦਾ ਤਾਂ ਉਦੋਂ ਉਹਨਾਂ ਨੇ ਕਹਿਤਾ ਸੀ ਕਿ ਜੇ ਚੱਕੀ ਉੱਪਰ ਕੋਈ ਬੈਠੂਗਾ ਤਾਂ ਉਹਦੇ ਫੋੜੇ ਨਿਕਲ ਆਉਂਦੇ ਆ ਸੋ ਏਦਾਂ ਦੀਆਂ ਗੱਲਾਂ ਸੀ ਉਹ ਤਾਂ ਉਹਨਾਂ ਨੇ ਇੱਕ ਲਿਮਿਟ ਬਣਾ ਦਿੱਤੀ ਸੀ ਇੱਕ ਡਰ ਪੈਦਾ ਕੀਤਾ ਸੀਗਾ ਕਿ ਹਾਂ ਇਹ ਚੀਜ਼ ਇਸ ਵਰਤੋਂ ਲਈ ਆ ਤੇ ਇਹਦੀ ਕੋਈ ਕਿਸੇ ਤਰ੍ਹਾਂ ਦੀ ਹੋਰ ਤਰ੍ਹਾਂ ਦੀ ਕੋਈ ਵੀ ਦੁਰਵਰਤੋਂ ਨਾ ਹੋਵੇ ਸੋ ਇਸ ਚੀਜ਼ ਨੂੰ ਰੋਕਣ ਲਈ ਉਹਨਾਂ ਨੇ ਕੁਝ ਸਿੰਬਲ ਬਣਾਏ ਸੀ ਪਰ ਉਹ ਸਿੰਬਲ ਜਿਵੇਂ ਜਿਵੇਂ ਸਾਡੀ ਜਨਰੇਸ਼ਨ ਅੱਗੇ ਵੱਧਦੀ ਗਈ ਤੇ ਪੜ੍ਹਾਈ ਵੱਲ ਜ਼ਿਆਦਾ ਹੁੰਦਾ ਗਿਆ ਤੇ ਉਹ ਕਿੱਦਾਂ ਹੌਲੀ ਹੌਲੀ ਵਹਿਮ ਦਾ ਰੂਪ ਧਾਰਨ ਕਰ ਗਏ ਉਹ ਫਿਰ ਸਾਨੂੰ ਵੀ ਪਤਾ ਨਹੀਂ ਲੱਗਾ ਸੋ ਇਹ ਵਹਿਮ ਪਰਮੇ ਸਾਨੂੰ ਨਹੀਂ ਕਰਨੇ ਚਾਹੀਦੇ ਤੇ ਅੱਗੇ ਜੀ ਰਾਜ ਮਹਿੰਦਰ ਸਿੰਘ ਉਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਬਰਾਗ ਸਾਹਿਬ ਨੂੰ ਵਾਪਸ ਆਉਣ ਦੀਆਂ ਵਧਾਈਆਂ ਵੀ ਦਿੱਤੀਆਂ ਨੇ ਕਹਿੰਦੇ ਕਿ ਦੀਵਾ ਮਿਲੇ ਡਾਕਟਰ ਸੇ ਸਾਥ ਮਿਲੇ ਆਪਣੋ ਸੇ ਦਵਾ ਮਿਲੇ ਡਾਕਟਰ ਸੇ ਸੋਰੀ ਗਲਤ ਪੜਿਆ ਗਿਆ ਦਵਾ ਮਿਲੇ ਡਾਕਟਰ ਸੇ ਸਾਥ ਮਿਲੇ ਆਪਣੋ ਸੇ ਖੁਸ਼ੀਆਂ ਮਿਲੇ ਜਗ ਸੇ ਰਹਿਮਤ ਮਿਲੇ ਰੱਬ ਸੇ ਪਿਆਰ ਮਿਲੇ ਸਭ ਸੇ ਯਹੀ ਦੁਆ ਹੈ ਰੱਬ ਸੇ ਇੱਕ ਤੁਮ ਠੀਕ ਹੋ ਜਾਓ ਕਿਆ ਬਾਤ ਆ ਜੀ ਇਹਨਾਂ ਨੇ ਤਾਂ ਬੜੀ ਸੋਹਣੀ ਦੁਆ ਦਿੱਤੀ ਆ ਸਾਰਿਆਂ ਦੇ ਲਈ ਤੇ ਬਹੁਤ ਸੋਹਣਾ ਲਿਖਿਆ ਵੀ ਆ ਤੇ ਕਹਿੰਦੇ ਪਿੰਡ ਦੀ ਪੰਚਾਇਤ ਗਾਣਾ ਸੁਣਾ ਦੋ ਜੀ ਮਨਮੋਹਨ ਵਾਰਿਸ ਦਾ ਹਾਂਜੀ ਰਮਨਜੀਤ ਜੀ ਜੰਦੋਲੀਆ ਭਾਜੀ ਗਾਣਾ ਅਸੀਂ ਆਲਰੇਡੀ ਸੁਣਾ ਚੁੱਕੇ ਹਾਂ ਤੇ ਮੈਨੂੰ ਲੱਗਦਾ ਕਿ ਤੁਹਾਡੀ ਫਰਮਾਇਸ਼ ਆਲਰੇਡੀ ਪੂਰੀ ਅੱਗੇ ਜੀ ਸਾਡੇ ਨਾਲ ਹਰਮਨ ਰੇਡੀਓ ਤੇ ਅਸੀਂ ਉਹ ਦੱਸ ਦਿੰਦੇ ਹਾਂ ਜੀ, ਜਿਹੜਾ ਕਿ ਅਗਰ ਤੁਸੀਂ ਤਨੀਜ਼ਾ ਗੇਮਸ ਬਾਰੇ ਕੋਈ ਵੀ ਸਿੱਖ ਗੇਮਸ ਬਾਰੇ ਇਨਫੋਰਮੇਸ਼ਨ ਲੈਣਾ ਚਾਹੁੰਦੇ ਹਾਂ ਜੀ, ਤੁਸੀਂ ਜਾ ਸਕਦੇ ਹੋ। ਮੈਂ ਤੁਹਾਨੂੰ ਸਪੈਲਿੰਗ ਵੀ ਬੋਲ ਦਿੰਦੀ ਹਾਂ, ANSSACC.org, ਤੇ ਮੈਂ ਤੁਹਾਨੂੰ ਲਿੰਕ ਆ ਜਿਹੜਾ ਸੈਂਡ ਵੀ ਕਰ ਦੂੰਗੀ। ਤੇ ਜੇ ਤੁਹਾਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਈ ਤਾਂ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਤੁਸੀਂ ਬਰਾੜ ਸਾਹਿਬ ਜਾਂ ਸਿੱਧੂ ਸਾਹਿਬ ਨਾਲ ਕੰਟੈਕਟ ਕਰ ਸਕਦੇ ਹੋ, ਉਹ ਤੁਹਾਨੂੰ ਹੋਰ ਵੀ ਬਹੁਤ ਕੁਛ ਦੱਸ ਦੇਣਗੇ ਗੇਮਸ ਦੇ ਬਾਰੇ ਵਿੱਚ। ਤੇ ਲਓ ਜੀ ਫਿਰ ਈਮੇਲ ਦੇ ਜ਼ਰੀਏ ਇੱਧਰ ਕਹਿੰਦੇ ਬੋਬੀ ਜੀ, ਹਰਦੇਵ ਜੀ ਨੇ ਮੈਸੇਜ ਕੀਤਾ, ਕਹਿੰਦੇ ਬੋਬੀ ਜੀ ਸੌਂਗ ਪਲੇ ਕਰ ਦੋ ਬੱਬੂ ਮਾਨ ਦਾ, ਚੱਸੀ ਕਾਲੀ। ਕਿਆ ਬਾਤ ਹੈ ਜੀ, ਚੱਸੀ ਕਾਲੀ, ਸ਼ੌਂਕ ਤਾਂ ਵਾਕਈ ਵੱਖਰੇ ਆ। ਸ਼ੌਂਕਾਂ ਦੀ ਗੱਲ ਚੱਲ ਰਹੀ ਸੀ ਹਨਾ, ਫੇਮਸ ਹੋਣ ਦਾ ਕਾਫੀ ਲੋਕਾਂ ਵਿੱਚ ਸ਼ੌਂਕ ਜਾਗਿਆ ਹੋਇਆ ਵਾ, ਕੋਈ ਕਿੱਦਾਂ ਦੇ ਹੱਥ ਕੰਡੇ ਅਪਣਾਉਂਦਾ ਵਾ, ਕੋਈ ਕਿੱਦਾਂ ਦੇ ਹੱਥ ਕੰਡੇ ਅਪਣਾਉਂਦਾ ਵਾ। ਤੇ ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਜ਼ਰੂਰ ਦੱਸੂਗੀ ਕਿ ਠੀਕ ਆ, ਲੋਕੀ ਤਾਂ ਆਪੋ ਆਪਣੇ ਹੱਥ ਕੰਡੇ ਅਪਣਾ ਰਹੇ ਆ ਫੇਮਸ ਹੋਣ ਦੀ, ਪਰ ਬਾਕੀ ਗੱਲਾਂ ਸਾਡੇ ਤੇ ਡਿਪੈਂਡ ਕਰਦੀਆਂ ਨੇ ਕਿ ਅਸੀਂ ਉਹਨਾਂ ਨੂੰ ਕਿਸ ਵੇ ਦੇ ਨਾਲ ਲੈਣਾ ਵਾ। ਅਗਰ ਅਸੀਂ ਉਹਨਾਂ ਨੂੰ ਫਾਲਤੂ ਦੇ ਵਿੱਚ ਹੀ ਪਬਲਿਸਿਟੀ ਦੇਣੀ ਆ ਤਾਂ ਉਹ ਫੇਮਸ ਹੋ ਜਾਣਗੇ ਜੋ ਕਿ ਉਹ ਚਾਹੁੰਦੇ ਸੀ, ਪਰ ਜੇ ਅਸੀਂ ਇੱਦਾਂ ਨਹੀਂ ਕਰ ਸਕਦੇ ਤਾਂ ਫੇਰ ਉਹ ਸਾਡੇ ਤੇ ਆ ਕਿ ਅਸੀਂ ਉਸ ਚੀਜ਼ ਨੂੰ ਕਿੱਦਾਂ ਰੋਕ ਸਕਦੇ ਹਾਂ। ਫੇਮਸ ਹੋਣ ਤੋਂ ਗੱਲ ਯਾਦ ਆਉਂਦੀ ਆ, ਮੈਂ ਨਾ ਪਿੱਛੇ ਜੇ, ਚਲੋ ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਕਿਉਂਕਿ ਕਿਸੇ ਦੀ ਬੁਰਾਈ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ, ਪਰ ਫੇਰ ਵੀ ਕਿਤੇ ਨਾ ਕਿਤੇ ਅਸੀਂ ਇਹਨਾਂ ਪ੍ਰਦੇਸ਼ਾਂ ਦੇ ਵਿੱਚ ਬੈਠੇ ਹਾਂ ਤੇ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਅਸੀਂ ਐਡਵਾਂਸ ਮੁਲਕ ਦੇ ਵਿੱਚ ਆ ਗਏ ਹਾਂ ਤੇ ਅਸੀਂ ਕੁਛ ਜ਼ਿਆਦਾ ਹੀ ਐਡਵਾਂਸ ਹੋ ਜਾਂਦੇ ਹਾਂ। ਸੋ ਐਡਵਾਂਸ ਹੋਣਾ ਵਧੀਆ ਗੱਲ ਆ, ਪਰ ਸਾਡਾ ਪੰਜਾਬੀਆਂ ਦਾ ਜਿਹੜਾ ਮੇਨ ਕਹਿਣਾ ਮਾਨਾ ਜੀ, ਉਹ ਸੰਗ ਸ਼ਰਮ ਆ। ਸੋ ਉਸਨੂੰ ਮੇਰੇ ਖਿਆਲ ਦੇ ਵਿੱਚ ਤਾਂ ਯਾਦ ਜ਼ਰੂਰ ਰੱਖਣਾ ਚਾਹੀਦਾ ਵਾ, ਕਿਉਂਕਿ ਜੇ ਸੰਗ ਸ਼ਰਮ ਲੈ ਗਈ ਤਾਂ ਫਿਰ ਸਾਡੇ ਪੱਲੇ ਕੁਛ ਵੀ ਨਹੀਂ ਬਚਣਾ ਗਾ। ਮੈਂ ਨਾਮ ਨਹੀਂ ਲਊਂਗੀ, ਕੁਛ ਨਹੀਂ ਕਹੂੰਗੀ। ਪਿੱਛੇ ਜੇ ਮੈਂ ਇੱਕ ਸੁਣ ਰਹੀ ਸੀ ਕੁਛ, ਜਿਸ ਦੇ ਵਿੱਚ ਕਿ ਕੋਈ ਟੌਪਿਕ ਚੱਲ ਰਿਹਾ ਸੀਗਾ ਤੇ ਸਾਡੇ ਹੀ ਭੈਣ ਭਰਾ ਫੋਨ ਕਰ ਕਰਕੇ ਬੜੇ ਨਜ਼ਾਰੇ ਨਾਲ ਉਸਦੇ ਉੱਪਰ ਕਮੈਂਟ ਕਰ ਰਹੀ ਸੀ। ਸੋ ਮੈਨੂੰ ਤਾਂ ਉਹ ਬਿਲਕੁਲ ਵੀ ਵਧੀਆ ਨਹੀਂ ਲੱਗਾ। ਟੌਪਿਕ ਚੱਲ ਰਿਹਾ ਸੀਗਾ ਜੀ ਐਕਸ ਗਰਲਫ੍ਰੈਂਡ ਬਾਰੇ, ਪਰ ਜਿਹੜੇ ਫੋਨ ਕਰਦੇ ਸੀ ਜਾਂ ਜਿਨ੍ਹਾਂ ਨੇ ਟੌਪਿਕ ਇਹ ਰੱਖਿਆ ਸੀ ਜਾਂ ਜੋ ਇਸ ਤੇ ਬੋਲ ਰਹੇ ਸੀ, ਸ਼ਾਇਦ ਉਹ ਭੁੱਲ ਗਏ ਸੀ ਕਿ ਧੀਆਂ ਤਾਂ ਸਭ ਦੇ ਘਰੇ ਹੁੰਦੀਆਂ ਨੇ ਤੇ ਉਹ ਗਰਲਫ੍ਰੈਂਡ ਕਿਸੇ ਦੀਆਂ ਸਭ ਹੀ ਬਣ ਜਾਂਦੀਆਂ ਨੇ। ਤੇ ਜਿਹੜੇ ਲੋਕ ਉਸ ਉੱਪਰ ਬੋਲ ਰਹੇ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ, ਸੱਚੀ ਕਹਿੰਦੀ ਆ ਇੱਕ ਕੁੜੀ ਹੋਣ ਦੇ ਨਾਤੇ ਕਹਿ ਲਓ ਕਿ ਮੈਨੂੰ ਤਾਂ ਬਹੁਤ ਬੁਰਾ ਲੱਗਾ ਤੇ ਮੈਨੂੰ ਸ਼ਰਮ ਵੀ ਬਹੁਤ ਆਈ। ਕਿਤੇ ਨਾ ਕਿਤੇ ਠੀਕ ਆ, ਇੰਟਰਟੇਨਮੈਂਟ ਲਾਈਫ ਦੇ ਵਿੱਚ ਜ਼ਰੂਰੀ ਆ, ਪਰ ਰਿਸ਼ਤਿਆਂ ਨੂੰ ਇੰਟਰਟੇਨਮੈਂਟ ਨਾ ਬਣਾਇਆ ਕਰੋ, ਰਿਸ਼ਤਿਆਂ ਨੂੰ ਰਿਸ਼ਤੇ ਹੀ ਰੱਖ ਲਿਆ ਕਰੋ, ਬਹੁਤ ਵਧੀਆ ਗੱਲ ਆ। ਰਿਸ਼ਤਿਆਂ ਨੂੰ ਰਿਸ਼ਤੇ ਸਮਝ ਕੇ ਹੀ ਉਹਨਾਂ ਦੀ ਰਿਸਪੈਕਟ ਹੋ ਜੇ ਨਾ, ਇੰਨਾ ਹੀ ਬਹੁਤ ਗੱਲ ਆ। ਐਡਵਾਂਸ ਹੋ ਜਾਓ, ਬਹੁਤ ਹੋਰ ਗੱਲਾਂ ਨੇ ਐਡਵਾਂਸ ਹੋਣ ਦੇ ਵਿੱਚ, ਰਿਸ਼ਤਿਆਂ ਦੇ ਵਿੱਚ ਐਡਵਾਂਸ ਪੁਣਾ ਨਾ ਭਾਲਿਆ ਕਰੋ, ਕਿਉਂਕਿ ਰਿਸ਼ਤਿਆਂ ਦੇ ਵਿੱਚ ਨਿੱਘ, ਪਿਆਰ ਤੇ ਸ਼ਰਮ ਨਾ ਦੀ ਚੀਜ਼ ਬਹੁਤ ਜ਼ਰੂਰੀ ਹੁੰਦੀ ਆ, ਤੇ ਕੁੜੀਆਂ ਦੇ ਮਾਮਲੇ ਵਿੱਚ ਤਾਂ ਖਾਸ ਤੌਰ ਤੇ ਹੀ। ਸੋ ਕਿਸੇ ਵੀ ਚੀਜ਼ ਨੂੰ ਤੁਸੀਂ ਕਿਸੇ ਨੂੰ ਪਿਆਰ ਕੀਤਾ ਵਾ, ਠੀਕ ਆ ਤੁਹਾਨੂੰ ਉਹ ਪਿਆਰ ਮਿਲਿਆ ਜਾਂ ਨਹੀਂ ਮਿਲਿਆ, ਦੈਟਸ ਡਿਫਰੈਂਟ ਮੈਟਰ, ਪਰ ਉਸਨੂੰ ਸਾਂਭ ਕੇ ਤਾਂ ਰੱਖ ਸਕਦੇ ਹੋ ਨਾ, ਉਹਨੂੰ ਭੰਡੋ ਤਾਂ ਨਾ। ਤੇ ਜੇ ਤੁਸੀਂ ਭੰਡ ਦਿੱਤਾ ਤਾਂ ਉਹ ਪਿਆਰ ਨਹੀਂ ਸੀ ਤੇ ਉਹ ਕੁਛ ਹੋਰ ਹੀ ਸੀਗੀ। ਤੇ ਇਹ ਦੇਖ ਲਓ ਫਿਰ ਸਮੇਂ ਦਾ ਜਿਹੜਾ ਚੱਕਰ ਆ ਨਾ, ਕਹਿੰਦੇ ਹੁੰਦੇ ਕਿ ਸਮਾਂ ਗੋਲ ਗੋਲ, ਧਰਤੀ ਵੀ ਗੋਲ ਆ ਤੇ ਸਮਾਂ ਵੀ ਗੋਲ ਹੀ ਆ, ਫਿਰ ਜੋ ਅੱਜ ਤੁਸੀਂ ਕਿਸੇ ਨੂੰ ਕਰ ਰਹੇ ਹੋ ਉਹ ਕੱਲ ਨੂੰ ਤੁਹਾਡੇ ਘਰ ਦੇ ਵਿੱਚ ਵੀ ਹੋ ਸਕਦਾ ਵਾ। ਸੋ ਇਹਦੇ ਬਾਰੇ ਮੈਂ ਬਾਹਲਾ ਨਹੀਂ ਕਹੂੰਗੀ, ਕਿਉਂਕਿ ਕਹਿਣ ਨੂੰ ਤਾਂ ਇਹਦੇ ਬਾਰੇ ਮੇਰੇ ਕੋਲ ਬਹੁਤ ਕੁਛ ਆ, ਬਸ ਇੰਨਾ ਹੀ ਕਹੂੰਗੀ। ਤੇ ਤੁਸੀਂ ਸਮਝਦਾਰ ਹੋ, ਜਿਸ ਤਰ੍ਹਾਂ ਅਸੀਂ ਗਲਤੀਆਂ ਕਰਦੇ ਹਾਂ ਤੁਸੀਂ ਸਾਨੂੰ ਰੋਕਦੇ ਹੋ, ਮੋਸਟ ਵੈਲਕਮ। ਮੈਂ ਕੁਛ ਗਲਤ ਬੋਲੂੰਗੀ, ਕੁਛ ਗਲਤ ਕਰੂੰਗੀ, ਮੈਨੂੰ ਵਧੀਆ ਤਰੀਕੇ ਨਾਲ ਤੁਸੀਂ ਦੱਸੋ, ਕਿਉਂਕਿ ਮੈਂ ਤੁਹਾਡੇ ਤੋਂ ਹੀ ਸਿੱਖ ਰਹੀ ਹਾਂ। ਪਰ ਹਰ ਇੱਕ ਬੰਦੇ ਦੀ ਆਪਣੀ ਸੋਚ ਹੁੰਦੀ ਆ, ਆਪਣੀ ਸਮਝ ਹੁੰਦੀ ਆ, ਉਸ ਦੇ ਹਿਸਾਬ ਨਾਲ ਵੀ ਚੱਲ ਲੈਣਾ ਜ਼ਰੂਰੀ ਹੁੰਦਾ, ਕਿਉਂਕਿ ਜੋ ਚੀਜ਼ ਸਾਰਿਆਂ ਲਈ ਗਲਤ ਆ ਉਹ ਸਾਰਿਆਂ ਲਈ ਗਲਤ ਆ। ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਕਿਸੇ ਦੀ ਬੇਇੱਜ਼ਤੀ, ਕਿਸੇ ਨੂੰ ਇਸ ਤਰ੍ਹਾਂ ਬਦਨਾਮ ਵੀ ਨਾ ਕਰੋ। ਸੋ ਇੰਨਾ ਹੀ ਕਹੂੰਗੀ। ਤੁਸੀਂ ਕਹੋਗੇ ਕੁੜੀ ਬਾਹਲਾ ਕੁਛ ਬੋਲਣ ਲੱਗ ਜਾਂਦੀ ਆ, ਤੇ ਮੈਸੇਜਾਂ ਦੇ ਦੌਰ ਦੇ ਵਿੱਚ ਮੈਸੇਜ ਵੀ ਚੱਲਦੇ ਰਹਿਣਗੇ। ਤੇ ਹੁਣ ਆਪਾਂ ਸੁਨੰਦਾ ਸ਼ਰਮਾ ਦੇ ਪਟਾਕੇ, ਤੇ ਉਸ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਤੁਹਾਡੇ ਮੈਸੇਜ ਦੇ ਨਾਲ ਤੇ ਗੱਲ ਕਰਾਂਗੇ ਜੀ। ਕਹਿੰਦੇ ਹੁੰਦੇ ਆ ਨਾ ਕਿ ਇੱਕ ਗਾਣਾ ਵੀ ਆਇਆ ਸੀ ਕਿ ਤੂੰ ਕੀ ਜਾਣੇ ਜੱਟੀ ਨੀ ਜੱਟ ਜਗਾੜੀ ਹੁੰਦੇ ਆ। ਸੋ ਜੱਟਾਂ ਦੇ ਜਗਾੜ ਬਾਰੇ ਕਿੱਦਾਂ ਕਿੱਦਾਂ ਦੇ, ਕਿਉਂਕਿ ਦਿਮਾਗ ਹੋਣਾ ਚਾਹੀਦਾ। ਮੈਂ ਕਿਹਾ ਨਾ ਕਿ ਬੰਦੇ ਕੋਲ ਸਟ੍ਰੈਸ ਵੀ ਹੋਵੇ ਤਾਂ ਲੈਣਾ ਨੀ ਚਾਹੀਦਾ, ਸੋਚੋ ਸਮਝੋ ਤੇ ਸੋਲਿਊਸ਼ਨ ਵੀ ਫਿਰ ਆਪਣੇ ਆਪ ਹੀ ਨਿਕਲ ਜਾਂਦਾ ਵਾ। ਤੇ ਮੈਂ ਸੁਣਾਊਂਗੀ ਤੁਹਾਨੂੰ ਅੱਗੇ ਇੱਕ ਛੋਟੀ ਜਿਹੀ ਕਹਾਣੀ, ਕਹਾਣੀ ਨੀ ਕਹਿ ਸਕਦੇ, ਛੋਟੀ ਜਿਹੀ ਗੱਲ ਵੀ ਕਹਿ ਸਕਦੇ ਹਾਂ, ਕਿ ਕਿੱਦਾਂ ਤੁਸੀਂ ਆਪਣੀ ਟੈਨਸ਼ਨ ਨੂੰ, ਆਪਣੇ ਕਿੱਤੇ ਨੂੰ ਵਧੀਆ ਤਰੀਕੇ ਨਾਲ ਚਲਾ ਸਕਦੇ ਹੋ ਸਮੂਥਲੀ। ਤੇ ਲਓ ਫਿਰ ਸੁਣਦੇ ਹਾਂ ਕਿ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ।
ਕਾਰਾਂ ਜੀਪਾਂ ਦੀ ਨੀ ਕੋਈ ਘਾਟ ਉਸ ਨੂੰ, ਜਿੱਤ ਕੇ ਤਾਂ ਪੱਟੂ ਲੈ
ਗਾਣਾ ਸੁਣ ਰਹੇ ਸੀ ਤੁਸੀਂ ਸੁਨੰਦਾ ਸ਼ਰਮਾ ਦੀ ਆਵਾਜ਼ ਦੇ ਵਿੱਚ ਪਟਾਕੇ ਲਓ ਜੀ। ਪਟਾਕੇ ਤਾਂ ਪੈ ਗਏ ਆ ਤੇ ਫਿਰ ਹੁਣ ਬਾਕੀ ਦਾ ਦੇਖਦੇ ਆ ਹੋਰ ਅੱਗੇ ਕਿੱਦਾਂ ਕਿੱਦਾਂ ਫੁੱਲ ਝੜੀਆਂ ਚੱਲਦੀਆਂ ਵਾ ਕਿ ਨਹੀਂ ਚੱਲਦੀਆਂ ਹਨਾ। ਤੇ ਮੇਲੇ ਤਿਉਹਾਰ ਕਾਫੀ ਸ਼ੁਰੂ ਹੋ ਗਏ ਆ ਤੇ ਸਾਡੇ ਇੱਥੇ ਬ੍ਰਿਸਬਨ ਦੇ ਵਿੱਚ ਵੀ ਕਾਫੀ ਮੇਲੇ ਆ ਰਹੇ ਆ ਜੀ ਅੱਗੇ ਅੱਗੇ। ਤੇ ਹੁਣੇ ਹੁਣੇ ਇੱਕ ਸ਼ੋਗਰਾਮ ਦੇ ਵਿੱਚ ਮੇਲਾ ਹੋ ਕੇ ਹਟਿਆ, ਸੋ ਬੜਾ ਵਧੀਆ ਸੀ, ਸਾਰੇ ਲੋਕਾਂ ਨੇ ਬੜਾ ਇੰਜੋਏ ਕੀਤਾ। ਤੇ ਉਹਨਾਂ ਦਾ ਇਸ ਦੂਸਰਾ ਮੇਲਾ ਜੋ ਕਿ ਰੋਕਲੀ ਸ਼ੋਗਰਾਮ ਦੇ ਵਿੱਚ ਹੋਇਆ ਸੀ, ਬਹੁਤ ਸੋਹਣਾ ਪ੍ਰਬੰਧ ਕੀਤਾ ਤੇ ਲੋਕ ਜਿਹੜੇ ਵੀ ਉੱਥੇ ਗਏ ਸੀ ਸਾਰਿਆਂ ਤੋਂ ਬਹੁਤ ਸੋਹਣੀ ਫੀਡਬੈਕ ਮਿਲੀ ਤੇ ਸਾਰਿਆਂ ਨੇ ਇੰਜੋਏ ਵੀ ਉਸਨੂੰ ਬਹੁਤ ਕੀਤਾ। ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਹੁਣ ਤਾਂ ਜੀ ਚਲੋ ਚੱਲ ਪਏ ਹੋਣਗੇ ਹਨਾ। ਵੈਸੇ ਤਾਂ ਕਹਿੰਦੇ ਹੁੰਦੇ ਪੰਜਾਬ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਆ, ਪਰ ਪੰਜਾਬੀਆਂ ਨੇ ਆਸਟ੍ਰੇਲੀਆ ਚ ਆ ਕੇ ਵੀ ਮੇਲੇ ਤਿਉਹਾਰ ਜਿਹੜੀ ਸ਼ਿੱਦਤ ਦੇ ਨਾਲ ਮਨਾਉਣੇ ਸ਼ੁਰੂ ਕੀਤੇ, ਮੈਨੂੰ ਲੱਗਦਾ ਇੱਥੇ ਵੀ ਇਹੀ ਕਹਿਣ ਲੱਗ ਜਾਣਾ ਵਾ। ਤੇ ਚਲੋ ਕੋਈ ਗੱਲ ਨੀ ਜੀ, ਇਹ ਤਾਂ ਚੱਲਦਾ ਤੇ ਅੱਗੇ ਆਪਾਂ ਮੈਸੇਜ ਤੁਹਾਡੇ ਲੈਣੇ ਆ। ਤੇ ਨਜ਼ਾਰਤ ਦਾ ਜਵਾਬ ਤਾਂ ਮੈਨੂੰ ਪਤਾ ਅੱਜ ਤੁਸੀਂ ਕਿਸੇ ਨੇ ਦੇਣਾ ਨੀ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਦੀਵੇ ਤਲੇ ਅੰਧੇਰਾ, ਚੀਜ਼ ਤੁਹਾਡੇ ਘਰ ਚ ਹੀ ਆ, ਪਰ ਬਸ ਇੱਧਰ ਉੱਧਰ ਨਿਗਾਹ ਮਾਰਨ ਦੀ ਲੋੜ ਆ ਤੇ ਨਿਗਾਹ ਤੁਸੀਂ ਮਾਰ ਨੀ ਰਹੇ ਤੇ ਦੇਖਦੇ ਆ ਕੋਈ ਗੱਲ ਨੀ ਕੀ ਬਣਦਾ। ਤੇ ਅੱਗੇ ਜੀ ਜਗਰੂਪ ਸਮਰਾ ਮੈਲਬੋਰਨ ਤੋਂ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ, ਤੁਹਾਡਾ ਪ੍ਰੋਗਰਾਮ ਸੁਣ ਕੇ ਬਹੁਤ ਵਧੀਆ ਲੱਗ ਰਿਹਾ ਹੈ। ਕਹਿੰਦੇ ਇੱਕ ਸੌਂਗ ਸੁਣਾ ਦਿਓ ਕਿ ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ। ਹਾਂਜੀ ਬਿਲਕੁਲ, ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ, ਹਮ ਤੁਮ ਤੇ ਮਰਨੇ ਵਾਲੇ ਹੈ ਕੋਈ ਗੈਰ ਨਹੀਂ। ਬਾਕੀ ਜੀ ਗਾਣਾ ਬਾਕੀ ਲਾਜਵਾਬਾ, ਬਹੁਤ ਪਿਆਰਾ ਜਿਹਾ ਸੌਂਗ ਆ ਇਹ ਗਾਣਾ, ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਅੱਗੇ ਪ੍ਰੋਗਰਾਮ ਦੇ ਵਿੱਚ ਮੇਰੀ ਭੈਣ ਕੁਲਦੀਪ ਕੌਰ, ਉਸਨੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਸਿੱਧੂ ਜੀ ਐਂਡ ਹਰਮਨ ਰੇਡੀਓ ਸੁਣ ਰਹੇ ਸਾਰੇ ਹੀ ਪਰਿਵਾਰ ਨੂੰ। ਕਹਿੰਦੇ ਆਈ ਹੋਪ ਕਿ ਸਭ ਦੇ ਦਿਨ ਦੀ ਸ਼ੁਰੂਆਤ ਬਹੁਤ ਹੀ ਵਧੀਆ ਹੋਵੇਗੀ, ਗੁਰੂ ਸਾਹਿਬ ਜੀ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ। ਵਾਕਈ ਜੀ ਰੱਬ ਦੀ ਮਿਹਰ ਆ, ਸਾਰੇ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਆਪਾਂ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਨੇ ਤੇ ਨਾਲ ਨਾਲ ਸੁਣ ਰਹੇ ਨੇ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਲਿਆ ਲਹਿਰਾਂ। ਤੁਸੀਂ ਕਹੋਗੇ ਕਿ ਕੁੜੀ ਗੱਲਾਂ ਇੰਨੀਆਂ ਸੁਣਾਉਂਦੀ ਆ, ਨਾ ਤਾਂ ਪ੍ਰੋਗਰਾਮ ਦਾ ਨਾਂ ਦੱਸਦੀ ਆ ਦੁਬਾਰਾ ਤੇ ਨਾ ਹੀ ਨੰਬਰ ਦੱਸਦੀ ਆ। ਹੁਣ ਮੈਸੇਜ ਭੇਜੀਏ ਤਾਂ ਭੇਜੀਏ ਕਿੱਥੇ, ਤਾਂ ਅਸੀਂ ਇੱਕ ਵਾਰੀ ਫਿਰ ਤੋਂ ਨੰਬਰ ਹੈ ਜੀ +91 7508 0 ਦੇਖ ਲਓ, ਮੈਂ ਵੀ ਭੁੱਲ ਗਈ ਨੰਬਰ, ਹੁਣ ਕੀ ਕਰੀਏ ਦੁਬਾਰਾ ਬੋਲੀਏ, ਫਿਰ ਮਜ਼ਾਕ ਕਰਦੀ ਹਾਂ, ਜਾਣ ਕੇ ਕਿਹਾ ਸੀਗਾ। ਸੋ ਨੰਬਰ ਹੈ ਜੀ ਸਾਡਾ +91 7508 0 1 4 4 8 9 ਤੇ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਜੇ ਤੁਹਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਸਾਡੇ ਹਰਮਨ ਰੇਡੀਓ ਦੇ ਪੇਜ ਤੇ ਜਾ ਕੇ ਉੱਥੇ ਸਾਡੇ ਸਾਰੇ ਨੰਬਰ ਵੀ ਹੈਗੇ ਆ ਤੇ ਇਨਫੋਰਮੇਸ਼ਨ ਜਾਣੀ ਕਿ ਈਮੇਲ ਆਈਡੀ ਵੀ ਆ, ਤੇ ਤੁਹਾਨੂੰ ਜੋ ਵੀ ਚਾਹੀਦਾ ਤੁਸੀਂ ਸਭ ਕੁਛ ਉਸ ਤੋਂ ਪਤਾ ਕਰ ਸਕਦੇ ਹੋ ਤੇ ਸਾਡਾ ਸਾਥ ਦੇ ਸਕਦੇ ਹੋ। ਤੇ ਮੇਰੀ ਭੈਣ ਕੁਲਦੀਪ ਕੌਰ, ਉਹਨਾਂ ਨੇ ਇੱਕ ਬੜਾ ਹੀ ਪਿਆਰਾ ਜਿਹਾ ਮੈਸੇਜ ਹੋਰ ਭੇਜਿਆ ਵਾ। ਕਹਿੰਦੇ ਕਿ ਜੇ ਗੌਰਵ ਦਾ ਪਾਤਰ ਹੋਵੇ, ਜੋ ਗੌਰਵ ਦਾ ਪਾਤਰ ਹੋਵੇ, ਜੋ ਪੂਜਨਿਕ ਹੋਵੇ, ਜੋ ਵਕਤਾ ਹੋਵੇ, ਜੋ ਗੰਭੀਰ ਗੱਲ ਕਰਨ ਵਾਲਾ ਹੋਵੇ, ਜੋ ਕਦੇ ਵੀ ਕਿਸੇ ਦੀ ਪਰਿਸਥਿਤੀ ਵਿੱਚ ਆਪ ਨੂੰ ਗਲਤ ਰਾਹ ਤੇ ਨਾ ਤੋਰੇ, ਜਿਸ ਇਨਸਾਨ ਵਿੱਚ ਅਪਰੋਕਤ ਸਾਰੇ ਗੁਣ ਹੋਣ, ਉਸ ਨੂੰ ਹੀ ਆਪਣਾ ਸੱਚਾ ਮਿੱਤਰ ਬਣਾਉਣਾ ਚਾਹੀਦਾ ਵਾ। ਬਸ ਇਹੀ ਗੱਲ ਬਿਲਕੁਲ ਠੀਕ ਆ, ਸੱਚੇ ਮਿੱਤਰ ਅੱਜ ਕੱਲ ਮਿਲਦੇ ਬਹੁਤ ਘੱਟ ਆ, ਜੇ ਮਿਲ ਜਾਵੇ ਤਾਂ ਮੈਂ ਕਹਿੰਦੀ ਸਾਰੀ ਜ਼ਿੰਦਗੀ ਦਾ ਸਰਮਾਇਆ ਹੁੰਦੇ ਨੇ। ਤੇ ਜੇ ਤੁਹਾਡੇ ਕੋਲ ਇਦਾਂ ਦੇ ਦੋਸਤ ਹੈਗੇ ਆ, ਤੁਸੀਂ ਬਹੁਤ ਕਰਮ ਵਾਲੇ ਹੋ। ਮੈਂ ਤਾਂ ਵੈਸੇ ਕਰਮ ਵਾਲੀ ਹੈਗੀ ਹਾਂ, ਕਿਉਂਕਿ ਮੇਰੇ ਕੋਲ ਤੁਸੀਂ ਸਾਰੇ ਜਾਣੇ ਜੋ ਹੈਗੇ ਹੋ, ਸੋ ਬਹੁਤ ਕੁਛ ਸਿੱਖਦੀ ਹਾਂ ਮੈਂ ਤੁਹਾਡੇ ਤੋਂ। ਤੇ ਆਪਾਂ ਗੱਲ ਕਰ ਰਹੇ ਸੀਗੇ ਜੀ, ਹੁਣ ਮੈਂ ਤੁਹਾਨੂੰ ਦੱਸਣਾ ਸੀਗਾ, ਕਹਿੰਦੇ ਅੱਗੇ ਚਲੋ ਇੱਕ ਮੈਸੇਜ ਹੋਰ ਆ ਗਿਆ, ਫਿਰ ਮੇਰੀਆਂ ਗੱਲਾਂ ਚੱਲ ਪੈਣੀਆਂ। ਤੇ ਇਹਨਾਂ ਦਾ ਮੈਸੇਜ ਲੇਟ ਹੋ ਗਿਆ ਤੇ ਇਹਨਾਂ ਨੇ ਫਿਰ ਕਹਿ ਦੇਣਾ ਕਿ ਕੁੜੀ ਸਾਡਾ ਮੈਸੇਜ ਨੀ ਪਾਇਆ। ਰਮਨਜੀਤ ਸਿੰਘ ਚੰਦੋੜੀਆ ਭਾਜੀ ਕਹਿੰਦੇ ਬੋਬੀ ਜੀ ਤੁਸੀਂ ਹੁਣ ਪਟਾਕੇ ਹੀ ਪਵਾ ਦਿੱਤੇ, ਹੁਣ ਪੰਚਾਇਤ ਵੀ ਕਰਵਾ ਦਿਓ। ਪੰਚਾਇਤ ਅਸੀਂ ਪਹਿਲਾਂ ਕਰਵਾਈ ਸੀ, ਪਟਾਕੇ ਬਾਅਦ ਚ ਪਾਏ ਸੀ, ਫੈਸਲੇ ਪੰਚਾਇਤ ਨੇ ਦਿੱਤਾ ਸੀਗਾ ਕਿ ਪਟਾਕੇ ਪਾਉਣੇ ਆ, ਤੇ ਮੈਂ ਕਿਹਾ ਚਲੋ ਫਿਰ ਆਪਾਂ ਪਟਾਕੇ ਪਵਾ ਦਿੰਦੇ ਹਾਂ। ਬਾਕੀ ਤੁਹਾਨੂੰ ਇੰਨਾ ਹੀ ਪਿਆਰਾ ਲੱਗਦਾ ਇਹ ਸੌਂਗ, ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਜ਼ਰੂਰ ਤੁਹਾਨੂੰ ਇਹ ਗਾਣਾ ਇੱਕ ਵਾਰੀ ਫਿਰ ਜ਼ਰੂਰ ਸੁਣਾ ਕੇ ਜਾਵਾਂਗੇ। ਤੇ ਲਓ ਫਿਰ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਬੰਦੇ ਨੂੰ ਸਟ੍ਰੈਸ ਦੇ ਵਿੱਚ ਇੱਦਾਂ ਦਾ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ, ਥੋੜ੍ਹਾ ਜਿਹਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ। ਤੇ ਜਿਵੇਂ ਗਾਣੇ ਦਾ ਜ਼ਿਕਰ ਕੀਤਾ ਸੀ ਕਿ ਤੂੰ ਕੀ ਜਾਣੇ ਜੱਟੀ ਨਹੀਂ ਜੱਟ ਜਗਾੜੀ ਹੁੰਦੇ ਆ, ਸੋ ਕਿੱਦਾਂ ਦੇ ਜਗਾੜ ਲਾਉਂਦੇ ਆ ਸੁਣ ਲਓ ਫਿਰ ਹਨਾ। ਇੱਕ ਵਾਰੀ ਕੀ ਹੁੰਦਾ ਵਾ ਕਿ ਖੇਤੀ ਤੋਂ ਅੱਕ ਜਾਂਦਾ ਇੱਕ ਜੱਟ, ਉਹ ਪਤਾ ਕੀ ਕਰਦਾ, ਉਹ ਕਹਿੰਦਾ ਵੀ ਹੁਣ ਖੇਤੀ ਦੇ ਵਿੱਚ ਕੁਛ ਨੀ ਬਚਦਾ ਹੈਗਾ, ਜੋ ਵੀ ਬਣਦੇ ਆ ਕਦੇ ਕੁਦਰਤ ਦੀ ਮਾਰ ਹੋ ਜਾਂਦੀ ਆ ਤੇ ਕਦੇ ਸਰਕਾਰਾਂ ਦੀ ਮਾਰ ਪੈ ਜਾਂਦੀ ਆ, ਤੇ ਬਚਦਾ ਬਚਾਉਂਦਾ ਕੁਛ ਨੀ, ਬਲਕਿ ਕਰਜ਼ਾ ਵਾ ਜਿਹੜਾ ਉਹ ਦਿਨ ਬ ਦਿਨ ਵੱਧਦਾ ਹੀ ਜਾਂਦਾ ਵਾ। ਉਹ ਕੀ ਕਰਦਾ, ਕਹਿੰਦਾ ਹੁਣ ਖੇਤੀ ਕਰਨੀ ਹੋਈ ਨੀ, ਉਹ ਖੇਤੀ ਤੋਂ ਆਖ ਕੇ ਇੱਕ ਚਿੜੀਆ ਘਰ ਖੋਲ ਲੈਂਦਾ ਵਾ, ਤੇ ਜਿਹੜੀ ਐਂਟਰੀ ਟਿਕਟ ਆ ਉਹ ਰੱਖ ਦਿੰਦਾ 50 ਰੁਪਏ, ਚਿੜੀਆ ਘਰ ਦੇਖਣ ਦੀ ਐਂਟਰੀ ਟਿਕਟ 50 ਰੁਪਏ। ਤੇ ਫਿਰ ਕੀ ਹੁੰਦਾ ਵਾ, ਕੋਈ ਵੇਖਣ ਹੀ ਨਹੀਂ ਆਉਂਦਾ, ਉਹ ਵਿਚਾਰਾ ਡੀਕਦਾ ਰਹਿੰਦਾ ਵੀ ਚਲੋ ਕੋਈ ਤਾਂ ਆਊਗਾ, ਨਾ ਕੋਈ ਨੀ ਆਉਂਦਾ। ਇੱਕ ਦਿਨ ਲੰਘ ਗਿਆ, ਦੋ ਲੰਘ ਗਏ, ਤਿੰਨ ਲੰਘ ਗਏ, ਫਿਰ ਉਹ ਸੋਚਦਾ ਸ਼ਾਇਦ ਮੈਂ ਜਿਹੜੀ ਟਿਕਟ ਆ ਉਹ ਜ਼ਿਆਦਾ ਰੱਖ ਦਿੱਤੀ ਹੈ, ਚੱਲ ਮੈਂ ਘਟਾ ਦਿੰਦਾ ਵਾ। ਫਿਰ ਕੀ ਕਰਦਾ, ਉਹ ਘਟਾ ਕੇ 40 ਕਰ ਦਿੰਦਾ ਵਾ। ਪਰ ਹੁੰਦਾ ਫਿਰ ਵੀ ਕੁਛ ਨੀ, ਪਹਿਲਾਂ ਵਾਂਗੂ ਹੀ ਉਹ ਡੀਕਦਾ ਰਹਿੰਦਾ, ਫਿਰ ਵੀ ਕੋਈ ਨੀ ਆਉਂਦਾ। ਫਿਰ ਬੇਚਾਰਾ 40 ਤੋਂ ਘਟਾ ਕੇ 30 ਰੱਖ ਦਿੰਦਾ, ਫਿਰ 20 ਕਰ ਦਿੰਦਾ, ਫਿਰ ਉਹਨੇ ਇੱਥੋਂ ਤੱਕ ਕਿ ਉਹਨੇ ਟਿਕਟ ਆ ਜਿਹੜੀ ਉਹਦੀ ਕੋਸਟ 5 ਵੀ ਕਰ ਦਿੱਤੀ ਕਿ ਚਲੋ 5 ਰੁਪਏ ਦੇ ਵਿੱਚ ਹੀ ਸਹੀ ਕੋਈ ਚਿੜੀਆ ਘਰ ਦੇਖਣ ਦਾ ਆਊਗਾ। ਪਰ ਕੋਈ ਵੀ ਨੀ ਆਉਂਦਾ ਵਾ। ਫਿਰ ਉਹਨੂੰ ਇੱਕ ਨਾ ਗੱਲ ਹੁੰਦੀ, ਜਦੋਂ ਗੱਲ ਨੀ ਆਉਂਦੀ, ਉਹ ਕਹਿੰਦਾ ਹੁਣ ਪੈਸੇ ਤਾਂ ਨਹੀਂ ਕਮਾਏ ਜਾਂਦੇ, ਹੁਣ ਮੈਂ ਇੰਨਾ ਸਾਰਾ ਕੁਛ ਅਰੇਂਜਮੈਂਟ ਸਾਰਾ ਕੁਛ ਕੀਤਾ ਵੀ ਆ, ਇੰਨੀ ਮੈਂ ਮਿਹਨਤ ਕੀਤੀ ਹੈ, ਚਲੋ ਕੋਈ ਗੱਲ ਨੀ, ਮੈਂ ਨਾ ਸਹੀ, ਮੇਰੇ ਪੱਲੇ ਨਾ ਕੁਛ ਪਿਆ ਤਾਂ ਲੋਕਾਂ ਦੇ ਪੱਲੇ ਹੀ ਕੁਛ ਪੈ ਜੂ। ਉਹ ਕੀ ਕਰਦਾ ਵਾ ਨਾ, ਉਹ ਜਮਾ ਹੀ ਫ੍ਰੀ ਐਂਟਰੀ ਕਰ ਦਿੰਦਾ। ਤੇ ਫਿਰ ਇੱਕ ਦਿਨ ਨਾ ਦੇਖਦਾ, ਜਦੋਂ ਉੱਥੇ ਬੋਰਡ ਲਾ ਦਿੰਦਾ ਵਾ ਜਿਹੜੀਆਂ ਦੇਖਣ ਦੇ ਵੀ ਮੁਫ਼ਤ ਆ, ਜੇ ਤੁਸੀਂ ਚਿੜੀਆ ਘਰ ਆਉਣਾ ਟੋਟਲੀ ਫ੍ਰੀ। ਫਿਰ ਕੀ ਹੁੰਦਾ ਵੀ ਜਨਤਾ ਹੁੰਦੀ ਆ ਨਾ ਜਿਹੜੀ, ਉਹ ਟੁੱਟ ਪੈਂਦੀ ਆ, ਤੇ ਉੱਥੇ ਨਾ ਥੋੜੇ ਕੁ ਚਿਰ ਦੇ ਵਿੱਚ ਹੀ ਮੇਲਾ ਲੱਗ ਜਾਂਦਾ, ਇੰਨਾ ਚਿੜੀਆ ਘਰ ਆ ਜਿਹੜਾ ਭਰ ਜਾਂਦਾ ਵਾ ਲੋਕਾਂ ਦੇ ਨਾਲ। ਤੇ ਫਿਰ ਜੱਟ ਨੇ ਕੀ ਕੀਤਾ, ਉਹਨੇ ਵੀ ਫਿਰ ਜੁਗਤ ਵਰਤੀ, ਉਹ ਕੀ ਕਰਦਾ ਜਿਹੜਾ ਮੇਨ ਐਂਟਰੀ ਗੇਟ ਆ, ਕਿਉਂਕਿ ਐਂਟਰੀ ਗੇਟ ਤੇ ਉਹਨੇ ਟਿਕਟ ਐਂਟਰੀ ਦੀ ਫ੍ਰੀ ਲਾਈ ਸੀ, ਤੇ ਉਹਨੇ ਗੇਟ ਸੀ ਜਿਹੜਾ ਉਹ ਬੰਦ ਕਰ ਦਿੰਦਾ, ਤੇ ਪਿੰਜਰੇ ਦੇ ਵਿੱਚ ਉਹਨਾਂ ਸ਼ੇਰ ਖੋਲ ਦਿੰਦਾ ਵਾ, ਤੇ ਸ਼ੇਰ ਖੋਲ ਦਿੰਦਾ ਵਾ ਤੇ ਬਾਹਰ ਨਿਕਲਣ ਦੀ ਟਿਕਟ ਲਾ ਦਿੰਦਾ ਵਾ 100 ਰੁਪਏ। ਵੀ ਜੇ ਕਿਸੇ ਨੇ ਹੁਣ ਇਸ ਚਿੜੀਆ ਘਰ ਚੋਂ ਬਾਹਰ ਨਿਕਲਣਾ ਵਾ ਤਾਂ ਜਿਹੜੀ ਟਿਕਟ ਆ ਉਹ 100 ਰੁਪਏ ਹੋਊ। ਫਿਰ ਕੀ ਸੀ, ਜਿੰਨੇ ਲੋਕ ਆਏ ਸੀ ਸ਼ੇਰ ਨੂੰ ਦੇਖ ਕੇ ਹਫੜਾ ਦਫੜੀ ਮੱਚਦੀ ਆ, ਤੇ ਫਿਰ 100-100 ਰੁਪਏ ਤਾਂ ਦੇਣੇ ਕਹਿੰਦੇ ਹੁੰਦੇ ਨਾ ਕਿ ਮਰਦਾ ਕੀ ਨਾ ਕਰਦਾ, ਜਾਨ ਬਚਾਉਣ ਦੇ ਲਈ ਉਹਨਾਂ ਨੂੰ 100 ਰੁਪਏ ਵੀ ਬਹੁਤ ਥੋੜੇ ਲੱਗਦੇ ਆ, ਤੇ ਜੱਟ ਨੂੰ 100-100 ਰੁਪਏ ਫੜਾ ਕੇ ਉੱਥੋਂ ਗੇਟ ਖਿਲਾ ਕੇ ਬਸ ਉੱਥੋਂ ਖਿਸਕਣ ਦੀ ਕਰਦੇ ਆ। ਤੇ ਬਸ ਫਿਰ ਕੀ ਸੀ, ਕਹਿੰਦੇ ਹੁਣ ਕਿ ਜੱਟ ਦੇ ਜਿਹੜੇ ਨੋਟ ਗਿਣਦੇ ਦਾ ਸਾਰਾ ਥੁੱਕ ਵੀ ਮੁੱਕ ਗਿਆ, ਮਤਲਬ ਕਿ ਉਹਨੇ ਜੁਗਤ ਵੀ ਵਰਤ ਲਈ ਤੇ ਲੋਕਾਂ ਨੇ ਚਿੜੀਆ ਘਰ ਵੀ ਦੇਖ ਲਿਆ ਤੇ ਉਹਨੇ ਪੈਸੇ ਵੀ ਕਮਾ ਲਏ। ਇਹਨੂੰ ਕਹਿੰਦੇ ਹੁੰਦੇ ਆ ਕਿ ਜੁਗਤ ਲਾਉਣੀ। ਤੇ ਹੁਣ ਪਰ ਤੁਸੀਂ ਨਾ ਇੱਦਾਂ ਦੀ ਕੋਈ ਜੁਗਤ ਲਾਉਣ ਬਹਿ ਜਿਓ, ਤੇ ਆਪਾਂ ਨੂੰ ਜਸਪਾਲ ਸਿਡਨੀ ਵਾਲਿਆਂ ਨੇ ਇੱਕ ਆਡੀਓ ਵੀ ਭੇਜੀ ਸੀ, ਆਪਾਂ ਉਹ ਵੀ ਜ਼ਰੂਰ ਸੁਣਾਂਗੇ। ਤੇ ਬਜ਼ਾਰਤ ਦਾ ਜਵਾਬ ਤੁਸੀਂ ਨਹੀਂ ਦੱਸਿਆ, ਇੱਕ ਕਲੂ ਹੋਰ ਦੇ ਦਿੰਨੀ ਆ, ਸ਼ਾਇਦ ਤੁਹਾਡੇ ਦਿਮਾਗ ਦੇ ਵਿੱਚ ਆ ਜਾਵੇ। ਬਜ਼ਾਰਤ ਜੀ, ਆਉਣਗੇ ਚੋਰ, ਖਿੱਚਣਗੇ ਡੋਰ, ਵੱਜਣਗੀਆਂ ਤੂਟੀਆਂ ਤੇ ਨੱਚਣਗੇ ਮੋਰ। ਕੱਪੜੇ ਕੁਪੜੇ ਤਾਂ ਸਾਰੇ ਹਨਾ ਸਿਲਾਈ ਕਰਾਉਂਦੇ ਹੀ ਹੋ ਨਾ। ਚਲੋ ਹੁਣ ਇਦੂ ਵੱਧ ਕਲੂ ਤਾਂ ਮੈਂ ਦੇ ਨਹੀਂ ਸਕਦੀ ਹੈਗੀ, ਹੁਣ ਤੁਸੀਂ ਦੇਖ ਲਿਓ। ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਰੋਜ਼ੀ ਰੋਟੀ ਦਾ ਸਾਧਨ ਵੀ ਆ, ਘਰ ਦੇ ਕੰਮ ਦੇ ਵਿੱਚ ਵੀ, ਮਤਲਬ ਘਰ ਦੀਆਂ ਸੁਹਾਣੀਆਂ ਵਰਤਦੀਆਂ ਨੇ, ਘਰਾਂ ਦੇ ਕੰਮ ਵਿੱਚ ਨਹੀਂ, ਨੋਰਮਲ ਘਰਾਂ 'ਚ ਵਰਤੀ ਜਾਂਦੀ ਆ। ਤੇ ਜੇ ਹਾਲੇ ਵੀ ਤੁਹਾਨੂੰ ਨਾ ਪਤਾ ਲੱਗਾ ਤਾਂ ਮੈਂ 5-7 ਮਿੰਟ ਵੇਟ ਕਰੂੰਗੀ, ਤੇ ਫਿਰ ਮੈਂ ਹੀ ਦੱਸ ਦੂੰਗੀ ਕਿ ਇਸ ਦਾ ਬਜ਼ਾਰਤ ਦਾ ਜਵਾਬ ਹੈ ਕੀ। ਪਰ ਪਹਿਲਾਂ ਆਪਾਂ ਇੱਕ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਹਾਂ ਤੁਹਾਨੂੰ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲੈਣਾ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪਹਿਲਾਂ ਸੀਰੀਅਸ ਲਿਆ ਨਾ ਤੂੰ ਯਾਰ ਨੀ, ਯਾਰੀ ਤੋੜ ਗਈ ਸੀ ਅੱਧ ਵਿੱਚ ਕਾਰਨੀ। ਪਹਿਲਾਂ ਸੀਰੀਅਸ ਲਿਆ ਨਾ ਤੂੰ ਯਾਰ ਨੀ, ਯਾਰੀ ਤੋੜ ਗਈ ਸੀ ਅੱਧ ਵਿੱਚ ਕਾਰਨੀ। ਇੱਕ ਟਾਈਮ ਸੀ ਤੇਰੇ ਤੋਂ ਜੱਟ ਜਾਨਵਰ ਦਾ, ਟਾਈਮ ਸੀ ਤੇਰੇ ਤੋਂ ਜੱਟ ਜਾਨਵਰ ਦਾ, ਹੁਣ ਸੱਚ ਜਾਣੀ ਪਹਿਲਾਂ ਜੇ ਹਮੋ ਨਾ ਰਿਹਾ। ਜੱਟ ਤੇ ਮਲਾਉਣੀ ਅੱਖ ਗੁੱਜੀ ਵਾਲੀਏ, ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ। ਜੱਟਾ ਜੱਟ ਤੇ ਮਲਾਉਣੀ ਅੱਖ ਗੁੱਜੀ ਵਾਲੀਏ, ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ। ਵਾਲਾ ਜਿਹੜਾ ਤੂੰ ਬਣਾਇਆ ਨਵਾਂ ਯਾਰ, ਤੇਰੀ ਸੋਹਣੀ ਸਨੈਪ ਚੈਟ ਦੱਸਦੀ ਸਾਡੀ ਗੱਲ ਹੋਰ, ਨਵਾਂ ਚੱਲ ਗਿਆ ਦੌਰ, ਹੁਣ ਰਹਿ ਗਈ ਨਾ ਨੀ ਗੱਲ ਤੇਰੇ ਵਸਦੀ। ਹੁਣ ਹੁਣ ਦੇਖ ਕੇ ਚੜਾਈਆਂ ਪੁੱਛਦਾਵੇਂ ਗੋਰੀਏ, ਦੇਖ ਕੇ ਚੜਾਈਆਂ ਪੁੱਛਦਾਵੇਂ ਗੋਰੀਏ, ਗੱਲਾਂ ਗੋਰੀਆਂ ਤੇ ਪਹਿਲਾਂ ਜਾਂ ਗਲੋ ਨਾ ਰਿਹਾ। ਛੱਡ ਤੇ ਮਲਾਉਣੀ ਅੱਖ ਗੁੱਜੀ ਵਾਲੀਏ, ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ। ਕੱਟਾ ਛੱਡ ਤੇ ਮਲਾਉਣੀ ਅੱਖ ਗੁੱਜੀ ਵਾਲੀਏ, ਗੋਰੀਏ ਜੱਟਾਂ ਦਾ ਪੁੱਤ ਓ ਨਾ ਰਿਹਾ।
Much money on my mind and I'm always on the grind. Maybe I don't really grind, but I had to. I say Gucci or Prada, Lahore to Nevada. My crew stay strapped cause we
have to. Pehliyan de vich kade battiyan de tu hun aanegi swaade de battiyan. Chhad jaave jehda kade laai da ni mu rakhe rule zindagi de assi bakkeyan. Rang rab de tu dekh piche lagi duniya. Rab de tu dekh piche lagi duniya. Jehda ghumda si tere piche oh na reha. Chhad de maloniya te Gucci waliye. Goriye jattan da putt oh na reha. Chhad de maloniya te Gucci waliye. Goriye jattan da putt oh na reha. ਗਾਗੋ ਮਨਾਮ ਬੜੀ ਬਾਬੇ ਨੇ ਅਬਾ ਹੁਣ ਏਰੀਏ ਚ ਚੱਲਦਾ ਹੈ ਨਾਮ ਨੀ ਦੇਖ ਦੇਖ ਜਿਹਨੂੰ ਇਗਨੋਰ ਸੀਗੀ ਕਰਦੀ ਉਹ ਅੱਜ ਕੱਲ ਜੱਸੀ ਲੋਕਾਂ ਆਮ ਨੀ ਪਹਿਲਾਂ ਤੂੰ ਵੀ ਹਵਾ ਵਿੱਚ ਉੱਡੀ ਫਿਰਦੀ ਸੀ ਪਹਿਲਾਂ ਤੂੰ ਵੀ ਹਵਾ ਵਿੱਚ ਉੱਡੀ ਫਿਰਦੀ ਸੀ ਹੁਣ ਤੇਰੇ ਚ ਵੀ ਪਹਿਲਾਂ ਜਿਹਾ ਫਲੋ ਨਾ ਰਿਹਾ ਛੱਡ ਦੇ ਮਲਾਉਣੀ ਅੱਖ ਗੁੱਚੀ ਵਾਲੀ ਹੈ ਗੋਰੀਏ ਜੱਟਾਂ ਦਾ ਪੁੱਤ ਉਹ ਨਾ ਰਿਹਾ ਛੱਡ ਦੇ ਮਲਾਉਣੀ ਅੱਖ ਗੁੱਚੀ ਵਾਲੀ ਹੈ ਗੋਰੀਏ ਜੱਟਾਂ ਦਾ ਪੁੱਤ ਉਹ ਨਾ ਰਿਹਾ
ਲਓ ਜੀ ਗਾਣਾ ਆਪਾਂ ਤੁਹਾਨੂੰ ਸੁਣਾ ਦਿੱਤਾ ਵਾ ਗੁੱਸੀ ਪਹਿਲਾਂ ਜਿਹਾ ਮੂੰਹ ਨਾ ਰਿਹਾ ਵੈਸੇ ਚਲੋ ਕੋਈ ਗੱਲ ਨੀ ਹੁਣ ਮੋਹ ਮਾਹ ਤਾਂ ਤੁਹਾਨੂੰ ਪਤਾ ਹੀ ਆ ਕਿੱਦਾਂ ਦੇ ਹੁੰਦੇ ਆ ਤੇ ਆਪਾਂ ਅੱਗੇ ਰਾਜ ਮਹਿੰਦਰ ਸਿੰਘ ਇਹਨਾਂ ਨੇ ਨਾ ਸਾਨੂੰ ਕਾਫੀ ਟਾਈਮ ਪਹਿਲਾਂ ਮੈਸੇਜ ਭੇਜਿਆ ਸੀਗਾ ਤੇ ਮੇਤੋਂ ਨਾ ਮੈਸੇਜ ਹੀ ਗਵਾਚ ਗਿਆ ਸੀ ਮੈਂ ਕਿੰਨੇ ਚਿਰ ਦੀ ਖੁੱਲਦੀ ਜਾਂਦੀ ਸੀ ਕਿ ਮੈਸੇਜ ਤਾਂ ਮੈਂ ਦੇਖਿਆ ਵਾ ਕੁਛ ਇੱਦਾਂ ਦਾ ਆਇਆ ਸੀ ਪਰ ਮੈਸੇਜ ਗਿਆ ਕਿੱਥੇ ਤੇ ਲਓ ਜੀ ਫਿਰ ਉਹ ਮੈਨੂੰ ਮੈਸੇਜ ਲੱਭ ਗਿਆ ਵਾ ਤੇ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇੱਕ ਫੋਟੋ ਭੇਜੀ ਆ ਨਜ਼ਾਤ ਕਹਿੰਦੇ ਕਿ ਨਜ਼ਾਤ ਨੂੰ ਬਚਪਨ ਵਿੱਚ ਭੇਡਾਂ ਬੱਕਰੀਆਂ ਨੂੰ ਚਾਰਨਾ ਪਿਆ ਪਰ ਆਪਣੀ ਅਣਥਕ ਮਿਹਨਤ ਸਦਕਾ 36 ਦੀ ਉਮਰ ਵਿੱਚ ਫਰਾਂਸ ਦੀ ਸਿੱਖਿਆ ਮੰਤਰੀ ਬਣ ਗਈ ਸੋ ਬਿਲਕੁਲ ਜੀ ਫਰਾਂਸ ਦੀ ਜਿਹੜੀ ਸਿੱਖਿਆ ਮੰਤਰੀ ਆ ਉਹਨੇ ਬਚਪਨ ਦੇ ਵਿੱਚ ਬਹੁਤ ਗਰੀਬੀ ਹੰਡਾਈ ਸੀ ਭੇਡਾਂ ਚਾਰਦੀ ਹੁੰਦੀ ਸੀ ਪਰ ਕਹਿੰਦੇ ਹੁੰਦੇ ਆ ਨਾ ਕਿ ਜੇ ਇਨਸਾਨ ਮਨ ਦੇ ਵਿੱਚ ਕੁਝ ਧਾਰ ਲੈਂਦਾ ਵਾ ਤੇ ਮਿਹਨਤ ਕਰਦਾ ਵਾ ਤਾਂ ਰੱਬ ਵੀ ਉਹਦਾ ਸਾਥ ਜ਼ਰੂਰ ਦਿੰਦਾ ਵਾ ਤੇ ਥੱਲੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਹੋਈਆਂ ਨੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਬੰਦੇ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ ਕਿਆ ਬਾਤ ਆ ਜੀ ਬਹੁਤ ਸੋਹਣੀਆਂ ਲਾਈਨਾਂ ਨੇ ਤੇ ਏਦਾਂ ਦਾ ਜੇਕਰ ਇਨਸਾਨ ਦੇ ਵਿੱਚ ਹੌਸਲਾ ਵਾ ਤਾਂ ਵਾਕਈ ਰੱਬ ਮਦਦ ਵੀ ਕਰਦਾ ਵਾ ਤੇ ਰੱਬ ਕੀ ਸਾਰੀ ਕਾਇਨਾਤ ਹੀ ਇਨਸਾਨ ਦੀ ਮਦਦ ਕਰਦੀ ਆ ਤੇ ਅੱਗੇ ਜੀ ਉਹਨਾਂ ਨੇ ਕਹਿੰਦੇ ਕਿ ਭੈਣ ਜੀ ਐਸ ਕਿੰਗ ਦਾ ਗੀਤ ਸੁਣਾ ਦਿਓ ਗਾਣਾ ਤੁਹਾਨੂੰ ਸੁਣਾਉਣ ਸੁਣਾਵਾਂਗੇ ਜੀ ਅਸੀਂ ਬਸ ਗਾਣਾ ਉਹ ਲੱਭ ਰਹੇ ਹਾਂ ਤੇ ਇਹਨਾਂ ਨੇ ਇੱਕ ਨਾਲ ਸਾਨੂੰ ਸਟੋਰੀ ਭੇਜੀ ਆ ਬੜੀ ਹੀ ਇਮੋਸ਼ਨਲ ਵੀ ਆ ਸੋ ਉਹ ਵੀ ਤੁਹਾਡੇ ਸਾਰਿਆਂ ਦੇ ਨਾਲ ਮੈਂ ਸਾਂਝੀ ਕਰ ਦੇਣੀ ਆ ਕਹਿੰਦੇ ਕਿ ਸਾਂਝੇ ਕਰਦੀ ਹੋਈ ਤਾਜ਼ੀ ਤਾਜ਼ੀ ਵੰਡ ਦੇ ਸੰਤਾਪ ਦਾ ਭੰਨਿਆ ਉਹ ਸਵੇਰੇ ਉੱਠ ਅਜੇ ਪੱਗ ਹੀ ਬੰਨਣ ਲੱਗਾ ਸੀ ਕਿ ਪਿਓ ਦਾਦੇ ਦੇ ਵੇਲੇ ਦੇ ਸੰਭਾਲੇ ਹੋਏ ਸ਼ੀਸ਼ੇ ਉੱਤੇ ਪਈ ਤਰੇੜ ਦੇਖ ਉਹਦੀ ਤਾਜ਼ੀ ਨਿਕਲ ਗਈ ਪੱਗ ਦਾ ਲੜ ਮੂੰਹ ਵਿੱਚ ਪਾਈ ਸੋਚਣ ਲੱਗਾ ਜ਼ਮੀਨ ਵੰਡੀ ਗਈ ਵਿਹੜਾ ਵੰਡਿਆ ਗਿਆ ਡੰਗਰ ਸੰਦ ਟਿਊਬਲ ਕੋਠੇ ਰੁੱਖ ਨੌਕਰ ਚਾਕਰ ਗੱਲ ਹੀ ਸਭ ਕੁਛ ਵੰਡ ਦਿੱਤਾ ਇਸ ਮਾੜੇ ਵਕਤ ਦੀ ਅਚਾਨਕ ਵਗੀ ਹਨੇਰੀ ਦੇ ਬੁੱਲੇ ਨੇ ਤੇ ਕਹਿੰਦੇ ਅੱਜ ਇਹ ਸ਼ੀਸ਼ਾ ਇਹ ਵੀ ਪਤਾ ਨੀ ਕਿਹੜੇ ਵੇਲੇ ਤਿੜਕ ਗਿਆ ਕਿਹੜੀ ਭੁੱਲ ਹੋ ਗਈ ਸੀ ਮੈਥੋਂ ਬਸ ਕੀ ਸੀ ਉਹ ਇਹ ਸੋਚ ਹੀ ਰਿਹਾ ਸੀ ਸੋਚਾਂ ਦੇ ਘੁੰਮਣ ਘੇਰੇ ਵਿੱਚ ਪਏ ਨੂੰ ਅਜੇ ਥੋੜਾ ਹੀ ਚਿਰ ਹੋਇਆ ਸੀ ਕਿ ਅਚਾਨਕ ਧਿਆਨ ਥੱਲੇ ਵਿਹੜੇ ਵਿੱਚ ਕੰਧ ਬਣਾ ਰਹੇ ਮਿਸਤਰੀ ਦੇ ਕੋਲ ਦੀ ਨਿੱਕਾ ਗਲਾਸ ਫੜੀ ਜਾਂਦੀ ਤਿੰਨਾਂ ਵਰਿਆਂ ਦੀ ਧੀ ਵੱਲ ਚਲਾ ਗਿਆ ਤੇ ਉਸਦੇ ਸਾਹ ਸੁੱਤੇ ਜਹੇ ਗਏ ਸੋਚਣ ਲੱਗਾ ਹੇ ਮੇਰਿਆ ਰੱਬਾ ਹੁਣ ਪਤਾ ਨੀ ਕੀ ਭਾਣਾ ਬਰ ਤੂੰ ਦੂਜੇ ਪਾਸੇ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਧੀ ਨੇ ਮੱਝ ਦੀ ਧਾਰ ਚੋ ਰਹੇ ਚਾਚੇ ਅੱਗੇ ਖਾਲੀ ਗਲਾਸ ਕਰ ਦਿੱਤਾ ਤੇ ਨਿਮਾ ਨਿਮਾ ਹੱਸਾ ਹੱਸਣ ਲੱਗ ਪਈ ਰੋਜ਼ ਸਵੇਰੇ ਸਵੇਰੇ ਧਾਰਾਂ ਚੋਂਦੇ ਚਾਚੇ ਕੋਲ ਤਾਜ਼ੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਨਿੱਕੀ ਨਿੱਕੀ ਨੂੰ ਕੀ ਪਤਾ ਸੀ ਕਿ ਹੁਣ ਘਰ ਦਾ ਲਵੇਰਾ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਾ ਸੀ ਇਹ ਸਾਰਾ ਕੁਝ ਵੇਖ ਕੇ ਚੁਬਾਰੇ ਤੇ ਖਲੋਤੇ ਦਾ ਦਿਲ ਫੜਕ ਫੜਕ ਵੱਜਣ ਲੱਗਾ ਅੰਦਾਜ਼ੇ ਦੇ ਉਲਟ ਉਸਦੇ ਨਿੱਕੇ ਭਰਾ ਨੇ ਨਿੱਕੀ ਜਹੀ ਨੂੰ ਮੂੰਹ ਚੁੰਮ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਦੁੱਧ ਦਾ ਗਲਾਸ ਨੱਕੋ ਨੱਕ ਭਰ ਦਿੱਤਾ ਕੁੜੀ ਵੀ ਰੋਜ਼ ਵਾਂਗ ਚਾਚੇ ਦਾ ਮੂੰਹ ਚੁੰਮ ਤਾਜ਼ੇ ਦੁੱਧ ਦਾ ਗਲਾਸ ਮੂੰਹ ਨੂੰ ਲਾਈ ਵਾਪਸ ਨੂੰ ਹੋ ਤੁਰੀ। ਫਿਰ ਕੀ ਦੇਖਦਾ ਕਿ ਉਹਦੀ ਵੋਟੀ ਅੰਦਰੋਂ ਛੇਤੀ ਨਾਲ ਨਿਕਲ ਕੁੜੀ ਵੱਲ ਨੂੰ ਦੌੜ ਪਈ ਤੇ ਸੋਚਣ ਲੱਗਾ ਕਿ ਹੁਣ ਪੱਕਾ ਨਿਆਣੀ ਦੇ ਗਲ ਤੇ ਕੱਸ ਕੇ ਚਪੇੜ ਧਰੂ ਤੇ ਹੱਥੋਂ ਦੁੱਧ ਦਾ ਗਲਾਸ ਕੋ ਪਰਾਂ ਵਗਾ ਮਾਰੂ। ਪਰ ਚੋਰ ਅੱਖ ਨਾਲ ਚੁਪਾਰੇ ਵੱਲ ਤੱਕਦੀ ਉਸਦੀ ਘਰ ਵਾਲੀ ਨੇ ਦੁੱਧ ਪੀਂਦੀ ਨਿਆਣੀ ਨੂੰ ਕੁੱਛੜ ਚੁੱਕ ਛੇਤੀ ਨਾਲ ਬੁੱਕਲ ਵਿੱਚ ਲਕੋਲ ਲਿਆ ਤੇ ਨਾਲ ਦੇ ਕਮਰੇ ਅੰਦਰ ਵੜ ਗਈ। ਸ਼ਾਇਦ ਸੋਚ ਰਹੀ ਸੀ ਕਿ ਕਿਤੇ ਇਹ ਸਭ ਕੁੱਝ ਚੁਬਾਰੇ ਵਿੱਚ ਪੱਗ ਬੰਨਦੇ ਘਰ ਵਾਲੇ ਦੀ ਨਜ਼ਰ ਹੀ ਨਾ ਪੈ ਜਾਵੇ। ਇਹ ਸਭ ਕੁੱਝ ਦੇਖ ਉਸਦੇ ਦਿਲ ਤੇ ਪਿਆ ਮਨਾ ਮੋਹੀ ਭਾਰ ਇਕਦਮ ਉਤਰ ਗਿਆ। ਫਿਰ ਸਹਿਸ ਬਾਹੀ ਸ਼ੀਸ਼ੇ ਤੇ ਹੱਥ ਰੱਖ ਦੇਖਣ ਲੱਗਾ ਕਿ ਤਰੇੜ ਕਿੰਨੀ ਕੁ ਡੂੰਘੀ ਆ। ਪਰ ਇਹ ਦੇਖ ਕੇ ਹੱਕਾ ਬੱਕਾ ਰਹਿ ਗਿਆ ਕਿ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ, ਸਗੋਂ ਐਨ ਵਿਚਕਾਰ ਚਿਪਕਿਆ ਹੋਇਆ ਇੱਕ ਲੰਮਾ ਸਾਰਾ ਸਿਰ ਦਾ ਕਾਲਾ ਵਾਲ ਸੀ ਜਿਹੜਾ ਪਹਿਲੀ ਨਜ਼ਰੇ ਸ਼ੀਸ਼ੇ ਤੇ ਪਈ ਤਰੇੜ ਦਾ ਭੁਲੇਖਾ ਪਾ ਰਿਹਾ ਸੀ। ਸਾਲੇ ਅੰਤਰ ਧਿਆਨ ਹੋ ਆਪ ਮੁਹਾਰੇ ਆਏ ਹੰਝੂ ਪੂੰਝਦਾ ਆਖਣ ਲੱਗਾ ਕਿ ਸ਼ੁਕਰ ਹੈ ਪਰਮਾਤਮਾ ਤੇਰਾ, ਤੂੰ ਮੇਰਾ ਅਜੇ ਵੀ ਬਹੁਤ ਕੁਛ ਵੰਡੇ ਤੇ ਟੁੱਟੇ ਜਾਣ ਤੋਂ ਬਚਾ ਲਿਆ। ਸੋ ਇਹ ਸੀ ਜੀ ਗੱਲ ਕਹਿੰਦੇ ਕਿ ਦੋਸਤੋ ਸਾਂਝੇ ਘਰਾਂ ਵਿੱਚ ਵਸਦੀਆਂ ਵਰਕਤਾਂ ਬਾਰੇ ਉਹੀ ਇਨਸਾਨ ਜਾਣ ਸਕਦਾ ਹੈ ਜਿਸ ਨੇ ਉਸ ਸੁਨਹਿਰੀ ਦੌਰ ਦੀਆਂ ਚੁੱਲ੍ਹੇ ਦੁਆਲੇ ਲੱਗਦੀਆਂ ਰੌਣਕਾਂ ਵੇਖੀਆਂ ਹੋਣ। ਵਿਹੜੇ ਵਿੱਚ ਉੱਗੇ ਪੋੜ ਦੀ ਠੰਡੀ ਛਾਂ ਥੱਲੇ ਨਿਕਲਦੀਆਂ ਦੁਪਹਿਰਾਂ ਤੇ ਤਾਰਿਆਂ ਟੱਕੀ ਰਾਤ ਵਿੱਚ ਕੋਠੇ ਤੇ ਵਿਛਦੇ ਮੰਜਿਆਂ ਉੱਤੇ ਆਉਂਦੀ ਮੱਲੋ ਮੱਲੀ ਨੀਂਦ ਦਾ ਸਵਾਦ ਆਪਣੇ ਵਜੂਦ ਵਿੱਚ ਸਮਾਇਆ ਹੋਵੇ। ਤੇ ਬਾਕੀ ਅੱਜ ਕੱਲ ਦਾ ਕਹਿੰਦੇ ਰਹਿਣ ਰਿਵਾਜ ਤੇ ਜੀਵਨ ਸ਼ੈਲੀ ਇੰਨੀ ਬਦਲ ਗਈ ਆ ਕਿ ਢਿੱਡੋ ਜੰਮੇ ਵੀ ਬੂਹੇ ਤੇ ਤਖ਼ਤੀ ਲਿਖ ਕੇ ਟੰਗੀ ਹੁੰਦੀ ਆ ਕਿ ਕੁੰਡਾ ਖੜਕਾ ਕੇ ਹੀ ਅੰਦਰ ਆਵੇ। ਸੋ ਕਹਾਣੀ ਸਾਨੂੰ ਭੇਜੀ ਸੀ ਰਾਜ ਮਹਿੰਦਰ ਸਿੰਘ ਨੇ ਤੇ ਲਿਖੀ ਸੀ ਜੀ ਹਰਪ੍ਰੀਤ ਸਿੰਘ ਜਵੰਦਾ ਨੇ। ਸੋ ਵਾਕਈ ਜਵੰਦਾ ਜੀ ਦੀਆਂ ਸਾਰੀਆਂ ਕਹਾਣੀਆਂ ਜੋ ਵੀ ਉਹ ਲਿਖਦੇ ਨੇ ਸਾਡੇ ਆਮ ਜੀਵਨ ਦੇ ਵਿੱਚ ਹੁੰਦੀਆਂ ਨੇ ਤੇ ਆਮ ਜਿਹੜੀ ਕਿ ਅਸੀਂ ਦਰਦ ਹੰਡਾਇਆ ਹੁੰਦਾ ਤੇ ਜਿਹੜਾ ਅਸੀਂ ਭੋਗ ਰਹੇ ਹੁੰਦੇ ਹਾਂ ਤੇ ਜੋ ਚੱਲ ਰਿਹਾ ਹੁੰਦਾ ਉਸ ਦੇ ਨਾਲ ਹੀ ਰਿਲੇਟਡ ਹੁੰਦੀਆਂ ਨੇ। ਸੋ ਮੈਨੂੰ ਮੈਂ ਵੀ ਪੜ੍ਹਦੀਆਂ ਸੀ ਬਹੁਤ ਵਧੀਆ ਲੱਗਦੀਆਂ ਨੇ ਇਹਨਾਂ ਦੀਆਂ ਕਹਾਣੀਆਂ ਜੋ ਲਿਖਦੇ ਹੁੰਦੇ ਨੇ ਜੋ ਕਿ ਸਾਡੀ ਜ਼ਿੰਦਗੀ ਦੀ ਸੱਚ ਦੇ ਨੇੜੇ ਹੁੰਦੀਆਂ ਨੇ। ਤੇ ਗਾਣਾ ਵੀ ਸੁਣ ਲਈਏ ਤੇ ਗਾਣੇ ਤੋਂ ਬਾਅਦ ਮੈਨੂੰ ਲੱਗਦਾ ਜੀ ਮੈਨੂੰ ਬੁਝਾਰਤ ਦਾ ਜਵਾਬ ਆ ਗਿਆ। ਪਰਚੀ ਪੁਰਚੀ ਮਿਲਗੀ ਲੱਗਦੀ ਹੈ ਇੱਧਰੋਂ ਉੱਧਰੋਂ ਕਿਤੋਂ ਹਨਾ ਤੇ ਪਰ ਜਵਾਬ ਮੇਰੀਆਂ ਭੈਣਾਂ ਨੇ ਭੇਜਿਆ ਵਾ, ਕੁਲਦੀਪ ਕੌਰ ਨੇ ਭੇਜਿਆ ਤੇ ਨਵਦੀਪ ਕੌਰ ਤੇ ਲਓ ਜੀ ਫਿਰ ਸਿਡਨੀ ਵਾਲਿਆਂ ਨੇ ਵੀ ਭੇਜ ਦਿੱਤਾ ਜਸਪਾਲ ਸਿਡਨੀ ਵਾਲਿਆਂ ਨੇ ਜਵਾਬ ਬਿਲਕੁਲ ਸਹੀ ਭੇਜਿਆ। ਇਹਨਾਂ ਦਾ ਤਾਂ ਮੈਨੂੰ ਪੱਕਾ ਪਤਾ ਕਿ ਇਹਨਾਂ ਨੇ ਤਾਂ ਪਰਚੀ ਲਈ ਆਂਟੀ ਤੋਂ ਹਨਾ, ਇੰਡੀਆ ਫੋਨ ਕਰ ਲਿਆ ਹੋਊਗਾ ਪਰਚੀ ਲੈ ਲਈ ਹੋਣੀ ਆ। ਚਲੋ ਕੋਈ ਗੱਲ ਨੀ, ਪਰ ਫਿਰ ਵੀ ਕਹਿੰਦੇ ਹੁੰਦੇ ਆ ਨਾ ਕਿ ਕੁਛ ਤਾਂ ਹੱਥ ਪਿਆ ਹੱਥ ਲੱਗਾ ਹੀ ਨਾ, ਜਵਾਬ ਤਾਂ ਮੈਨੂੰ ਮਿਲ ਗਿਆ ਨਹੀਂ ਤੇ ਮੈਨੂੰ ਅਚਾਨਕ ਸੀ ਕਿ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਗਾ। ਇੰਨੀ ਵੈਸੇ ਔਖੀ ਬੁਝਾਰਤ ਤਾਂ ਹੈ ਨੀ ਸੀ, ਕੀ ਗੱਲ ਹੋਗੀ ਲਾਸਟ ਟਾਈਮ ਮੈਂ ਆਈ ਨੀ ਸੀ, ਤੁਸੀਂ ਤਾਂ ਬਸ ਪਤਾ ਹੀ ਨਹੀਂ ਕੀ ਹਨਾ। ਚਲੋ ਕੋਈ ਗੱਲ ਨੀ, ਹੁਣ ਮੈਂ ਛੁੱਟੀ ਨੀ ਕਰਿਆ ਕਰਦੀ ਗੀ ਤੇ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਮੈਂ ਤੁਹਾਨੂੰ ਬੁਝਾਰਤ ਦਾ ਜਵਾਬ ਵੀ ਦੱਸ ਦਿੰਦੀ ਹਾਂ ਕੀ ਸੀ, ਤੁਹਾਨੂੰ ਸਾਰਿਆਂ ਨੂੰ ਬਾਕੀਆਂ ਨੂੰ ਵੀ ਪਤਾ ਲੱਗ ਜੂਗਾ ਤੇ ਫਿਰ ਆਪਾਂ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਸ਼ੌਕ ਨੇ ਬੱਲੀਏ ਅੱਤਦੇ ਚਾਰੇ ਪਾਸੇ ਚਰਚੇ ਜੱਟਦੇ, ਪੂਰੇ ਸ਼ੌਕ ਨੇ ਬੱਲੀਏ ਅੱਤਦੇ ਚਾਰੇ ਪਾਸੇ ਚਰਚੇ ਜੱਟਦੇ, ਪੂਰਾ ਟੌਰ ਯਾਰਾਂ ਦਾ ਨਾਲੇ ਵੇਖ ਤੂੰ ਸਾਡਾ ਡੇਰਾ, ਇੱਕ ਚੱਪਾ ਜਮਦਾਨੀ ਦੂਜਾ ਚਮਕਲਾਰੇ ਪੇਰਾ, ਇੱਕ ਚੱਪਾ ਜਮਦਾਨੀ ਦੂਜਾ ਚਮਕਲਾਰੇ ਤੇਰਾ, ਗਲੀ ਚ ਖੜਦਾ ਮੈਂ ਤੂੰ ਵੀ ਛੱਡਦੀ ਨਹੀਂ ਬਨੇਰਾ, ਇੱਕ ਚੱਪਾ ਜਮਦਾਨੀ ਦੂਜਾ ਚਮਕਾ ਲਾ ਲੇ ਤੇਰਾ, ਇੱਕ ਚੱਪਾ ਜਮਦਾਨੀ ਦੂਜਾ ਚਮਕਾ ਲਾ ਲੇ ਤੇਰਾ, ਚੱਪਾ ਜਮਦਾਨੀ
ਮਾਲਕ ਦੀਆਂ ਮੇਰਾ ਨੇ ਕੀਤਾ ਮਾਣ ਪੁਰਾਣਾ ਨਾਰੇ ਜਿਹੜਾ ਤੜਫੜੀ ਕਰਦਾ ਨੀ ਜੱਟ ਦਿਨ ਵਖਾਉਂਦਾ ਤਾਰੇ ਤੈਨੂੰ ਕਰਦਾ ਟਿਚਰਾ ਜੋ ਮੈਨੂੰ ਦੱਸਦੇ ਕੁੜੀਏ ਕਿਹੜਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਰੇ ਤੇਰਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਲੇ ਤੇਰਾ ਤੇਰੀ ਗੱਲ ਸੱਚੀ ਆ ਕੋਕੇ ਨਾਲ ਡਾਂਗਾਂ ਜੜੀਆਂ ਯਾਰਾਂ ਦਾ ਵੈਲ ਪੁਣਾ ਗੱਲਾਂ ਪਿੰਡ ਦੇ ਵਿੱਚ ਨੇ ਬਣੀਆਂ ਮੰਗ ਆਪਣੀ ਛੱਡਣੀ ਨਾ ਨੀ ਮੈਂ ਲਾ ਕੇ ਆ ਜਾਊ ਫੇਰਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਲਾ ਰੇ ਤੇਰਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਲਾ ਲਿਆ ਤੇਰਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਲਾ ਲਿਆ ਤੇਰਾ ਇੱਕ ਚੱਪਾ ਜਮਦਾਰੀ ਦੂਜਾ ਚੱਪਾ ਲਾ ਲਿਆ ਤੇਰਾ
ਹੈਲੋ ਜੀ ਗਾਣਾ ਸੁਣ ਰਹੇ ਸੀ ਕਿ ਇੱਕ ਚੱਪਾ ਜਮਦਾਰੀ ਤੇ ਦੂਜਾ ਚੱਪਾ ਲਾ ਲਿਆ ਤੇਰਾ ਕੋਈ ਜਿੰਮ ਜਿਹੜੇ ਲਾਉਂਦੇ ਆ ਵਾਕਈ ਸੀ ਜਿੰਮ ਵੈਸੇ ਲਾਉਣਾ ਵੀ ਚਾਹੀਦਾ ਤੇ ਜਿਹਨਾਂ ਨੂੰ ਜਿੰਮ ਦਾ ਚੱਪਾ ਲੱਗ ਜਾਂਦਾ ਫਿਰ ਉਹਨਾਂ ਨੂੰ ਤਾਂ ਨੀਂਦ ਨੀ ਆਉਂਦੀ ਜਿੰਨਾ ਚਿਰ ਜਿੰਮ ਜਾ ਕੇ ਨੀ ਆਉਂਦੇ ਹੈਗੇ ਹਨਾ ਏਦਾਂ ਦੀ ਗੱਲ ਹੀ ਹੈ ਨਾ ਜੀ ਚਲੋ ਕੋਈ ਗੱਲ ਨੀ ਸੀ ਵੈਸੇ ਆਦਤਾਂ ਵਧੀਆ ਅਪਣਾਉਣੀਆਂ ਚਾਹੀਦੀਆਂ ਨੇ ਤੇ ਵਧੀਆ ਆਦਤਾਂ ਇਨਸਾਨ ਨੂੰ ਵਧੀਆ ਲੋਕਾਂ ਦੇ ਨਾਲ ਵੀ ਮਨਾ ਦਿੰਦੀਆਂ ਨੇ ਇੱਕ ਜਸਪਾਲ ਸਿਡਨੀ ਵਾਲਿਆਂ ਨੇ ਸਾਨੂੰ ਬੁਝਾਰੇ ਦਾ ਜਵਾਬ ਭੇਜ ਦਿੱਤਾ ਵਾ ਤੇ ਉਹ ਬਿਲਕੁਲ ਸਹੀ ਭੇਜਿਆ ਵਾ ਜੀ ਤੇ ਅੱਗੇ ਸਾਨੂੰ ਨਵਦੀਪ ਕੌਰ ਮੇਰੀ ਭੈਣ ਉਹਨਾਂ ਨੇ ਵੀ ਸਾਨੂੰ ਬੁਝਾਰੇ ਦਾ ਜਵਾਬ ਭੇਜ ਦਿੱਤਾ ਵਾ ਜੀ ਇਹ ਹਮੇਸ਼ਾ ਵੈਸੇ ਬੁਝਾਰੇ ਤੇ ਇਹਨਾਂ ਨੂੰ ਸਾਰਾ ਕੁਛ ਪਤਾ ਹੁੰਦਾ ਵਾ ਤੇ ਜਵਾਬ ਇਹ ਜ਼ਰੂਰ ਭੇਜਦੇ ਨੇ ਹਾਂਜੀ ਨਵਦੀਪ ਇਸੇ ਤਰ੍ਹਾਂ ਮੇਰਾ ਸਾਥ ਦਿੰਦੇ ਰਹਿਣਾ ਤੇ ਬੁਝਾਰੇ ਦਾ ਜਵਾਬ ਤੁਹਾਡਾ ਵੀ ਬਿਲਕੁਲ ਸਹੀ ਆ ਦੇਖੋ ਜੀ ਦੋ ਤਿੰਨ ਜਾਣਿਆਂ ਨੇ ਹੀ ਸਾਨੂੰ ਬੁਝਾਰੇ ਦਾ ਜਵਾਬ ਭੇਜਿਆ ਵਾ ਤੇ ਦੱਸ ਦਈਏ ਜੀ ਇਸ ਦਾ ਜਵਾਬ ਆ ਸਿਲਾਈ ਮਸ਼ੀਨ ਤੇ ਹੁਣ ਦੇਖ ਲਓ ਤੁਸੀਂ ਆਉਣਗੇ ਚੋਰ ਤੇ ਵੱਜਣਗੇ ਡੋਰ ਆਉਣਗੇ ਚੋਰ ਖਿੱਚਣਗੇ ਡੋਰ ਦੇਖ ਲਓ ਫਿਰ ਹਨਾ ਏਦਾਂ ਈਜ਼ੀ ਸੀ ਨਾ ਕਿ ਤੁਸੀਂ ਉਹਨੂੰ ਚਲਾਓਗੇ ਤਾਂ ਉਹਦੀ ਡੋਰ ਜਿਹੜਾ ਉਹਦੇ ਵਿੱਚ ਧਾਗਾ ਪਾਇਆ ਹੁੰਦਾ ਵਾ ਤੇ ਜੇ ਉਹ ਖਿੱਚਿਆ ਜਾਂਦਾ ਵਾ ਤਾਂ ਫੇਰ ਹੀ ਉਹ ਚੱਲਦੀਆਂ ਨਾ ਕਿ ਵੱਜਣਗੀਆਂ ਤੂਤੀਆਂ ਤੇ ਨੱਚਣਗੇ ਮੋਰ ਤੂਤੀਆਂ ਤਾਂ ਆਪੇ ਵੱਜਣੀਆਂ ਜਦੋਂ ਫਿਰ ਮਸ਼ੀਨ ਚਲਾਓਗੇ ਤੇ ਨੱਚਣਗੇ ਮੋਰ ਜਿਹੜੇ ਕਿ ਮਸ਼ੀਨ ਦੇ ਨਾਲ ਮਸ਼ੀਨ ਦੇ ਪੈਰ ਹੁੰਦੇ ਆ ਉਹਨਾਂ ਨੂੰ ਕਿਹਾ ਵਾ ਨੱਚਣਗੇ ਮੋਰ ਤੇ ਉਹ ਨੱਚਦੇ ਆ ਜੀ ਜਦੋਂ ਸਿਲਾਈ ਮਸ਼ੀਨ ਤੇ ਆਪਾਂ ਕੋਈ ਚੀਜ਼ ਸਿਲਾਈ ਕਰਦੇ ਹਾਂ ਦੇਖ ਲਿਓ ਜਾ ਕੇ ਸਾਰਿਆਂ ਦੇ ਘਰਾਂ ਚ ਹੁੰਦੀ ਆ ਪਰ ਅੱਜ ਤਾਂ ਤੁਸੀਂ ਨਾ ਸੱਚੀ ਕਹਿੰਦੇ ਆ ਬੁਝਾਰੇ ਦਾ ਜਵਾਬ ਨੀ ਦੱਸਿਆ ਚਲੋ ਕੋਈ ਗੱਲ ਨੀ ਅੱਗੇ ਮੈਂ ਤੁਹਾਨੂੰ ਬੁਝਾਰੇ ਤੇ ਇੱਕ ਹੋਰ ਪਾ ਦਿੰਦੀ ਹਾਂ ਅਗਲੀ ਵਾਰ ਲਈ ਦੱਸੋਗੇ ਕਿ ਨਹੀਂ ਦੱਸਦੀ ਕਿ ਨਹੀਂ ਪਰ ਰਹਿਣ ਦੋ ਹਨਾ ਫਿਰ ਤੁਸੀਂ ਕਾਪੀ ਲੱਭ ਲਓਗੇ ਇੱਕ ਹਫ਼ਤਾ ਪਿਆ ਵਾ ਲੱਭ ਲੈਣੀ ਆ ਤੁਸੀਂ ਨੈਟ ਤੇ ਜਾ ਕੇ ਰਹਿਣ ਹੀ ਦਓ ਤੇ ਅੱਗੇ ਜੀ ਧਾਨੀ ਸਾਹਿਬ ਨੇ ਕਹਿੰਦੇ ਕਿ ਮੈਂ ਆਪਣੇ ਬਰੋ ਨੂੰ ਕਾਂਗਰਸ ਕਰਦਾ ਵਾ ਨੇਮ ਆ ਜੀ ਹਰਪ੍ਰੀਤ ਸਿੰਘ ਫੋਰੈਸਟ ਲੇਕ ਬ੍ਰਿਸਬਨ ਤੋਂ ਉਹ ਹੁਣ ਵਧਾਈਆਂ ਕਾਹਦੀਆਂ ਦੇ ਰਹੇ ਆ ਇਹ ਹੁਣ ਤੁਸੀਂ ਸੁਣ ਲਓ ਵਧਾਈਆਂ ਦੇ ਰਹੇ ਆ ਜੀ ਜਿਹੜਾ ਕਿ ਇੱਥੇ ਬ੍ਰਿਸਬਨ ਦੇ ਵਿੱਚ ਮੇਲਾ ਹੋਇਆ ਸੀ ਪੱਗ ਬੰਨਣ ਦਾ ਟਰਬਨ ਕੰਪੀਟੀਸ਼ਨ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਸੈਕਿੰਡ ਪ੍ਰਾਈਜ਼ ਜਿੱਤਿਆ ਵਾ ਤੇ $100 ਮਿਲਿਆ ਸੀ ਉਹਨਾਂ ਨੂੰ ਦੇਖ ਲਓ ਫਿਰ ਇਹ ਪੈਸੇ ਤਾਂ ਚਲੋ ਕੋਈ ਖਾਸ ਗੱਲ ਨਹੀਂ ਹੁੰਦੀ ਇਹ ਤਾਂ ਸਿਰਫ ਜਸਟ ਇੰਨਾ ਹੁੰਦਾ ਕਿ ਹੌਸਲਾ ਅਫਜ਼ਾਈ ਹੁੰਦੀ ਆ ਪਰ ਜਿਹੜੀ ਖੁਸ਼ੀ ਉਸ ਟਾਈਮ ਹੁੰਦੀ ਹੈ ਨਾ ਜਦੋਂ ਤੁਸੀਂ ਕਿਸੇ ਕੰਪੀਟੀਸ਼ਨ ਦੇ ਵਿੱਚ ਜਾਂ ਤੁਸੀਂ ਆਪਣੀ ਜੋ ਤੁਹਾਡੇ ਵਿੱਚ ਟੈਲੈਂਟ ਆ ਜੋ ਤੁਹਾਡੇ ਵਿੱਚ ਹੈ ਜਦੋਂ ਤੁਸੀਂ ਉਹਨੂੰ ਪ੍ਰੈਜ਼ੈਂਟ ਕਰਦੇ ਹੋ ਤੇ ਉੱਥੇ ਤੁਹਾਡਾ ਮੁੱਲ ਪੈਂਦਾ ਮੁੱਲ ਤਾਂ ਪੈਂਦਾ ਹੀ ਆ ਕੋਈ ਕੁਛ ਕਵੇ ਨਾ ਕਵੇ ਪਰ ਜੋ ਖੁਸ਼ੀ ਆਪਣੇ ਆਪ ਨੂੰ ਹੁੰਦੀ ਆ ਅੰਦਰੂਨੀ ਖੁਸ਼ੀ ਹੁੰਦੀ ਆ ਨਾ ਉਹ ਇਹਨਾਂ ਡਾਲਰਾਂ ਦੇ ਵਿੱਚ ਜਾਂ ਫਿਰ ਇਹਨਾਂ ਪੈਸਿਆਂ ਦੇ ਵਿੱਚ ਨਹੀਂ ਤੋਲੀ ਜਾ ਸਕਦੀ ਸੋ ਉਹਨਾਂ ਨੂੰ ਪ੍ਰਾਈਜ਼ ਮਿਲਿਆ ਵਾ ਤੇ ਉਹਨਾਂ ਨੇ ਉਹਨਾਂ ਨੂੰ ਕੰਗ੍ਰੈਸ ਕੀਤਾ ਵਾ ਟਰਬਨ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੂੰ ਸੈਕਿੰਡ ਪ੍ਰਾਈਜ਼ ਮਿਲਿਆ ਵਾ ਰਹਿੰਦੇ ਆ ਜੀ ਉਹ ਫੋਰੈਸਟ ਲੇਕ ਬ੍ਰਿਸਬਨ ਦੇ ਵਿੱਚ ਨਾਮ ਆ ਉਹਨਾਂ ਦਾ ਹਰਪ੍ਰੀਤ ਸਿੰਘ ਤੇ ਲਓ ਫਿਰ ਸਾਡੇ ਵੱਲੋਂ ਵੀ ਮੁਬਾਰਕਾਂ ਜੀ ਇਸੇ ਤਰ੍ਹਾਂ ਪੱਗ ਦੀ ਸਰਦਾਰੀ ਨੂੰ ਕਾਇਮ ਰੱਖਣਾ ਤੇ ਪੰਜਾਬੀਆਂ ਦੇ ਸਿਰ ਤੇ ਤਾਂ ਵੈਸੇ ਵੀ ਪੱਗ ਜ਼ਿਆਦਾ ਸੋਹਣੀ ਲੱਗਦੀ ਆ ਤੇ ਅੱਗੇ ਸਾਡੇ ਨਾਲ ਜਤਿੰਦਰ ਵਾਲੀਆ ਭਾਜੀ ਜੁੜੇ ਆ ਤੇ ਉਹਨਾਂ ਨੇ ਨਾ ਸਾਨੂੰ ਇੱਕ ਬੜੀ ਪਿਆਰੀ ਜੀ ਫੋਟੋ ਭੇਜੀ ਆ ਤੇ ਕਹਿੰਦੇ ਕਿ ਪੁੱਤ ਆਪਣੇ ਬਾਪੂ ਜੀ ਨਾਲ ਆਪਣੇ ਦੁੱਖ ਸੁੱਖ ਫਰੋਲਦਾ ਤੇ ਬੜੀ ਸੋਹਣੀ ਫੋਟੋ ਆ ਤੇ ਉਹ ਪੁੱਤ ਬੈਠੇ ਆ ਤੇ ਇੱਕ ਨਾਲ ਕੋਈ ਮਤਲਬ ਖੜੇ ਆ ਤੇ ਬੈਠੇ ਚਾਹ ਪੀ ਰਹੇ ਆ ਤੇ ਨਾਲ ਨਾਲ ਗੱਲਾਂ ਕਰ ਰਹੇ ਆ ਸੋ ਬਸ ਕੀ ਦੁੱਖ ਸੁੱਖ ਫਰੋਲਦੇ ਆ ਕਹਿੰਦੇ ਕਿ ਆਟਾ ਮੁੱਕ ਜਾਂਦਾ ਕਦੇ ਮੁੱਕ ਜਾਂਦੀ ਖੰਡ ਬਾਪੂ ਛੱਤ ਚੋਣ ਲੱਗੇ ਕਦੇ ਡਿੱਗ ਪੈਂਦੀ ਕੰਧ ਬਾਪੂ ਪੱਕੀ ਫਸਲ ਦੇ ਉੱਤੇ ਮੀਂਹ ਗੜੇ ਪੈਂਦੇ ਨੇ ਤਾਂ ਅੱਗੋ ਬਾਪੂ ਫਿਰ ਕੀ ਕਹਿੰਦਾ ਵਾ ਬਾਪੂ ਜੀ ਫਿਰ ਅੱਗੇ ਕਹਿੰਦੇ ਆ ਕਿ ਬੱਚਿਆ ਇਸੇ ਨੂੰ ਤਾਂ ਕਬੀਲਦਾਰੀ ਕਹਿੰਦੇ ਨੇ ਸੋ ਇਹੀ ਕਬੀਲਦਾਰੀ ਆ ਤੇ ਇਹਨਾਂ ਕਬੀਲਦਾਰੀਆਂ ਦੇ ਵਿੱਚ ਸਕੂਨ ਵੀ ਬਹੁਤ ਆ ਜੀ ਖੁਸ਼ੀ ਵੀ ਬੜੀ ਮਿਲਦੀ ਆ ਤੇ ਹੁਣ ਇੱਧਰ ਖੁਸ਼ੀ ਤਾਂ ਮੈਨੂੰ ਹੋਰ ਵੀ ਬਹੁਤ ਸੀ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਨ ਦੀ ਪਰ ਕੀ ਕਰਾਂ ਹੁਣ ਜਿਹੜਾ ਇੱਧਰੋਂ ਟਾਈਮ ਆ ਉਹ ਵੀ ਜਾ ਰਿਹਾ ਵਾ ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਅਵਤਾਰ ਮਾਨ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਸਾਨੂੰ ਬਜ਼ਾਰਤ ਦਾ ਜਿਹੜਾ ਜਵਾਬ ਆ ਉਹ ਬਿਲਕੁਲ ਸਹੀ ਭੇਜ ਦਿੱਤਾ ਵਾ ਜੀ ਸਵਿੰਗ ਮਸ਼ੀਨ ਕਹਿੰਦੇ ਕਿ ਕੱਪੜੇ ਸਿਲਾਈ ਕਰਨ ਵਾਲੀ ਮਸ਼ੀਨ ਆ ਜੀ ਤੇ ਅੱਗੇ ਸਾਨੂੰ ਹਰਦੀਪ ਜੀ ਨੇ ਗਾਣੇ ਦੀ ਫਰਮਾਇਸ਼ ਕੀਤੀ ਸੀ ਬੱਬੂ ਮਾਨ ਦਾ ਜਿਪਸੀ ਕਾਲੀ ਗਾਣਾ ਹੀ ਮੈਨੂੰ ਵੀ ਵੈਸੇ ਬਹੁਤ ਸੋਹਣਾ ਲੱਗਦਾ ਵਾ ਤੇ ਫਿਰ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਪਹਿਲਾਂ ਤੇ ਉਸ ਤੋਂ ਬਾਅਦ ਚ ਫਿਰ ਮਿਲਦੀ ਹਾਂ ਮੈਂ ਤੁਹਾਨੂੰ ਕਿਉਂਕਿ ਟਾਈਮ ਵੀ ਹੋਇਆ ਵਾ ਤੇ ਮੈਨੂੰ ਵੀ ਅਲਵਿਦਾ ਲੈਣੀ ਪੈਣੀ ਆ ਤੇ ਨਾਲੇ ਫਿਰ ਐਤਕੀ ਤਾਂ ਆਹ ਵੀਕਐਂਡ ਤੋਂ ਬਾਅਦ ਸਾਡੇ ਘਰੇ ਗੈਸਟ ਆ ਰਹੇ ਆ ਸੋ ਮੈਂ ਤਾਂ ਬੜੀ ਐਕਸਾਈਟਡ ਆ ਬੜੀਆਂ ਸਾਰੀਆਂ ਤਿਆਰੀਆਂ ਕਰਨੀਆਂ ਨੇ ਤੇ ਤੁਸੀਂ ਵੀ ਆ ਜਾਓ ਚੰਗਾ ਕੋਈ ਗੱਲ ਨੀ ਸਾਰੇ ਜਾਣੇ ਮੋਸਟ ਵੈਲਕਮ ਹੋ ਤੁਸੀਂ ਤੇ ਲਓ ਫਿਰ ਆਪਾਂ ਗਾਣਾ ਸੁਣਦੇ ਹਾਂ ਜੀ ਜਿਪਸੀ ਕਾਲੀ ਤੇ ਉਸ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ ਤੁਹਾਨੂੰ ਸੁਣਦੇ ਹਾਂ ਬੱਬੂ ਮਾਨ ਦਾ ਗਾਇਆ ਇਹ ਗੀਤ
ਚਾਦਰਾ ਜਿਪਸੀ ਕਾਲੀ ਸ਼ੌਕ ਸੋਹਣੀਆਂ ਯਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਕ ਸੋਹਣੀਆਂ ਯਾਰਾਂ ਦਾ ਫੋਟ ਬੁਲੈਦੀ ਕਿੱਲੇ ਚਾਲੀ ਫੋਟ ਬੁਲੈਦੀ ਕਿੱਲੇ ਚਾਲੀ ਤੋਰਾ ਫੁੱਲ ਸਰਦਾਰਾਂ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਕ ਸੋਹਣੀ ਐ ਯਾਰਾਂ ਦਾ ਨਿੱਤ ਰੱਖੀਏ ਮੋਚਨਾ ਲਾ ਕੇ ਨੀ ਲਲੀ ਛੱਲੀ ਰੱਖਾਂ ਦਬਕਾ ਕੇ ਨੀ ਜਿੱਥੇ ਜਾਮ ਪੈਣ ਪਟਕੇ ਨੀ ਅਸੀਂ ਘਰਾਂ ਦੇ ਕਾਕੇ ਨੀ ਨਿੱਤ ਰੱਖੀਏ ਮੋਚ ਨਾ ਲਾ ਕੇ ਨੀ ਲਲੀ ਛੱਲੀ ਰੱਖਾਂ ਦਬਕਾ ਕੇ ਨੀ ਜਿੱਥੇ ਜਾਮ ਪੈਣ ਪਟਾਕੇ ਨੀ ਆਮ ਘਰਾਂ ਦੇ ਗਾਕੇ ਨੀ ਡੱਬ ਚ ਅਸਲਾ ਦੱਸ ਕੀ ਮਸਲਾ ਡੱਬ ਚ ਅਸਲਾ ਦੱਸ ਕੀ ਮਸਲਾ ਕੰਮ ਕੀ ਦੱਸ ਸਰਕਾਰਾਂ ਦਾ ਚਾਦਰਾ ਜਿੱਤੀ ਕਾਲੀ ਸ਼ੌਕ ਸੋਹਣੀ ਹੈ ਯਾਰਾਂ ਦਾ ਚਿੱਟਾ ਚਾਦਰਾ ਚਾਦਰਾ ਸੰਤ ਕੁੜੇ ਨਾ ਸਾਧਕ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈਂ ਬੱਲੀਏ ਪਿੰਡ ਮੇਰਾ ਖੰਟ ਕੁੜੇ ਨਾ ਸੂਫੀ ਤੇ ਨਾ ਸੰਤ ਕੁੜੇ ਨਾ ਸਾਧਕ ਨਾ ਮਹੰਤ ਕੁੜੇ ਜੱਟ ਵਿਗੜਿਆ ਹੋਇਆ ਮੈਂ ਬੱਲੀਏ ਤੇ ਪਿੰਡ ਮੇਰਾ ਖੰਟ ਕੁੜੇ ਜੱਟ ਲਬੇਲਾ ਲਾਉਂਦਾ ਮੇਲਾ ਸ਼ੌਕੀ ਫੁੱਲ ਸ਼ਿਕਾਰਾਂ ਦਾ ਚਿੱਟਾ ਚਾਦਰਾ ਚਿੱਟੀ ਕਾਲੀ ਸ਼ੌਕ ਸੋਹਣੀਏ ਯਾਰਾਂ ਦਾ
ਲੈਦੇ ਮੁਰੱਬਾ ਰਾਜਸਥਾਨ ਥਾਲੀ ਜਿਹੇ ਚੱਟ ਕਿੱਥੇ ਮਿਲਦੇ ਜਵਾਨ ਲੈਦੇ ਮੁਰੱਬਾ ਰਾਜਸਥਾਨ ਥਾਲੀ ਜਿਹੇ ਚੱਟ ਕਿੱਥੇ ਮਿਲਦੇ ਜਵਾਨ ਚਾਂਦਣੀ ਜਵਾਨ ਵੇ ਕੱਕੀ ਜਈ ਜਵਾਨੀ ਉੱਤੇ ਪਾੜ ਕੋਈ ਨਿਸ਼ਾਨ ਵੇ
ਕੱਤੀ ਜੀ ਜਵਾਨੀ ਉੱਤੇ ਪਾਵੇ
ਆਸ਼ਕ ਲੰਮੀਆਂ ਰਾਹ ਗਏ ਰੰਗ ਛੱਡ ਗਏ ਸੱਜਣ ਸਾਹਾਂ ਜਿਹਨੂੰ ਮੰਜ਼ਿਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ ਬੱਚੇ ਜਵਾਨਾਂ ਚਾਦਰਾ ਚਿੱਪੀ ਕਾਲੀ ਸ਼ੌਂਕ ਸੋਹਣੀ ਹੈ ਯਾਰਾਂ ਦਾ ਚਿੱਟਾ ਚਾਦਰਾ ਚਿੱਪੀ ਕਾਲੀ ਸ਼ੌਂਕ ਸੋਹਣੀ ਹੈ ਯਾਰਾਂ ਦਾ
ਅਸਮਾਨ ਨੀ ਸਾਡੇ ਪੈਰਾਂ ਥੱਲੇ ਤੂਫਾਨ ਨੀ ਨੱਚਾ ਟਰਨੈਡੋ ਦੀ ਹਿੱਕ ਤੇ ਇਹ ਦੁਨੀਆ ਕਿਉਂ ਅਣਜਾਣ ਨੀ ਨੱਚਾ ਟਰਨੈਡੋ ਦੀ ਹਿੱਕ ਤੇ ਇਹ ਦੁਨੀਆ ਕਿਉਂ ਅਣਜਾਣ ਨੀ ਐਜੂਕੇਟਡ ਕਲਟੀਵੇਟਡ ਲਾਟ ਦੁਆਰਾ ਦਾ ਚਿੱਟਾ ਚਾਦਰਾ ਜਿਪਸੀ ਕਾਲੀ ਸ਼ੌਕ ਸੋਹਣੀ ਹੈ ਯਾਰਾ ਦਾ ਚਿੱਟਾ ਚਾਦਰਾ ਚਿੱਟਾ ਚਾਦਰਾ
ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਚਿੱਟਾ ਚਾਦਰਾ ਕਾਲੀ ਸ਼ੌਂਕ ਸੋਹਣੀ ਹੈ ਨਾਰਾਂ ਦਾ ਸੋ ਕਹਿੰਦੇ ਹਨ ਕਿ ਖੁਦ ਰਿਹਾ ਘਰ ਵਿੱਚ ਤੇ ਮੈਨੂੰ ਦਰ ਬਦਲ ਕਰਦਾ ਰਿਹਾ ਕੌਣ ਸੀ ਜੋ ਮੇਰੇ ਨਾਲ ਜਿੰਦਾ ਰਿਹਾ ਮਰਦਾ ਰਿਹਾ ਭਟਕਿਆ ਹੋਇਆ ਮੁਸਾਫ਼ਰ ਸੀ ਜਾਂ ਫਿਰ ਅੰਜਾਮ ਸੀ ਰੋਜ਼ ਆਪਣੀ ਤੋਂ ਤੇਰੀ ਤੱਕ ਦਾ ਸਫ਼ਰ ਕਰਦਾ ਰਿਹਾ ਸੋ ਇਹ ਸਫ਼ਰ ਆ ਜੀ ਸਫ਼ਰ ਮੁੱਕਦਾ ਤਾਂ ਹੈ ਨੀ ਪਰ ਸਫ਼ਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਾਥੀ ਵੀ ਮਿਲਦੇ ਜਾਂਦੇ ਨੇ ਜਿਸ ਤਰ੍ਹਾਂ ਕਿ ਜਿਹੜਾ ਹੁਣ ਆਪਣਾ ਸਫ਼ਰ ਆ ਹੁਣ ਬਸ ਵੀ ਖਤਮ ਹੋਣ ਵਾਲਾ ਯਾਰ ਟਾਈਮ ਆ ਜਿਹੜਾ ਹੋ ਚੁੱਕਾ ਵਾ ਪਰ ਇਹ ਸਫ਼ਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਹਰਮਨ ਰੇਡੀਓ ਤੇ ਮੇਰੇ ਤੋਂ ਬਾਅਦ ਹੋਰ ਸਾਡੇ ਪ੍ਰੈਜ਼ੈਂਟਰ ਆਉਣਗੇ ਜਿਹੜੇ ਕਿ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕਰਨਗੇ ਤੇ ਗਾਣਿਆਂ ਦਾ ਸਿਲਸਿਲਾ ਵੀ ਇਸੇ ਤਰ੍ਹਾਂ ਚੱਲਦਾ ਰਹੇਗਾ ਤੇ ਅਗਲੇ ਸ਼ੁੱਕਰਵਾਰ ਮੈਂ ਫਿਰ ਤੁਹਾਡੇ ਰੂਬਰੂ ਹੋਵਾਂਗੀ ਪ੍ਰੋਗਰਾਮ ਲਹਿਰਾਂ ਦੇ ਨਾਲ ਪਰ ਹਾਂਜੀ ਟਾਈਮ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੀ ਹਾਂ ਹਰਪ੍ਰੀਤ ਸਿੰਘ ਕੋਹਲੀ ਜੀ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਆ ਇੱਥੇ ਬੱਬੂ ਮਾਨ ਲਾਈਵ ਹੋ ਰਿਹਾ ਵਾ ਜੀ 26 ਮਾਰਚ 2017 ਨੂੰ 6:30 ਤੋਂ ਲੈ ਕੇ 10 ਵਜੇ ਤੱਕ ਰਾਤ ਦੇ 6:30 PM ਤੋਂ 10 ਵਜੇ ਤੱਕ ਰਾਤ ਦੇ ਹੋ ਰਿਹਾ ਵਾ ਜੀ ਕਿੱਥੇ ਹੋ ਰਿਹਾ ਵਾ ਲੋਗਨ ਮੈਟਰੋ ਸਪੋਰਟਸ ਸੈਂਟਰ 357 ਬ੍ਰਾਊਨ ਪਲੇਨ ਰੋਡ ਤੇ ਹੋ ਰਿਹਾ ਵਾ ਤੇ ਇਸ ਦੇ ਰਿਗਾਰਡਿੰਗ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤਾਂ ਤੁਸੀਂ ਕਮਲ ਬਾਲ ਤੇ ਰੋਖੀ ਭੁੱਲਰ ਜੀ ਨੂੰ ਕਾਲ ਕਰ ਸਕਦੇ ਹੋ ਤੇ ਉਹਨਾਂ ਦਾ ਨੰਬਰ ਆ ਜੀ 04-224-5506 ਬੱਬੂ ਮਾਨ ਲਾਈਵ ਦਾ ਕਰੋ ਇੰਜੋਏ ਬ੍ਰਿਸਬੇਨ ਦੇ ਵਿੱਚ ਤੇ ਬਾਕੀ ਬੱਬੂ ਮਾਨ ਲਾਈਵ ਸਿਡਨੀ ਦੇ ਵਿੱਚ ਵੀ ਹੋ ਰਿਹਾ ਵਾ ਉਸਦੇ ਰਿਗਾਰਡਿੰਗ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਤੇ ਹੁਣ ਮੇਰੇ ਖਿਆਲ ਦੇ ਵਿੱਚ ਮੈਨੂੰ ਵੀ ਇਜਾਜ਼ਤ ਲੈ ਲੈਣੀ ਚਾਹੀਦੀ ਆ ਕਿਉਂਕਿ ਕੰਮ ਤੇ ਜਾਣ ਦਾ ਟਾਈਮ ਹੋ ਗਿਆ ਵਾ ਤੇ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਹੋ ਗਿਆ ਵਾ ਪਰ ਜਿਹੜੇ ਤੁਹਾਡੀਆਂ ਫਰਮਾਇਸ਼ਾਂ ਦੇ ਗਾਣੇ ਰਹਿ ਗਏ ਜੀ ਉਹ ਮੈਂ ਜ਼ਰੂਰ ਛੱਡ ਕੇ ਜਾਊਂਗੀ ਜਗਰੂਪ ਸਮਰਾ ਜੀ ਨੇ ਮੈਲਬੋਰਨ ਵਾਲਿਆਂ ਨੇ ਗਾਣਾ ਸੁਣਨਾ ਚਾਹਿਆ ਸੀਗਾ ਕਿ ਹਮ ਪਿਆਰ ਕਰਨੇ ਵਾਲੇ ਹੈ ਕੋਈ ਗੈਰ ਨਹੀਂ ਇਹ ਗਾਣਾ ਵੀ ਛੱਡ ਕੇ ਜਾ ਰਹੀ ਹਾਂ ਜੀ ਤੇ ਹੋਰ ਜੇ ਕਿਸੇ ਦਾ ਗਾਣਾ ਰਹਿ ਗਿਆ ਹੋਵੇ ਤਾਂ ਆਪਾਂ ਅਗਲੀ ਵਾਰੀ ਜ਼ਰੂਰ ਪੂਰਾ ਕਰਾਂਗੇ ਤੇ ਨਾਲ ਹੀ ਨਾਲ ਫਿਰ ਉਸ ਤੋਂ ਬਾਅਦ ਚ ਗਾਣਾ ਸੁਣਾਂਗੇ ਥਾਰ ਤੇ ਬਰਾਤ ਦਿਲਪ੍ਰੀਤ ਢਿੱਲੋਂ ਦਾ ਗਾਣੇ ਸੁਣ ਲਿਓ ਬਾਕੀ ਦੇਖ ਲਓ ਕਿੱਦਾਂ ਦੇ ਲੱਗੇ ਆ ਉਹ ਤੁਸੀਂ ਦੱਸ ਦਿਓ ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਅਗਲੇ ਹਫ਼ਤੇ ਫਿਰ ਮਿਲਾਂਗੇ 8 ਤੋਂ 10 ਸਿਡਨੀ ਸਮੇਂ ਮੁਤਾਬਕ ਤਦ ਤੱਕ ਹੱਸਦੇ ਵਸਦੇ ਰਹੋ ਜਵਾਨੀਆਂ ਮਾਣੋ ਜਿੱਥੇ ਵੀ ਫੁੱਲਾਂ ਵਰਗੀਆਂ ਖੁਸ਼ਬੂਆਂ ਦੇ ਨਾਲ ਹੱਸਦੇ ਖੇਡਦੇ ਤੇ ਮਹਿਕਾ ਬਣਦੇ ਰਹੋ ਲਓ ਜੀ ਫਿਰ ਰੱਬ ਰਾਖਾ
Thank you.
ये पर्दा हटा दो जरा मुखड़ा दिखा दो ये पर्दा हटा दो जरा मुखड़ा दिखा दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं पर्दा हटा दो को भी समझा दो बस इतना बता दो हम प्यार करने वाले हैं कोई गैर नहीं अरे हम तुम पे मरने वाले हैं कोई गैर नहीं हटा दो जहाँ मिले दो जवान नजर होती तकरार वही है दिल पर रख कर हाथ ये कह दो हमसे प्यार नहीं है जहाँ मिले दो जवान नजर होती तकरार वही है दिल पर रख कर हाथ ये कह दो हमसे प्यार नहीं है पहले बताते बारात लेके आते हम प्यार करने वाले हैं कोई गैर नहीं अरे हम तुम पे मरने वाले हैं कोई गैर नहीं हम प्यार करने वाले हैं कोई गैर नहीं अरे हम तुम पे मरने वाले हैं कोई गैर नहीं ये पर्दा हटा दो
खालसा जी गज के आखो
वाहेगुरु जी का खालसा वाहेगुरु जी की फतेह
एक दिन सतगुरु नानक देव जी नु मर्दाना कहन लगा महाराज हुण तक होर कलयुग आ गया लोग खुद गर्ज ने सब नु आपो अपनी पई हुई है ता सतगुरु कहन लगे मर्दानिया हाले तक कलयुग बचपन विच है कोई समा अजिहा आवेगा जद हाथ नु हाथ लुटेगा अज ओ समा अपने पूरे जो बनते है कलयुग दी मार दे आदी होए चंगे बुरे दी सोची तो बेखबर कलू दे पैरे हेठ जिवें लोग अपनिया मनमानिया कर रहे हन बाबू राजबली जी दी कलम दे वारिस सूबेदार हंस सिंह बराड़ माणी खेड़े वाले दी कलम हे इउं बयान करदी है हां जी दोहरा कलू काल के बीच में उल्टी चल गई कार मित्र दगा कमाम दे कर मित्र से प्यार
अजकल जुलमा बुर्ज उसारे टेंदे जांदे धर्म चुबारे गिरजे गुरुद्वारे ते मंदिर काजी रोण मसीता अंदर लोक न कर दे शर्मा नू हो गई आप महारी दुनिया मननो हट गई धर्मा नू
लोभ जुर्म दारा जय मोमन लग पे खान वे आ जाएंगे हिंदू सिख भी रस्मा छड़न ना दसवंध कमाइयो कड़न ना गल समझना नी दी दिन कलयुग दे माड़े वर्गी का शतानी दी
ओ लोक गायक बने मस्तंडे कद्दू वेच फसाले डंडे ਟੰਗਦੀ ਬਾਂਟੇ ਬਾਂਦੀ ਟੰਗ ਹੈ ਸੁਰ ਤੋਂ ਬਾਹਰ ਪਾੜਦੇ ਸੰਗ ਹੈ ਕਹਿਣ ਤੋਂ ਗਾਣਾ ਗਾਉਂਦੇ ਆ ਪਿੰਡੋ ਸ਼ਹਿਰੋਂ ਲੱਭ ਕੇ ਕਿਧਰੋਂ ਨਾਲ ਦੀ ਕੁੜੀ ਲਿਆਉਂਦੇ ਆ
ਜਾਨਣ ਸੁਰ ਨਾ ਜਾਨਣ ਤਾਲੇ ਆਖਣ ਜੋੜੀ ਬੜੀ ਕਮਾਲ ਹੈ ਝਾਕਾ ਲਵੇ ਪਨੀਰੀ ਹੁਣ ਦੀ ਏ ਕੋਈ ਗੀਤ ਗੂਤ ਨੀ ਸੁਣਦੀ ਵੇਖੇ ਝਲਕ ਜਨਾਨੀ ਦੀ ਦਿਲ ਕਲਯੁਗ ਦੇ ਮਾੜੇ ਵਰਗੀ ਕਾਰ ਸ਼ਤਾਨੀ ਦੀ
ਉਹ ਵੱਧ ਗਏ ਨਸ਼ੇ ਗਿਨੇ ਨਾ ਜਾਂਦੇ ਗੱਭਰੂ ਬੁੱਢੜੇ ਅੱਧ ਖੜ ਖਾਂਦੇ ਸਿਗਰਟ ਬੀੜੀ ਸੁਲਫਾ ਗਾਂਜਾ ਕੁਝ ਨਾ ਛੱਡਦੇ ਫੇਰ ਨਮਾਂਜਾ ਮੂੰਹ ਵਿੱਚ ਰੱਖਦੇ ਜਾਂਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਉਂਦੇ ਮਰਦਿਆਂ ਨੂੰ
ਜੀ ਪਾਮ ਗੋਲੀਆਂ ਖਾਂਦੇ ਬਿਲਕੁਲ ਡੈਮ ਫੂਲ ਹੋ ਜਾਂਦੇ ਐਸੀ ਡਿੱਲ ਪੀਣ ਜੋ ਦਵਾਈ ਸਮਝੋ ਮੌਤ ਆਈ ਕੇ ਆਈ ਬਾਜੂ ਤੇਗ ਤੂਫਾਨੀ ਦੀ ਦਿਨ ਕਲਯੁਗ ਦੇ ਮਾੜੇ ਵਰਗੀ ਕਾ ਸ਼ਤਾਨੀ ਦੀ
ਉਹ ਮੁੰਡੇ ਕੁੜੀਆਂ ਕਰਦੇ ਐਸ਼ਨ ਚੱਲ ਪਏ ਭਾਂਤ ਭਾਂਤ ਦੇ ਫੈਸ਼ਨ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝਾਲਰ ਲਮਕੇ ਮੱਥਿਆਂ ਤੇ ਜਾ ਕੇ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨਿਕੱਥਿਆਂ ਤੇ
ਐਸੇ ਸੂਟ ਸਿਆਉਂਦੇ ਟੇਲਰ ਲੱਗ ਜੇ ਫਿਲਮ ਦਾ ਦਿਸਣੀ ਟਰੇਲਰ ਲੱਗਣ ਨਾ ਸਿਆਣਿਆਂ ਨੂੰ ਚੰਗੀਆਂ ਇੱਕ ਵਟਾ ਤਿੰਨ ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀ ਦਿਨ ਕਲਯੁਗ ਦੇ ਮਾੜੇ ਵਧਗੀ ਕਾ ਸ਼ਤਾਨੀ ਦੀ
ਉਹ ਮੁੰਡੇ ਮੂਹਰੋਂ ਕੇਸ ਕਟਾਵਣ ਬਚਦੇ ਗਿੱਚੀ ਤੇ ਲਮਕਾਵਣਾ ਤੇ ਇੱਕ ਕੰਨ ਚ ਪਹਿਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਲੱਕੀ ਜੀਨ ਚੜਾ ਲਈ ਹੈ ਲੜਕਾ ਜਾਂ ਲੜਕੀ ਇਹ ਕੋਈ ਸਮਝ ਨਾ ਆ ਰਹੀ ਹੈ।